happens now. News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਦੇਖੋ, ਪਿਛਲੇ ਸਮੇਂ ਦੇ ਵਿੱਚ ਜਦੋਂ ਕਦੇ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਆ ਤਾਂ ਉਹਦੇ ਨਾਲ ਜੁੜਿਆ ਇੱਕ ਆਪਟੀਮਿਜ਼ਮ ਜਿਹਾ ਹੋਇਆ ਕਰਦਾ ਸੀ ਵੀ ਇੰਟਰਸਟ ਰੇਟ ਘੱਟ ਰਿਹਾ, ਲੋਕਾਂ ਕੋਲ ਹੁਣ ਕ੍ਰੈਡਿਟ, ਥੋੜ੍ਹਾ ਕਰਜ਼ਾ ਲੈਣਾ ਆਸਾਨ ਹੋ ਜਾਏਗਾ, ਇਕਨੋਮੀ ਦੇ ਵਿੱਚ ਥੋੜ੍ਹੀ ਜਿਹੀ ਹੋਰ ਐਕਟੀਵਿਟੀ ਹੋਏਗੀ ਅਤੇ ਜੋਬਸ ਪੋਜ਼ਿਟਿਵਲੀ ਇੰਪੈਕਟ ਹੋਣਗੀਆਂ, ਸਾਰਾ ਕੁਝ ਠੀਕ ਵੀ ਹੁਣ ਵਧੀਆ ਵਾਲੇ ਪਾਸੇ ਨੂੰ ਤੁਰੇਗਾ। 2025 ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਇਸ ਗੱਲ ਦੀਆਂ ਸੀਗੀਆਂ ਕਿ ਜਿਹੜੀ ਇਕਨੋਮੀ ਦੇ ਵਿੱਚ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ ਪਿਛਲੇ ਸਪੈਸੀਫਿਕਲੀ 2.5 ਸਾਲ ਦੌਰਾਨ, 3 ਸਾਲ ਦੌਰਾਨ, ਵੀ 2025 ਦੇ ਵਿੱਚ ਉਹ ਹੁਣ ਯੂ ਟਰਨ ਵੱਜਣਾ ਸ਼ੁਰੂ ਹੋਏਗਾ। ਪਰ 2025 ਦੇ ਵਿੱਚ ਆ ਗਏ ਡੋਨਲਡ ਟਰੰਪ ਅਤੇ ਟਰੰਪ ਦੇ ਟੈਰਿਫ ਦੀ ਦਿੱਤੀ ਹੋਈ ਧਮਕੀ ਉਹ ਹੁਣ ਬੈਂਕ ਆਫ ਕੈਨੇਡਾ ਨੂੰ ਵੀ ਥੋੜ੍ਹੇ ਸ਼ਸ਼ੋ ਪੰਜ ਦੇ ਵਿੱਚ ਪਾ ਰਹੀ ਆ। ਪਹਿਲਾਂ ਤਾਂ ਜਿਹੜੀ ਬਿਲਕੁਲ ਬੇਸਿਕ ਗੱਲ ਆ ਉਹ ਇੱਕ ਵਾਰ ਫੇਰ ਤੋਂ ਦੁਹਰਾ ਦਿੰਦੇ ਹਾਂ ਕਿ ਬੈਂਕ ਆਫ ਕੈਨੇਡਾ ਨੇ ਅੱਜ ਇੰਟਰਸਟ ਰੇਟ ਦੇ ਵਿੱਚ 25 ਬੇਸਿਸ ਪੁਆਇੰਟਸ ਦੀ ਕਟੌਤੀ ਕਰ ਦਿੱਤੀ ਆ, ਜਿਸ ਦੇ ਨਤੀਜੇ ਵਜੋਂ ਹੁਣ ਓਵਰਨਾਈਟ ਲੈਂਡਿੰਗ ਰੇਟ, ਭਾਵ ਸੌਖੇ ਸ਼ਬਦਾਂ 'ਚ ਜਿਸ ਰੇਟ 'ਤੇ ਬੈਂਕਸ ਇੱਕ ਦੂਜੇ ਤੋਂ ਕਰਜ਼ਾ ਲੈਂਦੇ ਨੇ, ਉਹ 3% ਹੋ ਗਿਆ। ਜਿਹੜਾ ਲਾਈਨ ਆਫ ਕ੍ਰੈਡਿਟਸ ਦਾ ਰੇਟ ਹੈ, ਫਲੋਟਿੰਗ ਵੇਰੀਏਬਲ ਮੌਰਗੇਜਿਸ ਦਾ ਰੇਟ ਹੈ, ਉਹ ਹੁਣ ਪ੍ਰਾਈਮ ਰੇਟ ਆ ਬੇਸਿਕਲੀ ਜਿਹੜਾ, ਉਹ 5.2% ਹੋ ਗਿਆ ਘੱਟ ਕੇ। ਇਹ ਗੱਲ ਤਾਂ ਰਹੀ ਇਕੱਲੀ ਜਿਹੜੀ ਇੰਟਰਸਟ ਰੇਟ ਦੇ ਨਾਲ ਸੰਬੰਧਿਤ, ਪਰ ਜਿਹੜੀ ਵਾਸੂ ਜੀ ਉਹਨਾਂ ਨੇ ਜਨਵਰੀ ਦੀ ਮੋਨਿਟਰੀ ਪੋਲਿਸੀ ਰਿਪੋਰਟ ਦੇ ਵਿੱਚ ਜੋ ਗੱਲਾਂ ਸਾਂਝੀਆਂ ਕੀਤੀਆਂ ਨੇ, ਉਹਨਾਂ ਦਾ ਇਹ ਕਹਿਣਾ ਵੀ ਹੁਣ ਅਨਸਰਟਨਟੀ ਬਹੁਤ ਆ, ਕਹਿੰਦੇ ਸਾਡੇ ਵਾਸਤੇ ਪ੍ਰੋਡਿਕਟ ਕਰਨਾ ਬੜਾ ਔਖਾ ਵੀ ਟਰੰਪ ਵਾਲੇ ਟੈਰਿਫਸ ਕਿਹੜੇ ਪਾਸੇ ਨੂੰ ਜਾਣਗੇ। ਸੋ ਜਿਹੜੀਆਂ ਕਹਿੰਦੇ ਪ੍ਰੋਜੈਕਸ਼ਨਸ ਅਸੀਂ ਉਹਦੇ ਬੇਸਿਸ 'ਤੇ ਨਹੀਂ ਕਰ ਸਕਦੇ, ਸੋ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਇਕਨੋਮਿਕ ਗਰੋਥ, ਇਕਨੋਮਿਕ ਐਕਟੀਵਿਟੀ ਬਾਰੇ ਕੀਤੀਆਂ ਨੇ, ਉਹਦੇ ਵਿੱਚ ਟੈਰਿਫਸ ਨੂੰ ਹਾਲ ਦੀ ਘੜੀ ਫੈਕਟਰ ਇਨ ਨਹੀਂ ਕੀਤਾ ਗਿਆ ਹੈ।
ਤੇ ਨਾਲ ਇਹ ਦੱਸਿਆ ਗਿਆ ਕਹਿੰਦੇ ਕਿ ਅਸੀਂ ਹੁਣ ਆਪਣੀ ਬੈਲੈਂਸ ਸ਼ੀਟ ਨੂੰ ਸਟੇਬਲਾਈਜ਼ ਕਰਨ ਜਾ ਰਹੇ ਹਾਂ।
ਹਾਂਜੀ।
ਸੋ ਮਾਰਚ ਤੋਂ ਐਸੈਟ ਪਰਚੇਜ਼ ਜਿਹੜੀਆਂ ਨੇ, ਬੌਂਡ ਬਾਏਬੈਕਸ ਜਿਹੜੇ ਨੇ, ਉਹ ਹੌਲੀ ਹੌਲੀ ਮੋਡੈਸਟਲੀ ਸ਼ੁਰੂ ਕਰ ਦਿੱਤੇ ਜਾਣਗੇ। ਕੁਆਂਟੀਟੇਟਿਵ ਟਾਈਟਨਿੰਗ ਨੂੰ ਕਹਿੰਦੇ ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ।
ਸੋ ਬੌਂਡ ਬਾਏਬੈਕ ਦਾ ਮਤਲਬ ਇਹ ਹੋਇਆ ਕਿ ਜੇ ਬੈਂਕ ਆਫ ਕੈਨੇਡਾ ਬੌਂਡ ਖਰੀਦੇਗਾ ਤਾਂ ਬੈਂਕਸ ਨੂੰ ਪੈਸੇ ਦੇਵੇਗਾ, ਸੋ ਜਿਹੜੀ ਲਿਕੁਇਡਿਟੀ ਇੰਜੈਕਟ ਹੋਏਗੀ।
ਸੋ ਬੇਸਿਕਲੀ ਕੁਆਂਟੀਟੇਟਿਵ ਟਾਈਟਨਿੰਗ ਦਾ ਪਰਪਸ ਇਹ ਹੁੰਦਾ, ਟਾਈਟਨਿੰਗ ਦਾ, ਟੂ ਡਰੇਨ ਐਕਸੈਸ ਲਿਕੁਇਡਿਟੀ ਇਨ ਦਾ ਮਾਰਕੀਟ, ਕਿ ਪੈਸੇ ਜ਼ਿਆਦਾ ਨੇ ਇਸ ਵੇਲੇ, ਮਨੀ ਸਪਲਾਈ ਵਧੀ ਹੋਈ ਆ ਤੇ ਬੌਂਡਸ ਜਿਹੜੇ ਵੇਚੇ ਜਾਣ।
ਹਾਂਜੀ, ਵੇਚੋਗੇ ਤਾਂ ਪੈਸੇ ਲਓਗੇ ਨਾ, ਰਾਈਟ।
ਕੁਆਂਟੀਟੇਟਿਵ ਟਾਈਟਨਿੰਗ ਉਹ ਪਹਿਲਾਂ ਚੱਲ ਰਹੀ ਸੀ,
ਜੀ ਜੀ ਜੀ,
ਤੇ ਉਹਨੂੰ ਹੁਣ ਕਹਿੰਦੇ ਸੀ ਬੰਦ ਕਰ ਦੇਣਾ।
ਸੋ ਰਿਵਰਸ,
ਹੁਣ ਐਸੈਟ ਪਰਚੇਜ਼ਸ, ਬੌਂਡ ਪਰਚੇਜ਼ਸ ਅਸੀਂ ਮੋਡੈਸਟਲੀ ਰੀਸਟਾਰਟ ਕਰਨੀਆਂ ਨੇ। ਸੋ ਥੋੜੀ ਥੋੜੀ ਲਿਕੁਇਡਿਟੀ ਇੰਜੈਕਟ ਕਰਨੀ ਸ਼ੁਰੂ ਕਰਨੀ ਆ, ਤੇ ਕਹਿੰਦੇ ਫਿਰ ਅਸੀਂ ਦੇਖਦੇ ਜਾਵਾਂਗੇ ਜਿਵੇਂ ਜਿਵੇਂ ਇਕਨੋਮਿਕ ਗਰੋਥ ਹੋਏਗੀ ਉਸ ਮੁਤਾਬਕ ਅਸੀਂ ਉਹਨੂੰ ਵਧਾਉਂਦੇ ਘਟਾਉਂਦੇ ਜਾਵਾਂਗੇ।
ਜਿਹੜੀ ਇਹ ਕੁਆਂਟੀਟੇਟਿਵ ਟਾਈਟਨਿੰਗ ਆ, ਜਦੋਂ ਕੋਵਿਡ ਸਿਖਰਾਂ ਤੇ ਸੀ, ਜਦੋਂ ਵਿਆਜ ਦਰ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਕਟੌਤੀਆਂ ਵੀ ਵੱਡੀਆਂ ਕੀਤੀਆਂ ਸੀ, ਉਦੋਂ ਵੀ ਆਹ ਕੁਆਂਟੀਟੇਟਿਵ ਈਜ਼ਿੰਗ ਚੱਲਦੀ ਪਈ ਸੀ, ਉਦੋਂ ਵੀ ਐਸੈਟਸ ਬੈਂਕ ਖਰੀਦਦਾ ਪਿਆ ਸੀ, ਜ਼ਿਆਦਾ ਲਿਕੁਇਡਿਟੀ ਇੰਜੈਕਟ ਕੀਤੀ ਗਈ ਸੀ, ਤਾਂ ਉਸ ਵੇਲੇ ਜਿਹੜੀ ਉਹ ਗੱਲ ਚੱਲਦੀ ਹੈ ਨਾ, ਬੈਂਕ ਆਫ ਕੈਨੇਡਾ ਨੇ ਪੈਸਾ ਇੱਕ ਤਾਂ ਇੰਨਾ ਮਾਰਕੀਟ ਦੇ ਵਿੱਚ ਫਲੱਡ ਕੀਤਾ, ਦੂਜੇ ਪਾਸਿਓਂ ਵਿਆਜ ਦਰਾਂ ਇੰਨੀ ਘਟਾਤੀ ਜਿਹਦੇ ਕਰਕੇ ਇਨਫਲੇਸ਼ਨ ਵਧੀ। ਸੋ ਹੁਣ ਹੌਲੀ 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 ਦੁਬਾਰਾ ਤੋਂ ਐਸੈਟ ਦੀਆਂ ਜਿਹੜੀਆਂ ਪਰਚੇਜ਼ ਨੇ ਉਹ ਦੁਬਾਰਾ ਤੋਂ ਬੈਂਕ ਨੇ ਸ਼ੁਰੂ ਕਰਨੀਆਂ ਨੇ, ਬੈਂਕ ਆਫ ਕੈਨੇਡਾ ਨੇ, ਪਰ ਉਹ ਹੁਣ ਬਹੁਤ ਇੱਕ ਮੱਠੀ ਰਫ਼ਤਾਰ ਤੇ।
ਸੋ ਦੇ ਨਾਟ ਕਾਲਿੰਗ ਇਟ ਕੁਆਂਟੀਟੇਟਿਵ ਈਜ਼ਿੰਗ, ਸੋ ਕਹਿੰਦੇ ਕੁਆਂਟੀਟੇਟਿਵ ਟਾਈਟਨਿੰਗ ਅਸੀਂ ਬੰਦ ਕਰਾਂਗੇ, ਬੈਲੈਂਸ ਸ਼ੀਟ ਨੂੰ ਨਾਰਮਲਾਈਜ਼ ਕਰਾਂਗੇ
ਜੀ।
ਵੀ ਹੁਣ ਅਸੀਂ ਵਾਪਸ ਕਹਿੰਦੇ ਵੀ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਨਾਰਮਲਾਈਜੇਸ਼ਨ ਆ ਗਈ ਆ, ਕਿ ਸਟੇਬਲਾਈਜੇਸ਼ਨ ਆ ਗਈ ਆ, ਤੇ ਜਿਵੇਂ ਜਿਵੇਂ ਕਹਿੰਦੇ ਅਸੀਂ, ਸੋ ਮਾਰਚ ਤੋਂ ਕਹਿੰਦੇ ਸ਼ੁਰੂ ਕਰਨਾ ਹੌਲੀ ਹੌਲੀ,
ਰਾਈਟ,
ਤੇ ਫਿਰ ਅਸੀਂ ਦੇਖਾਂਗੇ ਵੀ ਟ੍ਰੈਂਡ ਕਿੱਧਰਲੇ ਪਾਸੇ ਜਾਂਦਾ।
ਜਿਹੜੀ ਵਾਸੂ ਜੀ ਇਹਨਾਂ ਨੇ ਹੁਣ ਇਹ ਗੱਲਾਂ ਕੀਤੀਆਂ ਨੇ ਜਨਵਰੀ ਦੀ ਮੋਨਿਟਰੀ ਪਾਲਿਸੀ ਰਿਪੋਰਟ ਦੀ ਪ੍ਰੋਜੈਕਸ਼ਨ ਦੇ ਸੰਦਰਭ 'ਚ, ਉਹੀ ਗੱਲ ਵੀ ਇੱਕ ਤਾਂ ਅਨਸਰਟਨਟੀ ਬਹੁਤ ਆ, ਜਿਹੜਾ ਪਾਲਿਸੀ ਲੈਂਡਸਕੇਪ ਆ ਉਹਦੇ ਵੀ ਬੜੀ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਨੇ, ਟੈਰਿਫ ਦੀ ਥ੍ਰੈਟ ਨੂੰ ਕਹਿੰਦੇ ਪ੍ਰੋਡਿਕਟ ਕਰਨਾ ਹੀ ਬੜਾ ਔਖਾ ਕਿ ਉਹਦਾ ਹਿਸਾਬ ਤਾਂ ਰਹਿਣਾ ਕੀ ਆ। ਸੋ ਜਿਹੜੀ ਕਹਿੰਦੇ ਕਿਉਂਕਿ ਪ੍ਰੋਡਿਕਸ਼ਨ ਕਰਨੀ ਇੰਪੋਸੀਬਲ ਆ, ਇਸ ਕਰਕੇ ਜਿਹੜੀ ਮੋਨਿਟਰੀ ਪਾਲਿਸੀ ਦੀ ਬੇਸਲਾਈਨ ਫੋਰਕਾਸਟ ਆ ਉਹਦੇ ਵਿੱਚ ਟੈਰਿਫਸ ਨੂੰ ਫੈਕਟਰ ਇਨ ਨਹੀਂ ਕੀਤਾ ਗਿਆ ਹੈ, ਉਹ ਤੋਂ ਬਗੈਰ ਹੀ ਗੱਲ ਕੀਤੀ ਗਈ ਆ। ਇਹ ਕਿਹਾ ਵੀ ਅਗਲੇ 2 ਸਾਲ ਜਿਹੜੀ ਗਲੋਬਲ ਇਕੋਨਮੀ ਆ ਉਹਦੇ ਵਿੱਚ 3% ਦਾ ਵਾਧਾ ਹੋਏਗਾ, US ਦੇ ਵਿੱਚ ਜਿਹੜੀ ਗਰੋਥ ਹੈਗੀ ਆ ਉਹਨੂੰ ਵੀ ਰਿਵਾਈਜ਼ ਕੀਤਾ ਗਿਆ ਅਪਵਰਡਸ, ਵਿੱਚ ਵਾਧਾ ਹੋਣਾ। ਉਹਦਾ ਇੱਕ ਰੀਜ਼ਨ ਇਹ ਆ ਕਿ ਅਮਰੀਕਾ ਦੇ ਵਿੱਚ ਕੰਜ਼ਮਪਸ਼ਨ ਸਟਰੋਂਗਰ ਰਹਿਣੀ ਆ, ਜਿਹੜੀ ਡੋਮੈਸਟਿਕ ਕੰਜ਼ਮਪਸ਼ਨ ਆ ਉਹਨਾਂ ਦੀ ਉਹ ਵਧੀ ਹੋਈ ਰਹੇਗੀ।
ਈਵਨ ਮੋਰ ਦੈਨ ਦਾ ਪ੍ਰੀਵੀਅਸ ਪ੍ਰੋਜੈਕਸ਼ਨ ਤੇ ਯੂਰੋ ਏਰੀਆ ਦੇ ਵਿੱਚ ਕਹਿੰਦੇ ਗਰੋਥ ਸਬਡਿਊਡ ਹੀ ਰਹਿਣੀ ਹੈ ਤੇ ਚਾਈਨਾ ਦੇ ਵਿੱਚ ਜਿਹੜੇ ਪਾਲਿਸੀ ਐਕਸ਼ਨਸ ਕਰਕੇ ਕਹਿੰਦੇ ਥੋੜੀ ਜਿਹੀ ਡਿਮਾਂਡ ਬੂਸਟ ਹੋਈ ਹੈ ਤੇ ਨੀਅਰ ਟਰਮ ਗਰੋਥ ਪ੍ਰੋਸਪੈਕਟਸ ਵੀ ਬਿਹਤਰ ਹੋਏ ਨੇ ਇਹ ਪੁਰਾਣੀਆਂ ਗੱਲਾਂ ਨੇ ਉਹੀ ਟ੍ਰੈਂਡ ਕੰਟੀਨਿਊ ਕਰ ਰਿਹਾ ਕੈਨੇਡੀਅਨ ਡਾਲਰ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਖਾਸਾ ਵੀਕ ਹੋਇਆ ਡੈਪਰੀਸ਼ੀਏਟਡ ਮਟੀਰੀਅਲੀ ਅਗੇਂਸਟ ਦਾ US ਡਾਲਰ ਤੇ ਉਹਦੇ ਵਿੱਚ ਕਹਿੰਦੇ ਜਿਹੜੀ ਟ੍ਰੇਡ ਅਨਸਰਟਨਟੀ ਨੇ ਇੱਕ ਵੱਡਾ ਰੋਲ ਅਦਾ ਕੀਤਾ ਓਵਰਆਲ ਵੀ ਕਹਿੰਦੇ ਇੱਕ ਬਰੋਡਰ ਸਟਰੈਂਥਨਿੰਗ ਆਫ US ਡਾਲਰ ਹੋਈ ਹੈ ਉਹ ਕਾਰਨ ਹੈ ਵੀ ਸਾਡਾ ਕੈਨੇਡੀਅਨ ਡਾਲਰ ਵਿਜ਼ਵੀ US ਡਾਲਰ ਕਾਫੀ ਮਟੀਰੀਅਲੀ ਵੀਕ ਹੋਇਆ ਫਿਰ ਇਹ ਕਹਿੰਦੇ ਨੇ ਆਇਲ ਪ੍ਰਾਈਸਿਸ ਸਾਡੀ ਜੋ ਅਕਤੂਬਰ ਵਾਲੀ ਮੋਨਿਟਰੀ ਪਾਲਿਸੀ ਰਿਪੋਰਟ ਸੀ ਉਹਦੇ ਮੁਕਾਬਲੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਤਕਰੀਬਨ $5 ਪਰ ਬੈਰਲ ਮਹਿੰਗਾ ਰਿਹਾ ਵੋਲੇਟਾਈਲ ਰਹੀਆਂ ਨੇ ਕਹਿੰਦੇ ਤੇਲ ਦੀਆਂ ਕੀਮਤਾਂ ਫਿਰ ਵਿਜੇ ਜੀ ਇਹਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਜੋ ਅਸੀਂ ਹਾਲ ਹੀ ਵਿੱਚ ਇੰਟਰਸਟ ਰੇਟ ਕੱਟਸ ਕੀਤੇ ਨੇ ਕਾਫੀ ਸਾਰੇ ਕੀਤੇ ਨੇ ਸੋ ਕਹਿੰਦੇ ਉਹਦੇ ਕਰਕੇ ਇਕਨੋਮੀ ਦੇ ਵਿੱਚ ਸਾਨੂੰ ਫਰਕ ਨਜ਼ਰ ਆਉਣਾ ਸ਼ੁਰੂ ਹੋ ਗਿਆ
ਅੱਜ ਲਗਾਤਾਰ 6ਵਾਂ ਕੱਟ ਹੈ ਤੋਂ ਪਹਿਲਾਂ 5 ਕੱਟ ਹੋ ਚੁੱਕੇ ਨੇ ਇਟਸ
ਬਿਗਨਿੰਗ ਟੂ ਬੂਸਟ ਦਾ ਇਕਨੋਮੀ ਦੇ ਹੈਵ ਸਟਾਰਟਡ ਟੂ ਬੂਸਟ ਦਾ ਇਕਨੋਮੀ ਇਹ ਕਹਿ ਰਹੇ ਨੇ ਕੰਜ਼ੰਪਸ਼ਨ ਤੇ ਹਾਊਸਿੰਗ ਸਾਈਡ ਤੇ ਸੋ ਕੰਜ਼ੰਪਸ਼ਨ ਡਿਮਾਂਡ ਵਧੀ ਹੈ ਤੇ ਹਾਊਸਿੰਗ ਐਕਟੀਵਿਟੀ ਵਧੀ ਹੈ ਪਰ ਬਿਜ਼ਨਸ ਇਨਵੈਸਟਮੈਂਟ ਸਟਿਲ ਰਿਮੇਨਸ ਵੀਕ
ਵਾਸੂ ਜੀ ਬਿਜ਼ਨਸ ਇਨਵੈਸਟਮੈਂਟ ਵਾਲੀ ਜਿਹੜੀ ਦੇਖੋ ਹੁਣ ਜਿੰਨੀਆਂ ਵੀ ਇਹ ਪ੍ਰੋਜੈਕਸ਼ਨਸ ਨੇ ਇੱਕ ਵਾਰ ਇੱਥੇ ਫੇਰ ਇੱਕ ਕੈਵੀਅਟ ਬੜਾ ਜ਼ਰੂਰੀ ਆ ਕਿ ਡੋਨਲਡ ਟਰੰਪ ਦੇ ਟੈਰਿਫ ਦੀ ਥ੍ਰੈਟ ਨੂੰ ਇਹਦੇ ਵਿੱਚ ਫੈਕਟਰ ਇਨ ਨਹੀਂ ਕੀਤਾ ਗਿਆ ਟਰੰਪ ਮੰਨ ਲਓ ਹੁਣ ਪਹਿਲੀ ਤਰੀਕ ਨੂੰ ਕਹਿ ਵੀ ਦਿੰਦੇ ਨਹੀਂ ਲੱਗਦਾ ਟੈਰਿਫ 2 ਮਹੀਨੇ ਬਾਅਦ ਲਾਉਂਦੇ ਆ ਸਗੋਂ ਜਿੰਨਾ ਉਹ ਟੈਰਿਫ ਵਾਲੀ ਜੇ ਆਈਦਰ ਦਾ ਥ੍ਰੈਟ ਗੋਜ਼ ਅਵੇ ਕੰਪਲੀਟਲੀ ਇਨ ਇਟਸ ਇੰਟਾਇਰਟੀ ਜਾਂ ਫਿਰ ਉਹਦੇ ਵਿੱਚੋਂ ਜੇ ਕਿਸੇ ਚੀਜ਼ ਦੇ ਉੱਪਰ ਕੋਈ ਟੈਰਿਫ ਉਹਨਾਂ ਨੇ ਮਾੜਾ ਮੋਟਾ ਵੀ ਕਲੈਰਿਟੀ ਹੋ ਜਾਵੇ ਇੱਕ ਵਾਰੀ ਕਿਉਂਕਿ ਜਿਹੜੀ ਆ ਬਿਜ਼ਨਸ ਇਨਵੈਸਟਮੈਂਟ ਵਾਲੀ ਗੱਲ ਆ ਨਾ ਜਦੋਂ ਤੱਕ ਟੈਰਿਫ ਨੂੰ ਲੈ ਕੇ ਕਲੈਰਿਟੀ ਨਹੀਂ ਆਉਂਦੀ ਬਿਜ਼ਨਸਿਸ ਨੇ ਆਲਰੇਡੀ ਆਪਣੇ ਆਰਡਰਸ ਰਾ ਮਟੀਰੀਅਲ ਪਰਚੇਜ਼ ਆਪਣੀਆਂ ਇਨਵੈਸਟਮੈਂਟਸ ਕਈ ਮਰਜਰਸ ਐਂਡ ਐਕਵੀਜ਼ਿਸ਼ਨਸ ਉਹ ਹੋਲਡ 'ਤੇ ਪਾ ਦਿੱਤੀਆਂ ਨੇ ਕਿਉਂਕਿ ਟਰੰਪ ਦੇ ਟੈਰਿਫ ਦਾ ਅਸਰ ਪੈਣਾ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਸੋ ਜੇ ਉਹ ਟੈਰਿਫ ਵਾਲੀ ਗੱਲ ਦੀ ਕਲੈਰਿਟੀ ਅਜੇ ਬਣਦੀ ਨਹੀਂ ਜੋ ਇੱਦਾਂ ਹੀ ਧੁੰਦਲੇ ਜਿਹੇ ਇੱਕ ਸਥਿਤੀ ਦੇ ਵਿੱਚ ਉਹ ਗੱਲ ਰਹਿੰਦੀ ਆ ਉਹਨੇ ਬਿਜ਼ਨਸ ਇਨਵੈਸਟਮੈਂਟ ਨੂੰ ਹੋਰ ਜ਼ਿਆਦਾ ਖੋਰਾ ਲਾ ਦੇਣਾ
ਬਿਲਕੁਲ ਅਤੇ ਇਹਦੇ ਵਿੱਚ ਨਾਲ ਇਹ ਵੀ ਲਿਖਿਆ ਕਹਿੰਦੇ ਸਾਡਾ ਜਿਹੜਾ ਐਕਸਪੋਰਟ ਆਊਟਲੁੱਕ ਆ ਉਹ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਕਹਿੰਦੇ ਬਿਹਤਰ ਹੋਇਆ ਕਿਉਂਕਿ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਜਿਹੜੀ ਹੋਈ ਆ ਉਹਦੇ ਨਾਲ ਸਾਡੀ ਐਕਸਪੋਰਟ ਕਪੈਸਿਟੀ ਵਧੀ ਆ
ਤੁਸੀਂ ਦੇਖੋ ਹਰ ਵਾਰੀ ਰਿਪੋਰਟਾਂ ਦੇ ਵਿੱਚ ਹੁਣ ਜੇ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਦਾ ਜ਼ਿਕਰ ਆਉਂਦਾ ਦਿਸ ਜਸਟ ਬੈਗਸ ਦਾ ਕੁਐਸਚਨ ਕਿ ਜਿੰਨੇ ਰਿਸੋਰਸਿਸ ਕੈਨੇਡਾ ਦੇ ਵਿੱਚ ਹੈਗੇ ਨੇ ਜੇ ਉਹਨਾਂ ਨੂੰ ਪ੍ਰੋਪਰਲੀ ਟਰਾਂਸਪੋਰਟ ਕਰਨ ਦੇ ਲਈ ਜੇ ਪਾਈਪਲਾਈਨ ਦਾ ਨੈਟਵਰਕ ਅਤੇ ਬਾਕੀ ਫਰੇਮਵਰਕ ਹੁੰਦਾ ਤਾਂ ਇਕੋਨਮੀ ਦੇ ਵਿੱਚ ਵਾਸੂ ਜੀ ਹੁਣ ਆ ਟੈਰਿਫ ਨੂੰ ਲੈ ਕੇ ਜਿਸ ਤਰ੍ਹਾਂ ਦੇ ਡਰ ਬਣੇ ਹੋਏ ਨੇ ਜਿੰਨੇ ਸਾਡੇ ਇਕਨੋਮਿਕ ਹੋਰ ਚੈਲੰਜਸ ਨੇ ਉਹਨਾਂ ਦੇ ਵਿੱਚੋਂ ਕਾਫੀ ਚੀਜ਼ਾਂ ਉਹ ਸੈੱਟ ਹੋਈਆਂ ਹੋਣੀਆਂ ਸੀ
ਤੇ ਨਾਲ ਲੇਬਰ ਮਾਰਕੀਟ ਬਾਰੇ ਦੱਸ ਰਹੇ ਨੇ ਕਹਿੰਦੇ ਲੇਬਰ ਮਾਰਕੀਟ ਰਿਮੇਨ ਸੋਫਟ ਅਨਇੰਪਲੋਇਮੈਂਟ ਦਸੰਬਰ ਵਿੱਚ 6.7% ਰਹੀ ਹੈ ਜੋਬ ਗਰੋਥ ਕਹਿੰਦੇ ਥੋੜੀ ਵਧੀ ਹੈ ਇਨ ਦਾ ਰੀਸੈਂਟ ਮੰਥਸ ਤੇ ਵੇਜ ਪ੍ਰੈਸ਼ਰਸ ਵੀ ਜਿਹੜੇ ਨੇ ਹੌਲੀ ਹੌਲੀ ਘੱਟ ਰਹੇ ਨੇ ਦੇ ਆਰ ਈਜ਼ਿੰਗ ਜੀਡੀਪੀ ਗਰੋਥ ਬਾਰੇ ਵਿਜੇ ਜੀ ਇਹਨਾਂ ਨੇ ਕਿਹਾ ਕਹਿੰਦੇ ਸੋ 2025 ਦੇ ਵਿੱਚ ਕਹਿੰਦੇ ਸਾਡੀ ਜਿਹੜੀ ਜੀਡੀਪੀ ਗਰੋਥ ਹੈ ਇਟ ਵਿਲ ਸਟਰੈਂਥਨ ਅਸੀਂ ਐਕਸਪੈਕਟ ਕਰ ਰਹੇ ਹਾਂ ਪਰ ਜੋ ਪਹਿਲਾਂ ਪ੍ਰੋਜੈਕਸ਼ਨ ਸੀ ਅਕਤੂਬਰ ਦੇ ਵਿੱਚ ਉਹਦੇ ਨਾਲੋਂ ਘੱਟ ਜੀਡੀਪੀ ਗਰੋਥ ਹੋਣੀ ਹੈ ਕਿਉਂ ਕਿਉਂਕਿ ਮੇਨ ਰੀਜ਼ਨ ਦੇਖੋ ਟੈਰਿਫਸ ਨੂੰ ਤਾਂ ਫੈਕਟਰ ਨਹੀਂ ਕਰ ਰਹੇ ਇਹਨਾਂ ਬੇਸ ਲਾਈਨ ਪ੍ਰੋਜੈਕਸ਼ਨਸ ਦੇ ਵਿੱਚ ਪਰ ਕਹਿ ਰਹੇ ਨੇ ਕਿ ਜੋ ਅਸੀਂ ਇਮੀਗ੍ਰੇਸ਼ਨ ਟਾਰਗੇਟਸ ਰਿਵਾਈਜ਼ ਕੀਤੇ ਨੇ ਉਹਦੇ ਨਾਲ ਪਾਪੂਲੇਸ਼ਨ ਗਰੋਥ ਦਾ ਜਿਹੜੀ ਰੇਟ ਆ ਜਿਹੜਾ ਦਰ ਹੈ ਜਿਹੜੀ ਦਰ ਹੈ ਜੋ ਰੇਟ ਹੈ ਉਹ ਕਹਿੰਦੇ ਘਟੇਗਾ ਵੀ ਪੋਪੂਲੇਸ਼ਨ ਵਿੱਚ ਵਾਧਾ ਹੋਣਾ ਪਰ ਘਟਦੀ ਦਰ ਤੇ ਕਿਉਂਕਿ ਇਮੀਗ੍ਰੇਸ਼ਨ ਟਾਰਗੇਟਸ ਰਿਵਾਈਜ਼
ਜਿੰਨੇ ਲੋਕ ਵਸ ਵੀ ਸਿੱਧਾ ਇੱਕ ਮੋਟਾ ਮੋਟਾ ਹਿਸਾਬ ਹੈ ਵੀ 225 226 230 ਪਹਿਲਾਂ ਜਿੰਨੇ ਲੋਕਾਂ ਨੇ ਆਉਣਾ ਸੀ ਰਿਵੀਜ਼ਨ ਤੋਂ ਨਾਲ ਹੁਣ 21% ਕਟੌਤੀ ਕਰ ਦਿੱਤੀ ਗਈ ਹੈ ਉਹਦੇ 'ਚ ਜੇ 21% ਘੱਟ ਲੋਕ ਆਉਂਦੇ ਪਏ ਨੇ ਇਹਦਾ ਮਤਲਬ ਇਹ ਉਹਨਾਂ ਨੇ ਇੱਥੇ ਆ ਕੇ ਡੋਮੈਸਟਿਕਲੀ ਜਿਹੜਾ ਕੋਈ ਸਮਾਨ ਖਰੀਦਣਾ ਸੀ ਕੰਜ਼ਮਪਸ਼ਨ ਕਰਨੀ ਸੀ ਇਕੋਨਮੀ ਦੇ ਵਿੱਚ ਉਹ ਖਰੀਦੋ ਫਰੋਖਤ ਨਹੀਂ ਹੋਏਗੀ ਇਸ ਕਰਕੇ ਇਕੋਨਮੀ ਦੇ ਵਿੱਚ ਜਿਹੜਾ ਉਹ ਗਰੋਥ ਵਾਲਾ ਜਿਹੜਾ ਇੱਕ ਐਲੀਮੈਂਟ ਆ ਉਹ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਹੋਈ ਕਟੌਤੀ ਕਰਕੇ ਉਹ ਨਜ਼ਰ ਆਏਗਾ
ਸੋ ਪਿਛਲੇ ਸਾਲ 1.3% ਗਰੋਥ ਹੋਈ ਸੀ ਤੇ ਇਸ ਸਾਲ ਦਾ ਕਹਿ ਰਹੇ ਨੇ ਕਿ 1.8% ਗਰੋਥ ਹੋਏਗੀ ਅਕਤੂਬਰ ਵਿੱਚ ਇਹ ਪ੍ਰੋਜੈਕਸ਼ਨ ਸੀ ਵਿਜੇ ਜੀ 2.1%
ਸੋ 1.8% ਇਸ ਸਾਲ ਵੀ ਤੇ 226 ਵਾਸਤੇ ਵੀ ਹੁਣ ਪ੍ਰੋਜੈਕਸ਼ਨ ਇਹ ਕਰਦੇ ਪਏ ਨੇ
226 ਦੇ ਵਿੱਚ ਵੀ ਇਹ ਕਹਿ ਰਹੇ ਨੇ 1.8% ਗਰੋਥ ਹੋਣੀ ਹੈ ਅਕਤੂਬਰ ਦੇ ਵਿੱਚ ਇਹ ਪ੍ਰੋਜੈਕਸ਼ਨ 2.3% ਸੀ ਸੋ ਖਾਸੀ ਡਾਊਨਵਰਡ ਰਿਵੀਜ਼ਨ ਹੈ
ਐਂਡ ਅਗੇਨ ਇੱਕ ਵਾਰ ਫੇਰ ਕਿ ਇਹਦੇ ਵਿੱਚ ਅਜੇ ਟੈਰਿਫਸ ਵਾਲੀ ਗੱਲ ਨੂੰ ਫੈਕਟਰ ਇਨ ਨਹੀਂ ਕੀਤਾ ਗਿਆ
ਸੋ ਟੈਰਿਫਸ ਦੀ ਵੀ ਗੱਲ ਕਰ ਹੀ ਲਈਏ ਕਿਉਂਕਿ ਇਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਬੇਸ ਲਾਈਨ ਪ੍ਰੋਜੈਕਸ਼ਨ ਆ ਉਹ ਤਾਂ ਕਹਿੰਦੇ ਕਿਉਂਕਿ ਹੁਣ ਟੈਰਿਫਸ ਵਾਲੀ ਗੱਲ ਬੜੀ ਅਨਸਰਟਨ ਹੈ ਪਤਾ ਨਹੀਂ ਕਦੋਂ ਲੱਗਣਗੀਆਂ ਕਿੰਨੀਆਂ ਲੱਗਣਗੀਆਂ ਕਿੰਨੀ ਦੇਰ ਤੱਕ ਟੈਰਿਫਸ ਲੱਗੀਆਂ ਰਹਿਣਗੀਆਂ ਪ੍ਰੋਜੈਕਸ਼ਨ ਤਾਂ ਕਹਿੰਦੇ ਅਸੀਂ ਤਿਆਰ ਨਹੀਂ ਕਰ ਸਕਦੇ ਪਰ ਕਹਿੰਦੇ ਇੱਕ ਹਾਈਪੋਥੈਟੀਕਲ ਤੁਹਾਨੂੰ ਸਿਨੈਰੀਓ ਅਸੀਂ ਜ਼ਰੂਰ ਦੇ ਦਿੰਦੇ ਹਾਂ ਕਿ ਜੇ ਟੈਰਿਫਸ ਲੱਗ ਜਾਂਦੀਆਂ ਨੇ 25% ਤਾਂ 2024 ਦੇ ਵਿੱਚ, ਸੋ ਪਹਿਲੇ ਸਾਲ ਜਿਹੜੀਆਂ ਟੈਰਿਫ ਜੇ ਰਹਿੰਦੀਆਂ ਨੇ, ਸਾਡੀ ਜੀ ਡੀ ਪੀ 2.4% ਘਟੇਗੀ, ਬੈਂਕ ਕਹਿ ਰਿਹਾ ਹੈ। ਸੋ ਜੀ ਡੀ ਪੀ ਜੇ ਟੈਰਿਫ ਲੱਗਦੀਆਂ ਨੇ, ਸਾਡੀ ਜੀ ਡੀ ਪੀ 2.4% ਘਟੇਗੀ, ਓਵਰਆਲ ਜੀ ਡੀ ਪੀ, ਨੋਟ ਦੀ ਜੀ ਡੀ ਪੀ ਗਰੋਥ ਰੇਟ। ਸੋ ਜੀ ਡੀ ਪੀ ਵਿੱਚ 2.4% ਦੀ ਗਿਰਾਵਟ ਆਏਗੀ, ਤੇ 2025 ਜਿਹੜਾ ਅਗਲਾ ਸਾਲ ਹੋਏਗਾ 2026 ਕਹਿ ਲਓ, ਸੋ ਟੈਰਿਫ ਦਾ ਸੈਕਿੰਡ ਈਅਰ, ਉਹਦੇ ਵਿੱਚ 1.5% ਸਾਡੀ ਜੀ ਡੀ ਪੀ ਘਟੇਗੀ। ਸੋ ਪਹਿਲੇ ਵਰੇ ਦੇ ਵਿੱਚ 2.5%, 2.5%, ਤੇ ਉਸ ਤੋਂ ਅਗਲੇ ਸਾਲ 1.5% ਸਾਡੀ ਜੀ ਡੀ ਪੀ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੇਗੀ।
ਕੰਟ੍ਰੈਕਸ਼ਨ
ਬੈਂਕ, ਯੈਸ, ਸੋ ਬੈਂਕ ਇਹ ਕਹਿ ਰਿਹਾ ਕਿ ਇਹ ਕੋਈ ਪ੍ਰੋਜੈਕਸ਼ਨ ਨਹੀਂ ਹੈ, ਦਿਸ ਇਜ਼ ਅ ਹਾਈਪੋਥੈਟੀਕਲ ਸਿਨੈਰੀਓ ਦੈਟ ਵੀ ਆਰ ਸ਼ੇਅਰਿੰਗ। ਸੋ ਇਨਫਲੇਸ਼ਨ ਬਾਰੇ ਇਹ ਕਹਿ ਰਹੇ ਨੇ, ਸੋ ਇਨਫਲੇਸ਼ਨ ਦੇ ਵੀ ਟਾਰਗੇਟਸ ਨੇ ਥੋੜੇ ਰਿਵਾਈਜ਼ ਕੀਤੇ ਨੇ, ਪਰ ਕਹਿ ਰਹੇ ਨੇ ਸਟਿਲ ਇਟ ਵਿਲ ਰਿਮੇਨ ਅਰਾਊਂਡ 2% ਫੋਰ ਦ ਨੈਕਸਟ 2 ਈਅਰਸ, ਤੇ ਨਾਲ ਇਹ ਕਹਿ ਰਹੇ ਨੇ ਕਿ ਥੋੜੀ ਵੋਲੇਟਿਲਿਟੀ ਹਾਲ ਹੀ ਵਿੱਚ ਵੇਖਣ ਨੂੰ ਮਿਲੀ ਬਿਕਾਜ਼ ਆਫ ਦ ਜੀ ਐਸ ਟੀ ਬ੍ਰੇਕ।
ਤਾਂ ਜਿਹੜੀ ਐਤਕੀ ਆਪਣਾ ਇਨਫਲੇਸ਼ਨ ਵਾਲੇ ਨੰਬਰ ਸੀ ਉਹ 1.8% ਸੀ, ਆਈ ਬਲੀਵ 1.7 1.8 ਸੀ, 1.8% ਸੀ। ਉਹ ਇਹੀ ਰੀਜ਼ਨ ਸੀ ਕਿ ਜਿਹੜੀ ਉਹ ਜੀ ਐਸ ਟੀ ਦੀ ਹੋਲੀਡੇ ਫੈਡਰਲ ਸਰਕਾਰ ਨੇ ਕੁਝ ਆਈਟਮਸ 'ਤੇ 2 ਮਹੀਨੇ ਵਾਸਤੇ ਦਿੱਤੀ ਹੋਈ ਆ, ਉਹਦੇ ਕਰਕੇ ਉਹ ਆਰਟੀਫਿਸ਼ਲੀ ਇਨਫਲੇਸ਼ਨ ਵਾਲਾ ਜਿਹੜਾ ਨੰਬਰ ਆ ਉਹ ਸਪਰੈਸ ਹੁੰਦਾ ਪਿਆ
ਜੀ। ਤੇ ਇਨਫਲੇਸ਼ਨ ਨੂੰ ਲੈ ਕੇ ਫਿਰ ਉਹੀ ਕਹਿ ਰਹੇ ਨੇ, ਕਹਿੰਦੇ ਜੇ ਅਸੀਂ ਟੈਰਿਫ ਥ੍ਰੈਟਸ ਨੂੰ ਸਾਈਡ ਤੇ ਰੱਖੀਏ, ਇਫ ਯੂ ਐਕਸਕਲੂਡ ਦੈਮ, ਇਫ ਯੂ ਇਗਨੋਰ ਦੈਮ ਫੋਰ ਦ ਟਾਈਮ ਬੀਂਗ, ਤੇ ਜਿਹੜੇ ਅਪਸਾਈਡ ਤੇ ਡਾਊਨ ਸਾਈਡ ਰਿਸਕਸ ਨੇ, ਕਹਿੰਦੇ ਉਹ ਕਾਫੀ ਹੱਦ ਤੱਕ ਬੈਲੈਂਸਡ ਆਊਟ ਨੇ ਆਪਸ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਇਨਫਲੇਸ਼ਨ 2%, ਇਕੋਨਮੀ ਐਕਸੈਸ ਸਪਲਾਈ ਦੇ ਵਿੱਚ ਹੈ। ਗਵਰਨਿੰਗ ਕਾਊਂਸਲ ਨੇ ਡਿਸਾਈਡ ਕੀਤਾ ਕਿ ਪਾਲਿਸੀ ਰੇਟ ਵਿੱਚ 25 basis points ਦੀ ਕਟੌਤੀ ਕੀਤੀ ਜਾ ਸਕਦੀ ਹੈ, ਇਹਨੂੰ ਅਸੀਂ ਹੁਣ ਘਟਾ ਕੇ 3% ਕਰ ਰਹੇ ਹਾਂ, ਤੇ ਕਿਊਮੂਲੇਟਿਵ ਜਿਹੜੀ ਰਿਡਕਸ਼ਨ ਹੈ, ਕਹਿੰਦੇ ਸਿੰਸ ਲਾਸਟ ਜੂਨ, ਕਹਿੰਦੇ ਉਹ ਖਾਸੀ ਹੋਈ ਹੈ, ਇੰਟਰਸਟ ਰੇਟਸ ਦੇ ਵਿੱਚ ਸਬਸਟੈਂਸ਼ੀਅਲ ਰਹੀ ਹੈ। ਕਹਿੰਦੇ ਹੁਣ ਜਿਹੜੇ ਲੋਅਰ ਇੰਟਰਸਟ ਰੇਟਸ ਨੇ, ਦੇ ਆਰ ਬੂਸਟਿੰਗ ਹਾਊਸ ਹੋਲਡ ਸਪੈਂਡਿੰਗ, ਐਂਡ ਇਨ ਦ ਆਊਟਲੁੱਕ ਪਬਲਿਸ਼ ਟੂਡੇ ਦ ਇਕੋਨਮੀ ਇਜ਼ ਐਕਸਪੈਕਟਿਡ ਟੂ ਸਟਰੈਂਥਨ ਗ੍ਰੈਜੂਅਲੀ ਐਂਡ ਇਨਫਲੇਸ਼ਨ ਇਜ਼ ਐਕਸਪੈਕਟਿਡ ਟੂ ਸਟੇ ਕਲੋਜ਼ ਟੂ ਟਾਰਗੇਟ। ਹਾਊਐਵਰ ਇਫ ਬਰੋਡ ਬੇਸਡ ਐਂਡ ਸਿਗਨੀਫਿਕੈਂਟ ਟੈਰਿਫਸ ਆਰ ਇੰਪੋਜ਼ਡ, ਜੇ ਟੈਰਿਫਸ ਲੱਗਦੇ ਨੇ ਤਾਂ ਫਿਰ ਜਿਹੜੀ ਕੈਨੇਡੀਅਨ ਇਕਾਨਮੀ ਦੀ ਰਿਜ਼ੀਲੀਅੰਸ ਆ, ਇਟ ਵਿਲ ਬੀ ਟੈਸਟਡ। ਤੇ ਕਹਿੰਦੇ ਅਸੀਂ ਇਹਨਾਂ ਡਿਵੈਲਪਮੈਂਟਸ ਨੂੰ ਬਹੁਤ ਕਲੋਜ਼ਲੀ ਫੋਲੋ ਕਰਾਂਗੇ, ਕਿ ਜੇ ਡੋਨਲਡ ਟਰੰਪ ਕੋਈ ਟੈਰਿਫ ਲਗਾਉਂਦੇ ਨੇ, ਤੇ ਕਹਿੰਦੇ ਫਿਰ ਉਹਦੇ ਮੁਤਾਬਕ ਅਸੀਂ ਦੇਖਾਂਗੇ ਕਿ ਸਾਡੀ ਇਕਨੋਮਿਕ ਐਕਟੀਵਿਟੀ, ਇਨਫਲੇਸ਼ਨ ਤੇ ਮੋਨਿਟਰੀ ਪਾਲਿਸੀ ਦੇ ਉੱਤੇ ਕੀ ਪ੍ਰਭਾਵ ਪੈਂਦਾ, ਫਿਰ ਉਹਦੇ ਮੁਤਾਬਕ ਅਸੀਂ ਫੈਸਲੇ ਕਰਾਂਗੇ।
ਵਾਸੂ ਜੀ, ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਦੀ ਮੀਟਿੰਗ ਵੀ ਚੱਲਦੀ ਪਈ ਆ, ਅੱਜ ਉਹਨਾਂ ਨੇ ਵੀ ਅਨਾਊਂਸਮੈਂਟ ਕਰਨੀ ਹੈ ਇੰਟਰਸਟ ਰੇਟ ਸੰਬੰਧੀ, ਤੇ ਆਲਰੇਡੀ ਇਸ ਗੱਲ ਦਾ ਉਹ ਸਿਗਨਲ ਦੇ ਚੁੱਕੇ ਨੇ ਕਿ ਉਹਨਾਂ ਨੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਐਤਕੀ ਕਰਨੀ ਕੋਈ ਨਹੀਂ। ਅੱਛਾ, ਅਮਰੀਕਾ ਦੀ ਚਲੋ ਪੋਲੀਟਿਕਸ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਅੱਜ ਕਟੌਤੀ ਨਾ ਹੋਣੀ, ਡੋਨਲਡ ਟਰੰਪ ਨੇ ਉਹਨੂੰ ਲੈ ਕੇ ਵੀ ਰਿਐਕਟ ਕਰਨਾ, ਕਿਉਂਕਿ ਪਿਛਲੇ ਹਫ਼ਤੇ ਜਿਹੜਾ ਡੈਵੋਸ ਦੇ ਵਿੱਚ ਉਹਨਾਂ ਨੇ ਵਰਚੁਅਲ ਭਾਸ਼ਣ ਦਿੱਤਾ ਸੀ, ਵਰਚੁਅਲੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜੀ ਮੈਂ ਡਿਮਾਂਡ ਕਰਨਾ ਵੀ ਇੰਟਰਸਟ ਰੇਟ ਘਟਾਏ ਜਾਣ। ਸੋ ਫੈਡਰਲ ਰਿਜ਼ਰਵ ਵਾਲੇ ਅਮਰੀਕਾ 'ਚ, ਕਿਉਂਕਿ ਇਨਫਲੇਸ਼ਨ ਥੋੜ੍ਹੀ ਇਸ ਵੇਲੇ ਅਜੇ ਵੀ ਥੋੜ੍ਹੀ ਸਟਿੱਕੀ ਹੋਈ ਆ, ਵਧੀ ਹੋਈ ਆ, ਉਹਨੂੰ ਕੰਟਰੋਲ ਕਰਨਾ ਥੋੜ੍ਹਾ ਜਿਹਾ ਅਜੇ ਸਟਬਰਨ ਇਨਫਲੇਸ਼ਨ ਆ। ਦੂਜੀ ਗੱਲ, ਉੱਥੇ ਡਿਮਾਂਡ ਜ਼ਿਆਦਾ ਹੈ, ਇਕਨੋਮਿਕ ਐਕਟੀਵਿਟੀ ਬਿਹਤਰ ਆ, ਇਸ ਕਰਕੇ ਉੱਥੇ ਵਿਆਜ ਦਰਾਂ ਘਟਾਉਣ ਦੀ ਕੋਈ ਇਸ ਵੇਲੇ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਪਈ। ਹੁਣ ਅੱਜ ਦੀ ਬੈਂਕ ਆਫ ਕੈਨੇਡਾ ਵੱਲੋਂ ਕੀਤੀ ਗਈ ਕਟੌਤੀ ਦੇ ਸਿੱਟੇ ਵਜੋਂ ਜਿਹੜਾ ਸਪਰੈਡ ਹੈਗਾ, ਡਿਫਰੈਂਸ ਹੈਗਾ ਬਿਟਵੀਨ ਦੀ ਕੈਨੇਡੀਅਨ ਕੀ ਰੇਟ ਐਂਡ ਦੀ ਯੂ ਐਸ ਕੀ ਲੈਂਡਿੰਗ ਰੇਟ, ਉਹ ਤਕਰੀਬਨ 1.5% ਤੋਂ 1.5% ਦਾ ਹੋ ਗਿਆ। ਉਹਦਾ ਸਿੱਧਾ ਸਿੱਧਾ ਅਸਰ ਕੈਨੇਡੀਅਨ ਡਾਲਰ ਦੇ ਉੱਪਰ ਪੈਣ ਦੇ ਆਸਾਰ ਨੇ, ਅਤੇ ਇਹ ਜਿਹੜੀ ਅੱਜ ਦੀ ਵਿਆਜ ਦਰ ਦੇ ਵਿੱਚ ਕੀਤੀ ਗਈ ਕਟੌਤੀ ਆ, ਇਹ ਭਾਵੇਂ ਦੇਖੋ ਲੋਕਾਂ ਵਾਸਤੇ ਜਿਨ੍ਹਾਂ ਨੇ ਕਰਜ਼ੇ ਵਗੈਰਾ ਲਏ ਹੋਏ ਨੇ ਉਸ ਵਾਸਤੇ ਇਹ ਇੱਕ ਹੋਰ ਰਾਹਤ ਵਾਲਾ ਸੰਕੇਤ ਆ, ਪਰ ਕੈਨੇਡੀਅਨ ਡਾਲਰ ਦੇ ਉੱਪਰ ਇਹਦਾ ਨੈਗੇਟਿਵ ਇੰਪੈਕਟ, ਜੇ ਹੁਣ ਪਰਸੋਂ ਨੂੰ ਕਿਤੇ ਟੈਰਿਫ ਸੱਚਮੁੱਚ ਡੋਨਲਡ ਟਰੰਪ ਲਗਾ ਦਿੰਦੇ ਨੇ, ਤਾਂ ਫਿਰ ਉਹਦਾ ਜਿਹੜਾ ਪੂਰਾ ਇੰਪੈਕਟ ਕੈਨੇਡੀਅਨ ਡਾਲਰ ਦੇ ਉੱਪਰ ਪੈਣਾ, ਉਹ ਬੜਾ ਮਾਰੂ ਸਿੱਧ ਹੋ ਸਕਦਾ। ਕੈਨੇਡੀਅਨ ਡਾਲਰ ਦੀ ਘਟੀ ਹੋਈ ਵੈਲਿਊ ਦੇ ਕਰਕੇ ਅਸੀਂ ਬਾਹਰੋਂ ਜਿਹੜਾ ਸਮਾਨ ਮੰਗਾਉਂਦੇ ਹਾਂ ਉਹ ਮਹਿੰਗਾ ਹੋ ਜਾਣਾ, ਸਾਡੇ ਇੱਥੇ ਇਨਫਲੇਸ਼ਨ ਵਧੂ, ਜੇ ਇੱਥੇ ਇਨਫਲੇਸ਼ਨ ਵੱਧ ਗਈ ਬੈਂਕ ਆਫ ਕੈਨੇਡਾ ਫਿਰ ਉਹ ਦੁਚਿੱਤੀ ਦੇ ਵਿੱਚ ਫਸ ਸਕਦਾ ਕਿ ਹੁਣ ਵਿਆਜ ਦਰਾਂ ਨੂੰ ਫਿਰ ਵਧਾਉਣਾ ਪੈ ਸਕਦਾ।
ਯਾ, ਟਿਫ ਮੈਕਲਮ ਨੇ ਅੱਜ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਅਸੀਂ ਦੋਨੋਂ ਚੀਜ਼ਾਂ ਨੂੰ ਇੱਕ ਟੂਲ ਦੇ ਨਾਲ ਅਸੀਂ ਡੀਲ ਨਹੀਂ ਕਰ ਸਕਦੇ,
ਰਾਈਟ,
ਕਿ ਵੀਕਨਿੰਗ ਆਊਟਪੁੱਟ ਤੇ ਹਾਇਰ ਇਨਫਲੇਸ਼ਨ, ਕਿਉਂਕਿ ਦੋਨੋਂ ਹੀ ਜਿਹੜੀ ਆਪਾਂ ਗੱਲ ਕਰਦੇ ਸਟੈਗਫਲੇਸ਼ਨ ਦੀ, ਸੋ ਕਹਿੰਦੇ ਉਸ ਚੀਜ਼ ਨੂੰ ਅਸੀਂ ਇੱਕੋ ਟੂਲ ਦੇ ਨਾਲ, ਮਤਲਬ ਮੋਨਿਟਰੀ ਪਾਲਿਸੀ ਦੇ ਨਾਲ ਅਸੀਂ ਡੀਲ ਨਹੀਂ ਕਰ ਸਕਾਂਗੇ, ਵੀ ਸਿਰਫ ਵਿਆਜ ਦਰਾਂ ਘਟਾ ਕੇ ਜਾਂ ਵਧਾ ਕੇ ਨਹੀਂ ਸਰਨਾ, ਹੋਰ ਵੀ ਜਿਹੜੇ ਪਾਲਿਸੀ ਐਕਸ਼ਨਸ ਦੀ ਲੋੜ ਪਵੇਗੀ। ਇਹ ਗੱਲ ਅੱਜ ਟਿਫ ਮੈਕਲਮ ਨੇ ਕਹੀ ਹੈ। ਤੇ ਨਾਲ ਵਿਜੇ ਜੀ, ਜੇ ਅਸੀਂ ਦੇਖੀਏ ਸਾਡੀ ਜਿਹੜੀ ਆਰਥਿਕਤਾ ਹੈ, ਸਾਡੀ ਇਕੋਨਮੀ, ਅਸੀਂ ਜੀ ਡੀ ਪੀ ਗਰੋਥ ਰੇਟ ਦੀ ਤਾਂ ਗੱਲ ਕਰਦੇ ਹਾਂ, ਪਰ ਲਗਾਤਾਰ ਪਿਛਲੇ 6 quarters ਤੋਂ ਜੀ ਡੀ ਪੀ ਪਰ ਕੈਪੀਟਾ ਬੇਸਿਸ ਤੇ ਸਾਡੀ ਇਕੋਨਮੀ ਸ਼੍ਰਿੰਕ ਕਰ ਰਹੀ ਹੈ,
ਘਟ ਰਹੀ ਹੈ,
ਸਾਡੀ ਜੀ ਡੀ ਪੀ ਪਰ ਕੈਪੀਟਾ ਘਟ ਰਹੀ ਹੈ।
ਕੈਨੇਡਾ ਦੇ ਵਿੱਚ ਇਸ ਵੇਲੇ ਇੱਕ ਸਭ ਤੋਂ ਵੱਡਾ ਕੰਸਰਨ ਹੈ, ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਹੈ ਹੀ ਕੋਈ ਨਹੀਂ, ਤੇ ਵਾਸੂ ਜੀ ਜਿਹੜੀ ਇਹ ਟਰੰਪ ਦੇ ਟੈਰਿਫ ਦੀ ਥ੍ਰੈਟ ਹੈ, ਇਸ ਨੇ ਹੋਰ ਜ਼ਿਆਦਾ ਜਿਹੜੀ ਕੈਪੀਟਲ ਵਿਦ ਇਨ ਦ ਕੰਟਰੀ ਜਿਹੜੀ ਇਨਵੈਸਟ ਹੋਣੀ ਸੀ, ਪ੍ਰਾਈਵੇਟ ਕੈਪੀਟਲ, ਆਲਰੇਡੀ ਪਿਛਲੇ ਸਾਲਾਂ ਤੋਂ ਸੈਂਕੜੇ ਬਿਲੀਅਨ ਡਾਲਰਸ ਕੈਨੇਡਾ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੇ ਇਨਵੈਸਟ ਕਰਨ ਦੀ ਥਾਂ ਅਮਰੀਕਾ ਦੇ ਵਿੱਚ ਇਨਵੈਸਟ ਕੀਤੇ ਨੇ। ਉਹਦਾ ਇੱਕ ਰੀਜ਼ਨ ਇਹ ਵੀ ਰਿਹਾ ਨਾ, ਕੈਨੇਡਾ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਚੀਪ ਲੇਬਰ ਮਿਲਦੀ ਰਹੀ, ਜਦੋਂ ਚੀਪ ਲੇਬਰ ਅਵੇਲੇਬਲ ਅਗਲਾ ਕਹਿੰਦਾ ਟੈਕਨੋਲੋਜੀ 'ਚ ਕਾਹਨੂੰ ਪੈਸੇ ਲਾਉਣੇ। ਅਮਰੀਕਾ ਦੇ ਵਿੱਚ ਤੁਹਾਨੂੰ ਜਦੋਂ ਰਿਟਰਨ ਬੈਟਰ ਹੈ, ਟੈਕਸਿਸ ਬੈਟਰ ਨੇ, ਇੱਥੇ ਜਿਹੜਾ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦਾ ਲਹਿਦਾ ਰੱਫੜ ਪਾ ਲਿਆ ਸੀ, ਉਹਦੇ ਕਰਕੇ ਵੀ ਬਹੁਤ ਸਾਰੇ ਜਿਹੜੇ ਇਨਵੈਸਟਰ ਸੀਗੇ ਉਹ ਕਹਿੰਦੇ ਜੀ ਕੈਨੇਡਾ ਨੇ ਸਾਡੇ ਤੋਂ ਟੈਕਸਿਸ ਹੀ ਇੰਨੇ ਲੈਣੇ ਨੇ ਸਾਡੇ ਕੈਪੀਟਲ ਗੇਨਸ 'ਤੇ ਵੀ, ਫਿਰ ਅਸੀਂ ਕੈਨੇਡਾ 'ਚ ਕਾਹਨੂੰ ਇਨਵੈਸਟ ਕਰਨਾ, ਚਲੋ ਅਮਰੀਕਾ ਵਾਲੇ ਪਾਸੇ। ਸੋ ਜਿਹੜਾ ਉਹ ਕੈਪੀਟਲ ਆਊਟਫਲੋ ਆ ਉਹ ਇੱਕ ਬਹੁਤ ਵੱਡਾ ਕੰਸਰਨ ਆ, ਅਤੇ ਜੇ ਟੈਰਿਫ ਵਾਲੀ ਸਥਿਤੀ ਬਣ ਜਾਂਦੀ ਆ ਉਹ ਜਿਹੜਾ ਕੈਪੀਟਲ ਆਊਟਫਲੋ ਹੋਰ ਵੱਧ ਜਾਣਾ, ਕਿਉਂਕਿ ਦੇਖੋ ਜਿਹੜਾ ਫੰਡਾਮੈਂਟਲ ਅੱਗੇ ਚੱਲ ਕੇ ਗੱਲ ਕਰਦੇ ਹਾਂ ਨਾ, ਕਿਉਂਕਿ ਹੁਣ ਟੈਰਿਫਸ ਵਾਲੀ ਗੱਲ ਨਾਲ ਫੈਡਰਲ ਸਰਕਾਰ ਕੀ ਕਹਿ ਰਹੀ ਆ, ਪ੍ਰੋਵਿੰਸ਼ੀਅਲ ਪ੍ਰੀਮੀਅਰਸ ਕੀ ਕਹਿ ਰਹੇ ਨੇ, ਉਹਦੇ ਨਾਲ ਜਿਹੜਾ ਪੋਲੀਟੀਕਲ ਲਹਿਦਾ ਤੜਕਾ ਲੱਗ ਗਿਆ। ਇੱਕ ਜਗਮੀਤ ਸਿੰਘ ਦੀ ਦੇਖੋ ਸਿਚੁਏਸ਼ਨ ਆ ਵੀ, ਤੁਸੀਂ ਜਦੋਂ ਇੰਡੀਅਨ ਟੀਮ ਆਸਟ੍ਰੇਲੀਆ ਗਈ ਸੀ ਤੁਸੀਂ ਫੋਲੋ ਕੀਤੇ ਨੇ ਮੈਚਿਸ, ਉਹ ਵਿਰਾਟ ਕੋਹਲੀ ਬਾਰੇ ਕਹਿੰਦੇ ਸੀ ਨਾ ਵੀ ਆਫ ਸਟੰਪ ਤੋਂ ਬਾਅਦ ਜਿਹੜੀ ਬੋਲ ਆ ਬਸ ਉਹ ਪਤਾ ਨਹੀਂ ਉਹਨਾਂ ਨੂੰ ਕਿਹੋ ਜਿਹਾ ਆਕਰਸ਼ਿਤ ਕਰਦੀ ਆ ਵੀ ਉਹਨੂੰ ਉਹ ਖੇਡੀ ਜਾਂਦੇ ਨੇ ਵੀ ਛੱਡ ਦੇਣ ਤਾਂ ਬੈਟਰ ਆ। ਜਗਮੀਤ ਸਿੰਘ ਨੂੰ ਜਦੋਂ ਮੌਕਾ ਮਿਲਦਾ ਵੀ ਲੈ ਵੀ ਪੈਸੇ ਵੰਡ ਦਈਏ, ਜਗਮੀਤ ਸਿੰਘ ਵਾਸਤੇ ਉਹੀ ਆਫ ਸਟੰਪ ਦੇ ਬਾਹਰ ਵਾਲੀ ਬੋਲ ਬਣ ਗਈ, ਉੱਥੇ ਸ਼ਾਟ ਮਾਰਦੇ ਹੀ ਮਾਰਦੇ ਨੇ। ਸੋ ਕੱਲ੍ਹ ਉਹਨਾਂ ਨੇ ਕੀ ਗੱਲ ਆਖੀ ਆ ਇਹਦੇ ਸੰਦਰਭ ਦੇ ਵਿੱਚ, ਉਹ ਸਾਰਾ ਵੇਰਵਾ ਸਾਂਝਾ ਕਰਦੇ ਹਾਂ, ਬ੍ਰੇਕ ਲੈ ਲਈਏ ਛੋਟੀ ਜਿਹੀ।
ਇੱਕ ਗੱਲ ਜ਼ਰੂਰ ਦੱਸ ਦਈਏ ਕਿ ਹੁਣ ਜਿਹੜੀ ਅਗਲੀ ਇੰਟਰਸਟ ਰੇਟ ਅਨਾਊਂਸਮੈਂਟ ਉਹ 12 ਮਾਰਚ ਨੂੰ ਹੈ,
ਰਾਈਟ,
ਅਤੇ ਮਨੀ ਮਾਰਕੀਟਸ ਦੇ ਵਿੱਚ ਹੁਣ ਇਸ ਵੇਲੇ ਐਜ਼ ਆਫ ਟੂਡੇ ਮੈਨੂੰ ਲੱਗਦਾ ਨਹੀਂ ਇਸ ਚੀਜ਼ ਦੀ ਕੋਈ ਬਹੁਤੀ ਸਿਗਨੀਫਿਕੈਂਸ ਆ, ਕਿਉਂਕਿ 1 ਫਰਵਰੀ ਨੂੰ ਡੋਨਲਡ ਟਰੰਪ ਨੇ ਕੀ ਕਰ ਦੇਣਾ ਨੋਬਡੀ ਨੋਸ, ਸ਼ਨੀਵਾਰ
12 ਮਾਰਚ ਤੱਕ ਕੀ ਕਰ ਦੇਣਾ ਨੋਬਡੀ,
ਪਰ ਐਜ਼ ਆਫ ਟੂਡੇ 50% ਚਾਂਸ ਦੱਸਿਆ ਜਾ ਰਿਹਾ ਕਿ 25 ਪੁਆਇੰਟਸ ਦਾ ਕੱਟ ਹੋਰ ਹੋਏਗਾ, ਪਰ ਜੇ ਟੈਰਿਫਸ ਲੱਗ ਜਾਂਦੀਆਂ ਨੇ ਫਿਰ ਤਾਂ ਇਹਨੂੰ ਆਪਾਂ 100% ਹੀ ਮੰਨ ਕੇ ਚੱਲੀਏ।
ਕਰੈਕਟ, ਯੈਸ ਯੈਸ ਯੈਸ। ਵਾਸੂ ਜੀ, ਟੈਰਿਫ ਦੀ ਧਮਕੀਆਂ ਨੂੰ ਲੈ ਕੇ ਹੁਣ ਸਾਨੂੰ ਪਤਾ ਕਿ ਭਾਵੇਂ ਉਹ ਫੈਡਰਲ ਸਰਕਾਰ ਹੋਵੇ ਭਾਵੇਂ ਪ੍ਰੋਵਿੰਸ਼ੀਅਲ ਸਰਕਾਰਾਂ ਹੋਣ, ਸਾਰਿਆਂ ਨੂੰ ਛਸ਼ੋ ਪੰਜ ਇਸ ਵੇਲੇ ਪਈ ਹੋਈ ਆ ਵੀ ਕਰੀਏ ਤਾਂ ਕਰੀਏ ਕੀ। ਕਈਆਂ ਦਾ ਇਹ ਵੀ ਮੰਨਣਾ ਵੀ ਡੋਨਲਡ ਟਰੰਪ ਦੀ ਇਸ ਟੈਰਿਫ ਦੀ ਧਮਕੀ ਨੂੰ ਬਹੁਤ ਕਿਹੜਾ ਨੀ ਜਰਕ ਰੀਐਕਸ਼ਨ ਹੈ ਨਾ, ਕਿ ਇਹਦੀ ਲੋੜ ਕੋਈ ਨਹੀਂ ਹੈਗੀ ਵੀ ਤੁਸੀਂ ਬੈਕ ਚੈਨਲਸ ਰਾਹੀਂ ਗੱਲ ਕਰੋ। ਕੋਲੰਬੀਆ ਦੇ ਨਾਲ ਡੋਨਲਡ ਟਰੰਪ ਨੇ ਟੈਰਿਫਸ ਨੂੰ ਲਗਾਉਣ ਦੀ ਧਮਕੀ ਦੇਣ ਮਗਰੋਂ ਉਹ ਜਿਵੇਂ ਵਿਦਇਨ ਅ ਫਿਊ ਆਵਰਸ ਉਹ ਗੱਲ ਰਿਜੋਲਵ ਹੋ ਗਈ ਕਿ ਉੱਥੇ ਮਸਲਾ ਸਿਰਫ ਇਹ ਸੀ ਵੀ ਕੋਲੰਬੀਆ ਇਲੀਗਲ ਮਾਈਗ੍ਰੈਂਟਸ ਵਾਲੀਆਂ ਜਿਹੜੀਆਂ ਫਲਾਈਟਾਂ ਅਮਰੀਕਾ ਵੱਲੋਂ ਭੇਜੀਆਂ ਜਾ ਰਹੀਆਂ ਨੇ ਵੀ ਉਹ ਐਕਸੈਪਟ ਕਰੇ, ਵੀ ਕੈਨੇਡਾ ਬਸ ਇਹ ਚੀਜ਼ ਫਿਗਰ ਆਊਟ ਕਰੇ ਵੀ ਟਰੰਪ ਨੂੰ ਚਾਹੀਦਾ ਕੀ ਆ। ਵੀ ਉਸ ਤੋਂ ਇਲਾਵਾ ਜਿਹੜਾ ਹੁਣ ਸਰਕਾਰ ਇਹ ਗੱਲ ਆਖੀ ਜਾਂਦੀ ਆ, ਉਹ ਦੇਖੋ ਲਿਬਰਲ ਸਰਕਾਰ ਦੀ ਵੈਸੇ ਇੱਕ ਇਹ ਨੀਤੀ ਬਣ ਗਈ ਨਾ, ਵੱਡੀ ਪ੍ਰੋਬਲਮ ਵੱਡਾ ਚੈੱਕ, ਆਹ ਲਓ ਜੀ ਪੈਸੇ ਭੇਜਤੇ। ਹੁਣ ਕੱਲ੍ਹ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਫੈਡਰਲ ਸਰਕਾਰ ਇਹ ਪਲਾਨ ਕਰਦੀ ਪਈ ਆ ਕੈਬਿਨੇਟ ਕਿ ਜੇ ਡੋਨਲਡ ਟਰੰਪ ਵੱਲੋਂ ਟੈਰਿਫ ਲਗਾਏ ਜਾਂਦੇ ਨੇ ਤਾਂ ਇੱਕ ਵੱਡਾ ਸਟਿਮੂਲਸ ਪੈਕੇਜ, ਜਿਵੇਂ ਕਿ ਪੈਂਡੇਮਿਕ ਵੇਲੇ ਪੈਸੇ ਵੰਡੇ ਗਏ ਸੀ, ਉੱਦਾਂ ਉਹ ਪੈਸੇ ਵੰਡੇ ਜਾਣ ਅਤੇ ਉਹ ਪੈਸੇ ਦਿੱਤੇ ਜਾਣ ਉਹਨਾਂ ਬਿਜ਼ਨਸਿਸ ਨੂੰ, ਉਹਨਾਂ ਵਰਕਰਸ ਨੂੰ ਜਿਹੜੇ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਇੰਪੈਕਟ ਹੋਣਗੇ, ਜਿਨ੍ਹਾਂ ਦਾ ਕੰਮ ਪ੍ਰਭਾਵਿਤ ਹੋਏਗਾ। ਪਰ ਪ੍ਰੋਬਲਮ ਇੱਥੇ ਇਹ, ਅਸੀਂ ਸਾਰੀ ਇਹ ਗੱਲ ਵੇਰਵੇ ਸਾਂਝੇ ਕੀਤੇ ਵੀ ਇਹਦੇ ਵਾਸਤੇ ਪਾਰਲੀਮੈਂਟ ਦੇ ਵਿੱਚੋਂ ਮਤਾ ਪਾਸ ਕਰਾਉਣਾ ਪੈਣਾ, ਪਾਰਲੀਮੈਂਟ 24 ਮਾਰਚ ਤੱਕ ਪ੍ਰੋਰੋਗਡ ਆ। ਤੁਸੀਂ ਕੱਲ੍ਹ ਗੱਲ ਕਹੀ ਸੀ ਵੀ ਹੋ ਸਕਦਾ ਜਗਮੀਤ ਸਿੰਘ ਕਹਿ ਦੇਣ ਵੀ ਕੋਈ ਨਹੀਂ, ਜੇ ਕਾਮਿਆਂ ਵਾਸਤੇ ਅਸੀਂ ਬੈਨੀਫਿਟ ਦੇਣਾ ਤਾਂ ਫਿਰ ਆਪਾਂ ਸਰਕਾਰ ਨਾਲ ਰਲ ਕੇ ਬਿੱਲ ਪਾਸ ਕਰਾ ਸਕਦੇ ਹਾਂ। ਬਸ ਵੀ ਜਗਮੀਤ ਸਿੰਘ ਨੇ ਕੱਲ੍ਹ ਇਹ ਗੱਲ ਕਹਿ ਦਿੱਤੀ ਦੁਪਹਿਰੇ,
ਜਾਂ ਬਰਨਬੀ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਇਹ ਤਾਂ ਬੜਾ ਵਧੀਆ ਆਈਡੀਆ,
ਸਲੇਟੀ ਰੰਗ ਦਾ ਸਵੈਟਰ ਪਾ ਕੇ ਉਹਨਾਂ ਨੇ ਕਹਿ ਦਿੱਤਾ ਵੀ ਕੋਈ ਨਹੀਂ ਆ ਜਾਓ ਕਰ ਦਿੰਦੇ ਹਾਂ ਪਾਸ ਬਿੱਲ।
ਜਾਂ ਸੋ ਕਹਿੰਦੇ ਕਿ ਸਰਕਾਰ ਨਾਲ ਆਪਾਂ ਗੱਲ ਕਰਨ ਲਈ ਤਿਆਰ ਹਾਂ, ਕਹਿੰਦੇ ਇਕਨੋਮਿਕ ਰਿਲੀਫ ਪੈਕੇਜ ਦੇਣਾ ਇਹ ਤਾਂ ਸਾਨੂੰ ਪਸੰਦ ਆ ਚੀਜ਼, ਅਤੇ ਕਹਿੰਦੇ ਸਾਰੇ ਜਿਹੜੇ ਆਪੋਜੀਸ਼ਨ ਲੀਡਰਸ ਨੇ ਵੀ ਉਹਨਾਂ ਨੂੰ ਸੱਦੇ ਸਰਕਾਰ, ਜੇ ਸਰਕਾਰ ਸੀਰੀਅਸ ਹੈ ਤੇ ਕਹਿੰਦੇ ਵੀ ਇਹਦੇ ਵਿੱਚ ਫਿਰ ਇੱਕ ਗੱਲ ਆ ਵੀ ਬੜੀਆਂ ਸਟ੍ਰਿਕਟ ਕੰਡੀਸ਼ਨਸ ਰੱਖੀਆਂ ਜਾਣ ਕਿ ਜੇ ਬਿਜ਼ਨਸਿਸ ਨੂੰ ਕੋਈ ਵੀ ਲੋਨ ਜਾਂ ਕੋਈ ਵੀ ਗ੍ਰਾਂਟ ਦੇਣੀ ਹੈ ਉਹਦੇ ਵਿੱਚ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਫਿਰ ਉਹ ਸਪੋਰਟ ਵਰਕਰਸ ਨੂੰ ਸਮਰਥਨ ਦੇਣ ਵਾਸਤੇ ਹੋਣੀ ਚਾਹੀਦੀ ਹੈ, ਮਤਲਬ ਇਹ
ਸੈਂਟਰਲ ਪੀਸ ਦਾ ਵਰਕਰਸ ਹੋਣ
ਜਿਹੜਾ ਐਨਡੀਪੀ ਦਾ ਰਵਾਇਤੀ ਤੌਰ ਤੇ ਵੋਟ ਬੈਂਕ ਰਿਹਾ
ਜੀ।
ਸੋ ਉਹ ਕਹਿੰਦੇ ਨੇ ਵੀ ਜੇ ਤੁਸੀਂ ਕਿਸੇ ਬਿਜ਼ਨਸ ਨੂੰ ਲੋਨ ਜਾਂ ਕੋਈ ਗ੍ਰਾਂਟ ਦਿੰਦੇ ਹੋ ਵੀ ਇਹ ਸੁਨਿਸ਼ਚਿਤ ਕਰੋ ਵੀ ਉਹ ਆਪਣੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਲੇ ਆਫ ਨਾ ਕਰਨ ਫਿਰ। ਸੋ ਇਸ ਤਰ੍ਹਾਂ ਦੀਆਂ ਕਹਿੰਦੇ ਉਹਦੇ ਵਿੱਚ ਰਿਕੁਆਇਰਮੈਂਟਸ ਹੋਣੀਆਂ
ਚਾਹੀਦੀਆਂ। ਐਨੀ ਸਪੋਰਟ ਟੂ ਦ ਬਿਜ਼ਨਸਿਸ ਹੈਡ ਟੂ ਬੀ ਟਾਈਡ ਵਿਦ ਦ ਵਰਕਰਸ। ਵਾਸੂ ਜੀ, ਅੱਛਾ ਅੱਜ ਹੁਣ ਅੱਛਾ ਉਹਨਾਂ ਨੇ ਪਹਿਲਾਂ ਜਗਮੀਤ ਸਿੰਘ ਨੇ ਕੱਲ੍ਹ ਹੋਰ ਕੁਝ ਕੀ ਕਿਹਾ ਉਹ ਗੱਲ ਕੰਪਲੀਟ ਕਰ ਲੈਂਦੇ ਹਾਂ। ਉਹਨੇ ਇਹ ਕਿਹਾ ਵੀ ਦੇਖੋ ਜੇ ਕਹਿੰਦੇ ਸਰਕਾਰ ਨੂੰ ਜੇ ਸਰਕਾਰ ਚਾਹੇ ਤਾਂ ਹਾਊਸ ਆਫ ਕਾਮਨ ਛੇਤੀ ਸੱਦ ਲਵੇ, ਵਾਪਸ ਬੁਲਾ ਲਵੇ, ਕਿਉਂਕਿ ਵੈਸੇ 24 ਮਾਰਚ ਤੱਕ ਜਿਹੜੀ ਪਾਰਲੀਮੈਂਟ ਪ੍ਰੋਰੋਗ ਕੀਤੀ ਹੋਈ ਆ। ਕਹਿੰਦੇ ਬਾਕੀ ਜਿਹੜਾ ਤੁਹਾਡਾ ਸਾਰਾ ਪਲਾਨ ਆ ਓਪੋਜੀਸ਼ਨ ਪਾਰਟੀਆਂ ਨੂੰ ਕੌਨਫੀਡੈਂਸ 'ਚ ਲਓ, ਸਾਨੂੰ ਦੱਸੋ ਤਾਂ ਸਹੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਫਿਰ ਕਹਿੰਦੇ ਵੀ ਜਦੋਂ ਤੁਸੀਂ ਜੇ ਛੇਤੀ ਪਾਰਲੀਮੈਂਟ ਨੂੰ ਸੱਦ ਲੈਂਦੇ ਹੋ, ਇੱਕ ਤਾਂ ਜਿਹੜਾ ਕੋਈ ਸਟਿਮੂਲਸ ਪੈਕੇਜ ਤੁਸੀਂ ਪਲਾਨ ਕਰ ਰਹੇ ਹੋ ਉਹਦੇ ਨਾਲ ਡੀਲ ਕੀਤਾ ਜਾ ਸਕਦਾ, ਨਾਲ ਹੀ ਜਿਹੜੀ ਕੱਲ੍ਹ ਉਹ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆਈ ਹੈ ਉਹਦੇ ਵਿੱਚ 51 ਰਿਕਮੈਂਡੇਸ਼ਨਸ ਨੇ ਕਿ ਕੈਨੇਡੀਅਨ ਇਲੈਕਟੋਰਲ ਸਿਸਟਮ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਤੋਂ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ, ਵੀ ਉਹ ਰਿਕਮੈਂਡੇਸ਼ਨ ਬਾਰੇ ਵੀ ਗੱਲ ਹੋ ਜਾਊਗੀ ਵੀ ਤੁਸੀਂ ਛੇਤੀ ਬੁਲਾ ਲਓ ਪਾਰਲੀਮੈਂਟ।
ਪਰ ਉਹ ਜ਼ਰੂਰ ਉਹ ਕਹਿ ਰਹੇ ਨੇ ਵੀ ਅਸੀਂ ਇਸ ਇਹਦੇ ਬਾਰੇ ਜੋ ਬਲਾਕ ਦੇ ਲੀਡਰ ਨੇ ਬਲਾਂਸ਼ੈਟ, ਉਹਨਾਂ ਨੇ ਕਿਹਾ ਨਾ, ਕਹਿੰਦੇ ਇਹ ਤਾਂ ਲਿਬਰਲਸ ਦੀ ਇੱਕ ਟ੍ਰਿਕ ਹੋਏਗੀ ਕਿ ਉਹ ਸਰਕਾਰ ਵਿੱਚ ਬਣੇ ਰਹਿਣਾ ਚਾਹੁੰਦੇ ਨੇ
ਤੇ
ਉਹ ਇਸ ਤਰ੍ਹਾਂ ਇੱਕ ਸਾਡੇ ਨਾਲ ਇੱਕ ਸ਼ਾਤਰਪੁਣਾ ਕਰ ਰਹੇ ਨੇ, ਇਸ ਤਰ੍ਹਾਂ ਦੀ ਇੱਕ ਚਾਲ ਚੱਲ ਰਹੇ ਨੇ ਤੇ ਅਸੀਂ ਉਹਨਾਂ ਦੀ ਚਾਲ ਦੇ ਵਿੱਚ ਨਹੀਂ ਫਸਾਂਗੇ। ਤੇ ਉਹਨਾਂ ਨੇ ਕਿਹਾ ਵੀ ਜੇ ਉਹ ਇੰਨੇ ਸੀਰੀਅਸ ਨੇ ਬਿਜ਼ਨਸਿਸ ਨੂੰ ਸਪੋਰਟ, ਸੋਰੀ ਵਰਕਰਸ ਨੂੰ ਸਪੋਰਟ ਕਰਨ ਲਈ, ਤੇ ਕਹਿੰਦੇ ਫਿਰ ਉਹ ਇਲੈਕਸ਼ਨ ਜਲਦੀ ਖਤਮ ਕਰਨ, ਇਲੈਕਸ਼ਨ ਜਲਦੀ ਸ਼ੁਰੂ ਕਰਨ ਤੇ ਖਤਮ ਕਰਨ, ਕਿ ਵੀ ਇੰਨਾ ਡਿਲੇ ਕਿਉਂ ਕਰ ਰਹੇ ਨੇ, ਪਾਰਲੀਮੈਂਟ ਨੂੰ ਪ੍ਰੋਰੋਗ ਕਿਉਂ ਕੀਤਾ ਹੋਇਆ ਬੇਸਿਕਲੀ। ਇਸੇ ਤਰ੍ਹਾਂ ਦੀ ਗੱਲ ਕੰਜ਼ਰਵੇਟਿਵਸ ਨੇ ਕੀਤੀ ਹੈ, ਕੰਜ਼ਰਵੇਟਿਵਸ ਦੇ ਡੈਪਟੀ ਲੀਡਰ ਨੇ ਮੈਲਿਸਾ ਲੈਂਡਸਮੈਨ,
ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ,
ਉਹਨਾਂ ਨੇ ਵੀ ਇਹੀ ਕਿਹਾ, ਕਹਿੰਦੇ ਵੀ ਸਰਕਾਰ ਪਾਰਲੀਮੈਂਟ ਨੂੰ ਜਲਦੀ ਰੀਕਾਲ ਕਰੇ, ਤੇ ਵੀ ਸਾਰੇ ਕਹਿੰਦੇ ਫਿਰ ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹ ਆਪਸ ਵਿੱਚ ਡਿਸਾਈਡ ਕਰਨ ਬੈਠ ਕੇ ਕਿ ਡੋਨਲਡ ਟਰੰਪ ਦੇ ਟੈਰਿਫ ਥ੍ਰੈਟ ਨਾਲ ਕਿਵੇਂ ਨਜਿੱਠਣਾ, ਵੀ ਜੇ ਕੋਈ ਰਿਸਪੌਂਸ ਪੈਕੇਜ ਦੀ ਲੋੜ ਹੈ ਵੀ ਕਿ ਨਹੀਂ। ਸੋ ਕਹਿੰਦੇ ਉਹ ਫਿਰ ਪਾਰਲੀਮੈਂਟ ਨੂੰ ਰੀਕਾਲ ਕਰੋ ਵੀ ਇਸ ਤਰ੍ਹਾਂ। ਸੋ ਅੱਛਾ, ਜੋ ਵੀ ਜਿਹੜੀ ਪਹਿਲਾਂ ਗੱਲਬਾਤ ਹੋਈ ਹੈ ਸਾਰੀ ਸੂਤਰਾਂ ਦੇ ਹਵਾਲੇ ਤੋਂ ਆਈ ਹੈ, ਸਰਕਾਰ ਨੇ ਅਜੇ ਤੱਕ ਕੋਈ ਇਦਾਂ ਦੀ ਅਨਾਊਂਸਮੈਂਟ ਨਹੀਂ ਕੀਤੀ ਕਿ ਅਸੀਂ ਕੋਈ ਰਿਲੀਫ ਪੈਕੇਜ ਦੇਣ ਜਾ ਰਹੇ ਹਾਂ।
ਜੀ, ਅੱਜ ਪ੍ਰੀਮੀਅਰਸ ਤੇ ਪ੍ਰਧਾਨ ਮੰਤਰੀ ਦੀ ਵਰਚੁਅਲ ਮੀਟਿੰਗ ਹੈਗੀ ਹੈ, ਮੰਨਿਆ ਜਾਂਦਾ ਕਿ ਉਸ ਮੀਟਿੰਗ ਦੇ ਵਿੱਚ ਫੈਡਰਲ ਸਰਕਾਰ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਮੇ ਬੀ ਜਿਹੜਾ ਇਹ ਸਟਿਮੂਲਸ ਪੈਕੇਜ ਜੋ ਵੀ ਤਿਆਰ ਕੀਤਾ ਗਿਆ ਵੀ ਸ਼ਾਇਦ ਉਹਦੇ ਬਾਰੇ ਪ੍ਰੀਮੀਅਰਸ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇ।
ਯਾ, ਸੋ ਆਪਸ ਦੇ ਵਿੱਚ ਕਹਿੰਦੇ ਡਿਸਕਸ਼ਨ ਹੋ ਸਕਦੀ ਹੈ, ਪਰ ਪਬਲਿਕਲੀ ਫਿਰ ਵੀ ਕੋਈ ਐਲਾਨ ਨਹੀਂ ਹੋਏਗਾ ਆਈ ਐਮ ਅਸਿਊਮਿੰਗ, ਕਿਉਂਕਿ ਜਿੰਨੀ ਦੇਰ ਤੱਕ ਟੈਰਿਫ ਥ੍ਰੈਟ, ਅਜੇ ਵੀ ਉਹ ਸਾਰੀ ਗੱਲਾਂ ਹਵਾ ਦੇ ਵਿੱਚ ਹੀ ਨੇ।
ਕਰੈਕਟ,
ਜਿੰਨੀ ਦੇਰ ਤੱਕ ਡੋਨਲਡ ਟਰੰਪ ਕੋਈ ਅਨਾਊਂਸਮੈਂਟ ਨਹੀਂ ਕਰਦੇ, ਜਿਵੇਂ ਸਰਕਾਰ ਨੇ ਪਹਿਲਾਂ ਕਿਹਾ ਕਿ ਕਾਊਂਟਰ ਟੈਰਿਫਸ ਦੀ ਜਿਹੜੀ ਅਸੀਂ ਸੂਚੀ ਤਿਆਰ ਕੀਤੀ ਹੈ ਉਹ ਵੀ ਅਸੀਂ ਉਨੀ ਦੇਰ ਤੱਕ ਜਨਤਕ ਨਹੀਂ ਕਰਨੀ ਜਿੰਨੀ ਦੇਰ ਤੱਕ ਡੋਨਲਡ ਟਰੰਪ ਆਪਣੇ ਪੱਤੇ ਨਹੀਂ ਖੋਲਦੇ। ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇ ਕੋਈ ਸਟਿਮੂਲਸ ਪੈਕੇਜ ਦੀ ਵੀ ਗੱਲ ਸਰਕਾਰ ਨਹੀਂ ਕਰੇਗੀ ਜਿੰਨੀ ਦੇਰ ਤੱਕ ਡੋਨਲਡ ਟਰੰਪ ਆਪਣਾ ਪਹਿਲਾ ਐਲਾਨ ਨਹੀਂ ਕਰਦੇ।
ਸੋ ਕੱਲ ਵੀ ਬਸੂ ਜੀ ਇੱਕਦਮ ਇਹ ਦੁਬਾਰਾ ਸੁਪਰ ਚਾਰਜ ਇਹ ਕਨਵਰਸੇਸ਼ਨ ਇਸ ਕਰਕੇ ਹੋ ਗਈ ਨਾ ਕਿ ਜਿਹੜੇ ਵਾਈਟ ਹਾਊਸ ਦੇ ਹੁਣ ਜਿਹੜੇ ਨਵੇਂ ਸਪੋਕਸਪਰਸਨ ਨੇ ਕੈਰੋਲਿਨ ਲੇਵਿਟ, ਉਹਨਾਂ ਨੇ ਕਿਹਾ ਵੀ ਦੇਖੋ ਐਜ਼ ਜਦੋਂ ਸਵਾਲ ਪੁੱਛਿਆ ਗਿਆ ਵੀ ਕੀ 1 ਫਰਵਰੀ ਤੋਂ ਟੈਰਿਫ ਲੱਗ ਰਹੇ ਨੇ ਕੈਨੇਡਾ ਅਤੇ ਮੈਕਸੀਕੋ 'ਤੇ, ਉਹਨਾਂ ਆਖਿਆ ਵੀ ਸੋਮਵਾਰ ਸ਼ਾਮ ਕਹਿੰਦੇ ਮੇਰੀ ਪ੍ਰੈਜੀਡੈਂਟ ਨਾਲ ਗੱਲ ਹੋਈ ਆ ਐਂਡ ਉਦੋਂ ਪ੍ਰੈਜੀਡੈਂਟ ਬੜੇ ਇਸ ਗੱਲ 'ਤੇ ਫਰਮ ਸੀਗੇ ਵੀ 1 ਤਰੀਕ ਨੂੰ ਆਉਂਦੇ ਸ਼ਨੀਵਾਰ ਤੋਂ ਅਸੀਂ ਕੈਨੇਡਾ ਅਤੇ ਮੈਕਸੀਕੋ ਦੇ ਉੱਪਰ 25% ਟੈਰਿਫ ਲਗਾ ਦੇਣਾ। ਮਲਟੀਪਲ ਟਾਈਮ ਸਵਾਲ ਪੁੱਛਿਆ ਗਿਆ, ਵੱਖੋ ਵੱਖਰੇ ਤਰੀਕਿਆਂ ਨਾਲ ਉਹਨਾਂ ਨੇ ਇਸ ਚੀਜ਼ ਦਾ ਜਵਾਬ ਇਹੀ ਦਿੱਤਾ ਵੀ ਪ੍ਰੈਜੀਡੈਂਟ ਚਾਹੁੰਦੇ ਨੇ, ਟਰੰਪ ਚਾਹੁੰਦੇ ਨੇ ਕਿ 1 ਤਰੀਕ ਤੋਂ ਲੱਗੂ ਟੈਰਿਫ। ਉਹ ਤੋਂ ਬਾਅਦ ਫਿਰ ਇਹ ਜਿਹੜੀ ਗੱਲ ਸੀ ਹੋਰ ਜ਼ਿਆਦਾ ਜ਼ੋਰ ਫੜ ਗਈ। ਵੈਸੇ ਕੱਲ੍ਹ ਸੂਤਰਾਂ ਦੇ ਹਵਾਲੇ ਤੋਂ ਫੈਡਰਲ ਕੈਬਨਿਟ ਵੱਲੋਂ ਕਿਸੇ ਸਟਿਮੂਲਸ ਪੈਕੇਜ ਦੀ ਤਿਆਰੀ ਦੀਆਂ ਗੱਲਾਂ ਕੱਲ੍ਹ ਸਵੇਰ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ। ਅਸੀਂ ਕੱਲ੍ਹ ਅਰਲੀ ਇਸੇ ਸੈਗਮੈਂਟ ਵਿੱਚ ਅਰਾਊਂਡ ਇਸੇ ਟਾਈਮ ਉਸ ਬਾਰੇ ਗੱਲ ਵੀ ਕੀਤੀ ਸੀ।
ਤੇ ਸੂਤਰਾਂ ਨੇ ਉਸ ਵੇਲੇ ਇਹ ਕਿਹਾ ਸੀ ਕਿ ਅਜੇ ਤੱਕ ਸਰਕਾਰ ਨੇ ਕਿਸੇ ਵੀ ਆਪੋਜੀਸ਼ਨ ਲੀਡਰ ਦੇ ਨਾਲ ਇਸ ਪੈਕੇਜ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹੈ।
ਰਾਈਟ,
ਸੋ ਹੁਣ ਆਪੋਜੀਸ਼ਨ ਲੀਡਰਸ ਇਹੀ ਕਹਿ ਰਹੇ ਨੇ, ਖਾਸ ਤੌਰ ਤੇ ਜਗਮੀਤ ਸਿੰਘ, ਸਿਰਫ ਤੇ ਸਿਰਫ ਜਗਮੀਤ ਸਿੰਘ ਇਨਫੈਕਟ, ਕਿ ਜੀ ਸਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰੋ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਅਸੀਂ ਇੰਟਰਸਟਿਡ ਹਾਂ। ਪਰ ਬਲਾਂਸ਼ੈਟ ਨੇ ਕਹਿਤਾ ਨਹੀਂ, ਇਹ ਤੁਹਾਡੀ ਚਾਲ ਹੈ, ਤੇ ਕੰਜ਼ਰਵੇਟਿਵਸ ਕਹਿ ਰਹੇ ਨੇ ਪਾਰਲੀਮੈਂਟ ਰੀਕਾਲ ਕਰੋ ਫਿਰ ਦੇਖਾਂਗੇ, ਪਾਰਲੀਮੈਂਟ ਵਿੱਚ ਇਹ ਗੱਲਬਾਤ ਹੋਏਗੀ, ਬਾਰ ਬਾਰ ਨਹੀਂ। ਸੋ ਦੇਖਦੇ ਹਾਂ ਦਾ ਕੀ ਬਣਦਾ, ਤੇ ਅੱਜ ਜਿਹੜੀ ਮੀਟਿੰਗ ਹੋਣੀ ਹੈ ਪ੍ਰਧਾਨ ਮੰਤਰੀ ਨਾਲ ਪ੍ਰੀਮੀਅਰਸ ਦੀ, ਉਹਦੇ ਵਿੱਚੋਂ, ਕਿਉਂਕਿ ਦੇਖੋ ਜਿਹੜੀਆਂ ਵਰਚੁਅਲ ਮੀਟਿੰਗਸ ਹੁੰਦੀਆਂ ਨੇ ਪ੍ਰੀਮੀਅਰਸ ਦੀਆਂ ਪ੍ਰਧਾਨ ਮੰਤਰੀ ਦੇ ਨਾਲ, ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਵਰਚੁਅਲੀ ਸ਼ਾਮਲ ਹੁੰਦੇ ਆਪਣੇ ਆਪਣੇ ਸੂਬੇ ਤੋਂ,
ਤੇ
ਉਸ ਤੋਂ ਬਾਅਦ ਫਿਰ ਆਪਣੇ ਆਪਣੇ ਸੂਬੇ ਵਿੱਚ ਉਹ ਪ੍ਰੈਸ ਕਾਨਫਰੰਸ ਕਰ ਲੈਂਦੇ ਆ ਤੇ ਆਪਣੀ ਗਲੀ ਵਿੱਚ ਸਾਰੇ ਸ਼ੇਅਰ ਹੁੰਦੇ ਨੇ। ਸੋ ਫਿਰ ਉਹ ਫਿਰ ਗੱਲਾਂ ਥੋੜੀਆਂ ਖੁੱਲ ਕੇ ਕਰਿਆ ਕਰਦੇ ਨੇ, ਅਸੀਂ ਪਹਿਲਾਂ ਦੇਖਿਆ।
ਸਪੀਕਿੰਗ ਆਫ ਪ੍ਰੈਸ ਕਾਨਫਰੰਸਿਸ, ਕੱਲ੍ਹ ਇੱਕ ਮੀਡੀਆ ਅਵੇਲੇਬਿਲਿਟੀ ਕੱਲ੍ਹ ਦੁਪਹਿਰੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕੀਤੀ ਤੇ ਵਾਸੂ ਜੀ ਉਹਨਾਂ ਨੇ ਕੁਝ ਗੱਲਾਂ ਹੀ ਤਸਦੀਕ ਕੀਤੀਆਂ। ਕਹਿੰਦੇ ਵੀ ਅਸੀਂ ਇਸ ਗੱਲ ਦੀ ਹਾਮੀ ਭਰਦੇ ਹਾਂ ਕਿ ਜੇ ਟੈਰਿਫ ਲੱਗਦੇ ਨੇ ਉਹਦੇ ਕਰਕੇ ਜਿਹੜਾ ਇੰਪੈਕਟ ਹੋਣਾ ਜਾਂ ਨੁਕਸਾਨ ਹੋਣਾ, ਤੇ ਜੇ ਫੈਡਰਲ ਸਰਕਾਰ ਉਹਦੇ ਵਾਸਤੇ ਕੋਈ ਬੈਨੀਫਿਟ ਦਿੰਦੀ ਹੈ, ਜੇ ਉਹ 'ਚ ਕੋਈ ਗੈਪ ਰਹਿੰਦਾ ਤੇ ਕਹਿੰਦੇ ਫਿਰ ਬੀ ਸੀ ਦੀ ਸਰਕਾਰ ਵੀ ਉਹਦੇ ਵਿੱਚ ਆਪਣਾ ਕੁਛ ਜਿਹੜਾ ਬਣਦਾ ਸਰ ਦਾ ਯੋਗਦਾਨ ਆ ਉਹ ਪਾ ਸਕਦੀ ਆ। ਫਿਰ ਉਹਨੇ ਇਹ ਵੀ ਗੱਲ ਕਹੀ, ਕਹਿੰਦੇ ਜੋ ਸਾਡੇ ਕੋਲ ਹੁਣ ਕੁਝ ਪ੍ਰੋਜੈਕਸ਼ਨਸ ਆ ਰਹੀਆਂ ਨੇ ਅਸੀਂ ਵੇਖੀਆਂ ਹੋਰ ਗੋਹ ਦੇ ਨਾਲ, ਟੈਰਿਫ ਲੱਗਣ ਕਰਕੇ ਬ੍ਰਿਟਿਸ਼ ਕੋਲੰਬੀਆ ਦੀ ਇਕਨੋਮੀ ਨੂੰ 2008 ਦੇ ਵਿੱਚ ਆਏ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਨਾਲੋਂ ਵੀ ਜ਼ਿਆਦਾ ਨੁਕਸਾਨ ਝੱਲਣਾ ਪੈ ਸਕਦਾ, ਇਹ ਗੱਲ ਉਹਨਾਂ ਨੇ ਆਖੀ ਆ। ਪਰ ਸਵਾਲ ਤਾਂ ਵਾਸੂ ਜੀ ਫਿਰ ਉੱਥੇ ਹੀ ਆ ਨਾ ਕਿ ਕੀ ਇਸ ਸਮੱਸਿਆ ਦੇ ਵਾਸਤੇ ਇੱਕ ਵੱਡਾ ਚੈੱਕ ਕੱਟਣਾ ਇਹੀ ਇੱਕ ਉਹਦਾ ਸਮਾਧਾਨ ਆ, ਕਿਉਂਕਿ ਪਹਿਲਾਂ ਇਸੇ ਤਰ੍ਹਾਂ ਦੇ ਪੈਸੇ ਵੰਡ ਕੇ ਵੀ ਗੋਟ ਇਨ ਟੂ ਅ ਮੈਸ, ਐਂਡ ਜੇ ਸੱਚਮੁੱਚ ਟੈਰਿਫ 4 ਸਾਲ ਲੱਗੇ ਰਹਿੰਦੇ ਨੇ ਹਾਈਪੋਥੈਟੀਕਲੀ ਸਪੀਕਿੰਗ, ਗੋਡ ਫੋਰਬਿਡ, ਤਾਂ ਫਿਰ 4 ਸਾਲ ਤਾਂ ਇੱਦਾਂ ਦਾ ਪ੍ਰੋਗਰਾਮ ਚਾਲੂ ਰਹਿ ਨਹੀਂ ਸਕਦਾ। ਬਹੁਤ ਸਾਰੇ ਜਿਹੜੇ ਈਵਨ ਕਈ ਬਿਜ਼ਨਸ ਲੀਡਰਸ ਨੇ ਉਹਨਾਂ ਦਾ ਵੀ ਉਹ ਕਹਿੰਦੇ ਅਸੀਂ ਇਸ ਗੱਲ ਨੂੰ ਹਾਮੀ ਭਰਦੇ ਹਾਂ। ਇੱਕ ਸਰਵੇ ਆਇਆ ਵੀ 8 out of 10 ਬਿਜ਼ਨਸ ਲੀਡਰਸ ਅਗਰੀ ਕਿ $for $ ਟੈਰਿਫ ਲਗਾ ਲਓ, ਪਰ ਇਹਦਾ ਅਲਟੀਮੇਟਲੀ ਜਿਹੜਾ ਕੋਈ ਨਿਪਟਾਰਾ ਹੈਗਾ ਇਟ ਹੈਜ਼ ਟੂ ਬੀ ਥਰੂ ਦ ਡਿਪਲੋਮੈਟਿਕ ਚੈਨਲਸ, ਤਾਂ ਕਿ ਪਤਾ ਤਾਂ ਲੱਗੇ ਟਰੰਪ ਨੂੰ ਚਾਹੀਦਾ ਕੀ ਆ।
ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਕਿ ਲਿਬਰਲ ਸਰਕਾਰ ਦੀ ਇੱਕ ਫਿਤਰਤ ਬਣ ਗਈ ਆ ਕਿ ਕੋਈ ਵੀ ਪ੍ਰੋਬਲਮ ਹੋਵੇ ਚੈੱਕ ਕੱਟ ਦਿਓ। ਕੱਲ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਦੀ ਰਿਪੋਰਟ ਆਈ, ਉਹਦੇ ਰਿਸਪਾਂਸ ਦੇ ਵਿੱਚ ਵੀ ਸਰਕਾਰ ਨੇ 70 million dollars ਦਾ ਚੈੱਕ ਹੀ ਕੱਟਿਆ। ਉਹ ਕਹਿੰਦੇ ਆ ਲੋ ਵੀ 70 million dollars ਅਸੀਂ
ਆਨਲਾਈਨ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਵਾਲਾ ਗਰੁੱਪ ਜਿਹਾ ਬਣਾਉਣ ਲਈ।
ਸੋ ਸਾਰਾ ਕੁਝ ਅਸੀਂ ਕਰਨਾ, ਕਹਿੰਦੇ ਵੀ ਅਸੀਂ ਫੋਰਨ ਇੰਟਰਫੇਰੈਂਸ ਦੀ ਟਰੈਕਿੰਗ ਮਿਸ ਇਨਫੋਰਮੇਸ਼ਨ ਦੀ ਟਰੈਕਿੰਗ ਬਿਹਤਰ ਕਰਨ ਵਾਸਤੇ ਅਸੀਂ 70 million dollars ਖਰਚਾਂਗੇ। ਸੋ ਇਹ ਤੁਹਾਡੀ ਗੱਲ ਠੀਕ ਆ ਵੀ ਸਰਕਾਰ ਦਾ ਇਹ ਤਰੀਕਾ ਬਣ ਗਿਆ ਚੈੱਕ ਕੱਟਣਾ, ਵੀ ਹਰ ਚੀਜ਼ ਦੇ ਉੱਤੇ ਡਾਲਰ ਵੈਲਿਊ ਲਾ ਦਿਓ। ਜਿਹੜੀ ਕੱਲ੍ਹ ਡੇਵਿਡ ਈਬੀ ਨੇ ਗੱਲ ਕੀਤੀ ਵਿਜੇ ਜੀ, ਬੜੀ ਇੰਟਰਸਟਿੰਗ ਆ। ਡੇਵਿਡ ਈਬੀ ਕਹਿ ਰਹੇ ਨੇ ਕਿ ਹੁਣ ਸਾਡੀ ਮਾਡਲਿੰਗ, ਸਾਡੀ ਪ੍ਰੋਜੈਕਸ਼ਨ ਇਹ ਕਹਿੰਦੀ ਆ ਕਿ ਜੀ ਜੋ ਇੰਪੈਕਟ ਹੋਣਾ ਟੈਰਿਫਸ ਦਾ ਉਹ 2008 ਵਾਲੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਵੀ ਜ਼ਿਆਦਾ ਮਾਰੂ ਸਾਬਤ ਹੋ ਸਕਦਾ ਬੀਸੀ ਵਾਸਤੇ। ਪਰ ਵਿਜੇ ਜੀ ਜੇ ਆਪਾਂ ਦੇਖੀਏ, ਸਰਕਾਰ ਨੇ ਹਾਲ ਹੀ ਵਿੱਚ ਆਪਣੀ ਇੱਕ ਇੰਟੈਰਿਮ ਅਸੈਸਮੈਂਟ ਸਾਂਝੀ ਕੀਤੀ ਸੀ
ਜਦੋਂ ਪ੍ਰੈਜੈਂਟੇਸ਼ਨ ਦਿੱਤੀ ਸੀ ਕੁਝ ਦਿਨ ਪਹਿਲਾਂ
ਬ੍ਰੈਂਡਾ ਬੇਲੀ ਦੇ ਨਾਲ, ਫਾਈਨੈਂਸ ਡਿਪਾਰਟਮੈਂਟ ਵੱਲੋਂ, ਮਿਨਿਸਟਰੀ ਵੱਲੋਂ ਉਹ ਪ੍ਰੋਜੈਕਸ਼ਨ ਤਿਆਰ ਕੀਤੀ ਗਈ ਸੀ। ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਬੀਸੀ ਦੀ GDP ਹੈ ਉਹ 2025 ਤੇ 2026 ਦੇ ਵਿੱਚ 0.6% ਘਟੇਗੀ, 0.6% ਇਨ 2025 ਐਂਡ 0.6% ਫਰਦਰ ਇਨ 2026। ਜੋ 2008 ਵਾਲਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਉਹਦੇ ਵਿੱਚ ਤਾਂ ਵਿਜੇ ਜੀ ਸਾਡੀ ਜਿਹੜੀ GDP ਸੀ 2007 ਵਿੱਚ 3% ਗਰੋ ਕੀਤੀ ਸੀ ਤੇ 2009 ਦੇ ਵਿੱਚ 2.3% ਕੰਟਰੈਕਟ ਕੀਤੀ ਸੀ। ਸੋ ਉਹ ਤਾਂ ਕੰਟਰੈਕਸ਼ਨ 2.3% ਦੀ ਸੀ ਤੇ ਇਹ ਹੁਣ ਕਹਿ ਰਹੇ ਨੇ ਕਿ 0.6% ਕੰਟਰੈਕਸ਼ਨ ਹੋਣੀ ਹੈ ਤੇ ਫਿਰ ਜਿਹੜਾ ਇੰਪੈਕਟ ਹੈ ਉਹ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਜ਼ਿਆਦਾ ਮਾਰੂ ਕਿਵੇਂ ਹੈ,
ਕਿੱਦਾਂ ਹੈ,
ਸੋ ਇਟ ਡਸਨਟ ਐਡ ਅਪ। ਪਰ ਚਲੋ ਪ੍ਰੀਮੀਅਰ ਕਹਿ ਰਹੇ ਨੇ, ਅਸੀਂ ਉਹਨਾਂ ਦੀ ਗੱਲ ਸੁਣ ਰਹੇ ਹਾਂ ਕਿਉਂਕਿ ਅਜੇ ਦੇਖੋ ਇਹ ਸਾਰੀਆਂ ਪ੍ਰੋਜੈਕਸ਼ਨਸ ਨੇ, ਮਾਡਲਿੰਗ ਹੈ, ਇਟਸ ਆਲ ਵੈਰੀ ਹਾਈਪੋਥੈਟੀਕਲ ਰਾਈਟ ਨਾਓ। ਸੋ ਵੀਲ ਕਟ ਹਿਮ ਸਮ ਸਲੈਕ ਦੇਅਰ। ਤੇ ਇਹਦੇ ਵਿੱਚ ਵਿਜੇ ਜੀ ਹੁਣ ਪ੍ਰੀਮੀਅਰ ਨੇ ਕੀ ਕਿਹਾ, ਕਹਿੰਦੇ ਅਸੀਂ ਸਪੋਰਟਸ ਪ੍ਰਦਾਨ ਕਰਾਂਗੇ ਜਿਵੇਂ ਕੋਵਿਡ-19 ਵੇਲੇ ਕੀਤੀਆਂ ਗਈਆਂ। ਸਵਾਲ ਇਹ ਪੈਦਾ ਹੁੰਦਾ ਪੈਸੇ ਕਿੱਥੋਂ ਆਉਣਗੇ, ਤੁਹਾਡਾ ਫਿਸਕਲ ਡੈਫਿਸਿਟ ਪਹਿਲਾਂ ਹੀ ਬਹੁਤ
ਤਕੜਾ,
ਰਾਈਟ? ਸੋ ਇਹਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ, ਹਿੰਟ ਜਾਏ ਦਿੱਤਾ, ਇਨਸਿਨੂਏਟ ਇਹ ਕਰ ਰਹੇ ਨੇ, ਕਹਿੰਦੇ ਵੀ ਦੇਖੋ ਜੇ ਡੋਨਲਡ ਟਰੰਪ ਟੈਰਿਫਸ ਲਗਾਉਂਦੇ ਨੇ, ਜਵਾਬ ਵਿੱਚ ਅਸੀਂ ਕਾਊਂਟਰ ਟੈਰਿਫਸ ਲਗਾਵਾਂਗੇ। ਕਾਊਂਟਰ ਟੈਰਿਫਸ ਮਤਲਬ ਜੋ ਅਮਰੀਕਾ ਤੋਂ ਸਮਾਨ ਆ ਰਿਹਾ ਉਹਦੇ ਉੱਤੇ ਅਸੀਂ ਡਿਊਟੀ ਜਾਂ ਕੋਈ ਇੰਪੋਰਟ ਡਿਊਟੀ, ਕੋਈ ਇਦਾਂ ਦੇ ਟੈਰਿਫ
ਲਗਾਉਂਦੇ। ਟੈਕਸ ਲਗਾਤਾ
ਟੈਕਸ ਲਗਾ ਕੇ ਕੀ ਹੁੰਦਾ, ਮਾਲੀਆ ਇਕੱਠਾ ਹੁੰਦਾ, ਫੈਡਰਲ ਸਰਕਾਰ ਨੂੰ ਕਹਿੰਦੇ ਬਿਲੀਅਨਸ ਆਫ ਡਾਲਰਸ ਦਾ ਰੈਵਨਿਊ ਇਕੱਠਾ ਹੋਏਗਾ। ਤੇ ਆਪਸ ਵਿੱਚ ਜਿਹੜੀਆਂ ਇਹਨਾਂ ਦੀਆਂ ਪਿਛਲੀਆਂ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਇਹ ਵਿਚਾਰਵਟਾਂਦਰਾ ਹੋਇਆ ਸੀ ਕਿ ਜਿਹੜਾ ਸਰਕਾਰ ਨੂੰ ਮੁਨਾਫਾ ਹੋਣਾ ਜਾਂ ਕਹਿ ਲਓ ਰੈਵਨਿਊ ਇਕੱਠਾ ਹੋਣਾ ਵੀ ਉਹ ਸੂਬਿਆਂ ਵਿੱਚ ਵੰਡਿਆ ਜਾਏਗਾ। ਤੇ ਕਹਿੰਦੇ ਫਿਰ ਜਿਹੜਾ ਉਹ ਸੂਬਿਆਂ ਵਿੱਚ ਕਹਿੰਦੇ ਜਿਹੜਾ ਰੈਵਨਿਊ ਤੁਰੰਤ ਵੰਡਿਆ ਜਾਵੇ ਤੇ ਅਸੀਂ ਫਿਰ ਉਹਦੇ ਨਾਲ ਸਪੋਰਟਸ ਮੁਹੱਈਆ ਕਰਾਵਾਂਗੇ ਆਪਣੇ ਜਿਹੜੇ ਵਰਕਰਸ ਨੇ ਤੇ ਬਿਜ਼ਨੈਸਿਸ ਨੇ।
ਪਰ ਵਾਸੂ ਜੀ ਦੇਖੋ, ਸਮੱਸਿਆ ਪਤਾ ਕੀ ਆ, ਟੈਰਿਫ ਲੱਗਣ ਕਰਕੇ ਇਹ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ ਨੂੰ ਵੀ ਨੁਕਸਾਨ ਤੇ ਹੋਣਾ, ਉਹ ਸੈਲਫ ਇਨਫਲਿਕਟਿਡ ਵੂੰਡ ਹੋ ਸਕਦਾ ਇੱਕ ਡੋਨਲਡ ਟਰੰਪ ਵੱਲੋਂ ਵੀ। ਪਰ ਅਮਰੀਕਾ ਦੇ ਵਿੱਚ ਕਿਉਂਕਿ ਆਬਾਦੀ ਜ਼ਿਆਦਾ, ਅਮਰੀਕਾ ਦੀ ਡੋਮੈਸਟਿਕ ਕੰਜ਼ਮਪਸ਼ਨ ਕਿਤੇ ਜ਼ਿਆਦਾ ਮਜ਼ਬੂਤ ਹੈ ਕੈਨੇਡਾ ਨਾਲੋਂ। ਕੈਨੇਡਾ ਅਸੀਂ ਰਿਸੋਰਸ ਰਿਚ ਕੰਟਰੀ ਹਾਂ ਪਰ ਆਬਾਦੀ ਦੇ ਹਿਸਾਬ ਨਾਲ ਤਾਂ ਨਿੱਕਾ ਜਿਹਾ ਮੁਲਕ ਹਾਂ ਅਸੀਂ, ਮਤਲਬ GDP ਦੇ ਹਵਾਲੇ ਤੋਂ ਇਕੱਲੇ ਕੈਲੀਫੋਰਨੀਆ ਦੀ GDP ਪੂਰੇ ਕੈਨੇਡਾ ਨਾਲੋਂ ਜ਼ਿਆਦਾ। ਚਲੋ ਕੈਲੀਫੋਰਨੀਆ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਨੇ ਜਿਹੜੀਆਂ ਦੁਨੀਆ ਭਰ ਦੇ ਵਿੱਚ ਸੇਵਾਵਾਂ ਮੁਹੱਈਆ ਕਰਾਉਂਦੀਆਂ ਨੇ, ਬਟ ਬਿਸਾਈਡਸ ਦ ਪੁਆਇੰਟ, ਕੈਨੇਡਾ ਦੇ ਵਿੱਚ ਸਾਡੇ ਕੋਲ ਡੋਮੈਸਟਿਕ ਕੰਜ਼ਮਪਸ਼ਨ ਕਪੈਸਿਟੀ ਹੈ ਕੋਈ ਨਹੀਂ। ਜਿਹੜਾ ਵਿਦ ਇਨ ਦਸ ਪ੍ਰੋਵਿੰਸਿਸ ਅਸੀਂ ਟ੍ਰੇਡ ਕਰ ਸਕਦੇ ਹਾਂ ਉਹਦੇ 'ਚ ਲਹਿਦੇ ਅੜਿੱਕੇ ਡਾਏ ਹੋਏ ਨੇ, ਉਹਨੂੰ ਲੈ ਕੇ ਵੀ ਹੁਣ ਇਸ ਚੀਜ਼ ਦੀ ਸਮਝ ਪੈਂਦੀ ਪਈ ਆ ਵੀ ਉਹ ਜਿਹੜੇ ਕੁਝ ਰੋਡ ਬਲੋਕਸ ਨੇ ਉਹਨੂੰ ਹਟਾ ਲਈਏ। ਜੇ
ਵਿਜੇ ਜੀ ਸੋਰੀ ਤੁਹਾਡੀ ਗੱਲ ਇੱਥੇ, ਹੋਲਡ ਯੂਰ ਥੋਟ ਗੱਲ ਵਿੱਚ ਭੁੱਲਿਓ ਨਾ ਤੁਸੀਂ ਕੀ ਗੱਲ ਕਰ ਰਹੇ ਸੀ। ਮੈਂ ਸੋਚਦਾ ਵੀ ਜੇ ਡੋਨਲਡ ਟਰੰਪ ਨੇ ਟੈਰਿਫਸ ਨਾ ਲਗਾਈਆਂ ਤੇ ਅਜੇ ਤੱਕ ਤਾਂ ਉਹਨੇ ਸਾਡਾ ਭਲਾ ਹੀ ਕੀਤਾ।
ਹਾਂ ਸਹੀ ਗੱਲ ਆ,
ਸਾਡੇ ਬਾਰਡਰ ਨੂੰ ਸਟਰੋਂਗ ਕਰਨ ਦੀ ਗੱਲ ਕਰ ਰਹੇ ਨੇ ਸਾਡਾ ਭਲੇ ਦੀ ਗੱਲ ਆ, ਜੇ ਸਾਡੀਆਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਉਹਨਾਂ ਦੇ ਕਰਕੇ ਖਤਮ ਹੋ ਜਾਂਦੀਆਂ ਨੇ ਤੇ ਬੜੀ ਸਾਡੇ ਭਲੇ ਦੀ ਗੱਲ ਆ। ਜਿਹੜੇ ਕੰਮ ਸਾਡੀ ਸਰਕਾਰ ਨੂੰ ਪਹਿਲਾਂ ਕਰ ਲਏ ਹੋਣੇ ਚਾਹੀਦੇ ਸੀ ਉਹ ਅਸੀਂ ਹੁਣ ਡੋਨਲਡ ਟਰੰਪ ਦੇ ਕਹੇ ਤੇ ਕਰ ਰਹੇ ਹਾਂ। ਜੇ ਉਹ ਟੈਰਿਫਸ ਨਾ ਲਗਾਉਣ, ਜੇ ਟੈਰਿਫ ਲਗਾ ਦਿੰਦੇ ਫਿਰ ਸਾਡਾ ਕੰਮ ਉਥਲ ਪੁਥਲ।
ਹਾਂ, ਡੋਨਲਡ ਟਰੰਪ ਦੇ ਆਉਣ ਨਾਲ ਜੇ ਕੈਨੇਡਾ ਦੇ ਵਿੱਚ ਰਿਸੋਰਸ ਡਿਵੈਲਪਮੈਂਟ ਦੀ ਗੱਲ ਨੂੰ ਦੁਬਾਰਾ ਤੋਂ ਸੀਰੀਅਸਲੀ ਉਹਦੇ ਬਾਰੇ ਡਿਸਕਸ਼ਨ ਹੋ ਗਈ ਆ, ਕੁਝ ਲੋਕ ਜਿਹੜੇ ਪਹਿਲਾਂ ਪ੍ਰੋਜੈਕਟਸ ਦੀ ਮੁਖਾਲਫਤ ਕਰਦੇ ਰਹੇ ਫਿਰ ਪ੍ਰੋਜੈਕਟ ਦੇ ਹੱਕ ਵਿੱਚ ਆ ਗਏ, ਫਿਰ ਹੋ ਸਕਦਾ ਵੀ ਉਹਨਾਂ ਦੇ ਜਿਹੜੇ ਇੰਟਰਨਲ ਸਰਕਲ ਦੇ ਬੰਦੇ ਸੀ ਉਹਨੇ ਕਿਹਾ ਭਾਈ ਕੀ ਕਰੀ ਜਾਂਦੇ ਹੋ, ਫਿਰ ਉਹਨਾਂ ਨੇ ਆਪਣੇ ਬਿਆਨ ਵਾਪਸ ਵੀ ਲਏ। ਪਰ ਐਟਲੀਸਟ ਗੱਲ ਤੇ ਹੋਣੀ ਸ਼ੁਰੂ ਹੋਈ ਨਾ ਕਿ ਇਹ ਕੰਮ ਸਾਨੂੰ ਕਰਨੇ ਪੈਣਗੇ ਕਿ ਤੁਸੀਂ ਇਕੱਲੀਆਂ ਫੀਲ ਗੁੱਡ ਪਾਲਿਸੀਜ਼ ਦੇ ਸਿਰ ਤੇ ਤੁਸੀਂ ਮੁਲਕ ਨਹੀਂ ਚਲਾ ਸਕਦੇ। ਸੋ ਬਸ ਜੀ, ਮੈਂ ਗੱਲ ਜਿਹੜਾ ਤੁਸੀਂ ਜਿਹੜਾ ਜਿਹੜਾ ਥੋਟ ਹੋਲਡ ਕਰਾਇਆ ਸੀ ਉਹ ਹੋਲਡ ਕਰਕੇ ਰੱਖਿਆ।
ਥੈਂਕ ਯੂ।
ਸੋ ਉਹਦੇ ਵਿੱਚ ਜੇ ਟੈਰਿਫ ਲੱਗਦੇ ਨੇ ਐਂਡ ਕੈਨੇਡਾ ਵੱਲੋਂ ਡਾਲਰ ਫੋਰ ਡਾਲਰ ਕਾਊਂਟਰ ਟੈਰਿਫ ਲਗਾਏ ਜਾਂਦੇ ਨੇ, ਕੈਨੇਡੀਅਨ ਆਰਥਿਕਤਾ ਨੂੰ ਅਮਰੀਕਨ ਆਰਥਿਕਤਾ ਨਾਲੋਂ ਜ਼ਿਆਦਾ ਨੁਕਸਾਨ ਹੋਣਾ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਤਾਂ ਐਕਸਪੋਰਟ ਬੇਸਡ ਕੰਟਰੀ ਹਾਂ, ਸਾਡੇ ਜਿੰਨਾ ਸਮਾਨ ਅਸੀਂ ਇੱਥੇ ਬਣਾਉਂਦੇ ਹਾਂ, ਜਿਹੜਾ ਅਸੀਂ ਜਿਹੜਾ ਇੱਥੇ ਬਣਦਾ, ਕਾਫੀ ਚੀਜ਼ਾਂ ਅਸੀਂ ਬਾਹਰੋਂ ਮੰਗਾਉਂਦੇ ਹਾਂ, ਪਰ ਜਿਹੜਾ ਇੱਥੇ ਬਣਦਾ ਉਹ ਸਾਰਾ ਅਸੀਂ ਡੋਮੈਸਟਿਕਲੀ ਨਹੀਂ ਕੰਜ਼ਿਊਮ ਕਰ ਸਕਦੇ। ਇਟਸ ਆਲਮੋਸਟ ਲਾਈਕ ਸੇਇੰਗ ਕਿ ਜੇ ਕਿਸੇ ਰੈਸਟੋਰੈਂਟ ਦੇ ਵਿੱਚ ਕੜਾਹਾ ਬਣ ਕੇ ਭਰ ਕੇ ਦਾਲ ਬਣਦੀ ਆ, ਤੁਹਾਡੇ ਘਰ ਦੇ ਵਿੱਚ ਜੀ ਨੇ ਚਾਰ ਟੋਟਕੂ ਤੇ ਉਹਨਾਂ ਨੇ ਥੋੜ੍ਹੇ ਸਾਰੀ ਦਾਲ ਖਾ ਲੈਣੀ ਆ, ਜਿਹਨਾਂ ਨੂੰ ਤੁਸੀਂ ਬਾਕੀਆਂ ਨੂੰ ਵੇਚ ਸੋ ਇਸ ਕਰਕੇ ਤੁਹਾਡੀ ਆਪਣੀ ਕੰਜ਼ਮਪਸ਼ਨ ਦੀ ਕਪੈਸਿਟੀ ਉਨੀ ਹੈ ਨਹੀਂ, ਜਿਹਦੇ ਨਾਲ ਤੁਹਾਡੀ ਜਿਹੜੀ ਸਾਰੀ ਦੀ ਸਾਰੀ ਜੋ ਪ੍ਰੋਡਕਸ਼ਨ ਆ ਉਹ ਜਜ਼ਬ ਨਹੀਂ ਹੋ ਸਕਦੀ। ਅਮਰੀਕਾ ਦੇ ਵਿੱਚ ਉਹ ਪ੍ਰੋਬਲਮ ਉਸ ਲੈਵਲ ਤੱਕ ਨਹੀਂ ਹੈ, ਉਹਨਾਂ ਨੂੰ ਵੀ ਹੋਏਗੀ ਜ਼ਰੂਰ, ਪਰ ਡੋਮੈਸਟਿਕ ਡਿਮਾਂਡ ਮਜ਼ਬੂਤ ਹੋਣ ਕਰਕੇ ਉਹਨਾਂ ਦੀ ਇਕੋਨਮੀ ਵਾਸਤੇ ਜਿਹੜਾ ਕਾਊਂਟਰ ਟੈਰਿਫ ਦੇ ਡੰਗ ਨੂੰ ਜਰਨਾ ਥੋੜ੍ਹਾ ਈਜ਼ੀ ਰਹੇਗਾ।
ਯਾ ਚੱਕਰ ਇਹ ਨਾ, ਸਾਡੀ ਦਾਲ ਦੇ ਗਾਹਕ ਜਿਹੜੇ ਨੇ ਉਹ ਸਿਰਫ ਅਮਰੀਕਾ ਲਈ,
ਅਮਰੀਕਾ 80% ਸਾਡਾ ਸਮਾਨ ਉੱਥੇ ਜਾਂਦਾ।
ਜੇ ਸਾਡੇ ਗਾਹਕ ਹੋਰ ਹੋਣ ਅਤੇ ਜੇ ਪਾਈਪਲਾਈਨਸ ਵਿਛਾਈਆਂ ਹੁੰਦੀਆਂ, ਜੇ ਐਕਸਪੋਰਟ ਟਰਮੀਨਲ ਬਣੇ ਹੁੰਦੇ, ਤਾਂ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਹੋਰਨਾਂ ਮੁਲਕਾਂ ਨੂੰ ਵੀ ਐਕਸਪੋਰਟ ਕਰ ਸਕਦੇ ਸੀ, ਅਮਰੀਕਾ ਦੇ ਉੱਤੇ ਇੰਨੀ ਡਿਪੈਂਡੈਂਸ ਨਹੀਂ ਸੀ ਹੋਣੀ। ਅਤੇ ਇਹ ਜਿਹੜੀ ਇਹ ਜਿਹੜੀ ਦਿੱਕਤ ਹੈ ਨਾ, ਇਹ ਸਾਨੂੰ ਸੋ ਇਸ ਪਾਸਿਓਂ ਵੀ ਸਾਡਾ ਫਾਇਦਾ ਹੋ ਰਿਹਾ ਵਿਜੇ ਜੀ। ਡੋਨਲਡ ਟਰੰਪ ਨੇ ਸਾਨੂੰ ਇਹ ਵੀ ਗੱਲ ਦਾ ਅਹਿਸਾਸ ਕਰਾਤਾ ਕਿ ਵੀ ਨੀਡ ਟੂ ਡਾਇਵਰਸੀਫਾਈ ਅਵਰ ਟ੍ਰੇਡ,
ਕਰੈਕਟ,
ਕਿ ਅਸੀਂ ਸਿਰਫ ਅਤੇ ਸਿਰਫ ਆਪਣੇ ਲੰਗੋਟੀਏ ਯਾਰ ਦੇ ਉੱਤੇ ਹੀ ਨਿਰਭਰ ਨਹੀਂ ਰਹਿ ਸਕਦੇ, ਯਾਰ ਬਦਲ ਜਾਂਦੇ ਨੇ।
ਜਦੋਂ ਉਹ ਕਹਿੰਦੇ ਨੇ ਨਾ ਵੀ ਤੁਹਾਡਾ ਸਭ ਤੋਂ ਕਰੀਬੀ ਦੋਸਤ ਤੁਹਾਡਾ ਸਭ ਤੋਂ ਭੈੜਾ ਦੁਸ਼ਮਣ ਵੀ ਬਣ ਸਕਦਾ, ਕਿਉਂਕਿ ਉਹਨੂੰ ਤੁਹਾਡੇ ਸਾਰੇ ਰਾਜ਼ ਪਤਾ ਹੁੰਦੇ ਨੇ। ਇੱਧਰ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਦੱਸੋ ਵੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹੈਗੇ ਕਿਹੜੇ ਕਿਹੜੇ ਨੇ। ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਆਏ ਹਾਂ। ਇੱਕ ਤਾਂ ਪਹਿਲਾਂ ਚਲੋ ਜੇ ਲਿਕਰ ਲਾਓਜ਼ ਨੇ ਕਿ ਜਿਹੜੀ ਡੋਮੈਸਟਿਕ ਲਿਕਰ ਆ ਉਹਨੂੰ ਹਰ ਸੂਬੇ ਦੇ ਵਿੱਚ ਇਸ ਹਿਸਾਬ ਨਾਲ ਪ੍ਰਮੋਟ ਕੀਤਾ ਜਾਂਦਾ ਕਿ ਤੁਸੀਂ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਸਸਤੇ ਭਾਅ ਦੇ ਲਿਕਰ ਤੁਹਾਨੂੰ ਇੱਕ ਪਾਸੇ ਮਿਲਦੇ ਆ, ਤੁਸੀਂ ਉਹ ਨਹੀਂ ਮੰਗਾ ਸਕਦੇ। ਇੱਥੇ ਆਪਣੇ ਕਿਉਂਕਿ ਵਾਈਨ ਇੰਡਸਟਰੀ ਬਹੁਤ ਜ਼ਿਆਦਾ ਓਕਨਾਗਨ ਦੇ ਵਿੱਚ ਆ, ਅਲਬਰਟਾ ਦੇ ਵਿੱਚ ਜਿਹੜੀਆਂ ਬਰੂਰੀਜ਼ ਨੇ ਬੀਅਰ ਵਗੈਰਾ ਦੀਆਂ, ਉਹ ਫਿਰ ਆਪਣੇ ਆਪਣੇ ਉਸ ਚੀਜ਼ ਨੂੰ ਪ੍ਰੋਟੈਕਟ ਕਰਦੇ ਨੇ। ਇਸੇ ਤਰ੍ਹਾਂ ਦੇ ਬੈਰੀਅਰਸ ਲੱਗੇ ਹੋਏ ਨੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਵੀ। ਹੁਣ ਜੇ ਕੋਈ ਟਰੱਕ ਇੱਥੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਨਫੈਕਟ ਜਿਹੜੇ ਕੋਈ ਟਾਇਰ ਦਾ ਕਿੰਨਾ ਸਾਈਜ਼ ਹੋਣਾ ਚਾਹੀਦਾ, ਤੁਹਾਡੇ ਕੋਲ ਵੇਟ ਲਿਮਿਟਸ ਕਿੰਨੀਆਂ ਨੇ, ਤੁਸੀਂ ਕਿੰਨਾ ਭਾਰ ਲੱਦ ਕੇ ਟਰੱਕ ਚਲਾ ਸਕਦੇ ਹੋ, ਲਿਜਾ ਸਕਦੇ ਹੋ, ਉਹਨੂੰ ਲੈ ਕੇ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਵੱਖੋ ਵੱਖਰੀਆਂ ਨੇ। ਫਿਰ ਟ੍ਰੇਡ ਬੈਰੀਅਰਸ ਇਸ ਪਾਸੇ ਨੂੰ ਵੀ ਆਉਂਦੇ ਨੇ ਕਿ ਜਿਹੜੀ ਮੂਵਮੈਂਟ ਆਫ ਲੇਬਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਨੇ ਕਿ ਇੱਕ ਸੂਬੇ ਦੇ ਵਿੱਚ ਕੰਮ ਕਰਨ ਵਾਲਾ ਕੋਈ ਲਾਇਸੈਂਸਡ ਪ੍ਰੋਫੈਸ਼ਨਲ ਉਹ ਦੂਜੇ ਸੂਬੇ ਦੇ ਵਿੱਚ ਸਿੱਧਾ ਆ ਕੇ, ਬਹੁਤ ਸਾਰੇ ਫੀਲਡਸ ਇਹੋ ਜਿਹੇ ਨੇ ਕੰਮ ਕਾਜ ਦੇ ਪ੍ਰੋਫੈਸ਼ਨਸ ਨੇ, ਉਹ ਸਿੱਧਾ ਆ ਕੇ ਕੰਮ ਨਹੀਂ ਕਰ ਸਕਦਾ, ਉਹਨੂੰ ਫਿਰ ਦੁਬਾਰਾ ਤੋਂ ਰੈਗੂਲੇਟਰੀ ਲੂਪ ਹੋਲ ਹੂਪਸ ਦੇ ਵਿੱਚੋਂ ਨਿਕਲਣਾ ਪੈਂਦਾ।
ਯਾ ਸੋ ਮੋਬਿਲਿਟੀ ਆਫ ਲੇਬਰ
ਯਾ
ਅਤੇ ਵਿਜੇ ਜੀ, ਸੋ ਬੇਸਿਕਲੀ ਮੋਟੀ ਮੋਟੀ ਗੱਲ ਇਹ ਹੈ ਕਿ ਸਾਰੇ ਪ੍ਰੋਵਿੰਸਿਸ ਆਪਣੇ ਪ੍ਰੋਡਕਟ ਨੂੰ ਪ੍ਰੋਟੈਕਟ ਕਰਦੇ ਨੇ। ਪ੍ਰੋਟੈਕਸ਼ਨਿਜ਼ਮ ਦੀ ਪਾਲਿਸੀ ਹੈ ਕਿ ਕੋਈ ਡੇਰੀ ਆਪਣੀ ਡੇਰੀ ਸੈਕਟਰ ਨੂੰ ਪ੍ਰੋਟੈਕਟ ਕਰ ਰਿਹਾ, ਕੋਈ ਆਪਣੀ ਬੀਅਰ ਸੈਕਟਰ ਨੂੰ ਪ੍ਰੋਟੈਕਟ ਕਰ ਰਿਹਾ, ਕੋਈ ਵਾਈਨ ਇੰਡਸਟਰੀ ਨੂੰ ਪ੍ਰੋਟੈਕਟ ਕਰ ਰਿਹਾ। ਸੋ ਇਹ ਜਿਹੜਾ ਪ੍ਰੋਟੈਕਸ਼ਨਿਜ਼ਮ ਦੀ ਪਾਲਿਸੀ ਹੈ, ਫਰੀ ਟ੍ਰੇਡ ਨਹੀਂ ਹੈ, ਸੋ ਉਹ ਜਿਹੜੇ ਅੜਿੱਕੇ ਨੇ ਉਹਨਾਂ ਨੂੰ ਦੂਰ ਕਰਨ ਬਾਰੇ ਹੁਣ ਵਿਚਾਰ ਹੋਣਾ ਸ਼ੁਰੂ ਹੋਇਆ।
ਐਂਡ ਉਹਦੇ 'ਚ ਐਜ਼ ਸਿੰਪਲ ਐਜ਼ ਬਸ ਵੀ ਜਿਹੜੀ ਟੈਕਸੇਸ਼ਨ ਪਾਲਿਸੀ ਆ, ਵੱਖੋ ਵੱਖਰੇ ਸੂਬਿਆਂ ਦੇ ਵਿੱਚ ਟੈਕਸ ਪਾਲਿਸੀ ਵੱਖਰੀ ਆ, ਕਿਤੇ ਇਕੱਲੀ ਜੀ ਐਸ ਟੀ ਆ, ਕਿਤੇ ਜੀ ਐਸ ਟੀ ਅਤੇ ਪੀ ਐਸ ਟੀ ਆ, ਕਿਤੇ ਐਚ ਐਸ ਟੀ ਆ। ਸੋ ਉਹ ਜਿਹੜੇ ਉਹ ਵੀ ਕਈ ਵਾਰੀ ਅੜਿੱਕੇ ਬਣ ਜਾਂਦੇ ਨੇ। ਹੁਣ ਜੇ ਤੁਸੀਂ ਬੀ ਸੀ 'ਚ ਰਹਿੰਦੇ ਹੋਏ ਜਾਂ ਤੁਸੀਂ ਮੰਨ ਲਓ ਅਲਬਰਟਾ 'ਚ ਰਹਿੰਦੇ ਹੋ, ਤੁਸੀਂ ਓਨਟੈਰੀਓ ਤੋਂ ਕੋਈ ਸਮਾਨ ਖਰੀਦਣਾ, ਤੁਹਾਡਾ ਸਪਲਾਇਰ ਓਨਟੈਰੀਓ 'ਚ, ਓਨਟੈਰੀਓ ਵਾਲੇ ਨੇ ਤੁਹਾਨੂੰ 13% ਚਾਰਜ ਕਰਨਾ ਪੈਣਾ, ਉਹ ਤੁਸੀਂ ਕਹਿੰਦੇ ਹੋ ਯਾਰ ਮੈਨੂੰ ਤਾਂ ਇਕੱਲਾ 5% ਜੀ ਐਸ ਟੀ ਦਾ ਵਾਪਸ ਮਿਲੂ, ਬਾਕੀ 8 ਤੁਸੀਂ ਕਿੱਦਾਂ ਕਲੇਮ ਕਰਨਾ। ਵਰਸਿਸ ਜੇ ਉਹ ਇੱਕ ਯੂਨੀਫਾਰਮ ਟੈਕਸੇਸ਼ਨ ਪਾਲਿਸੀ ਵੀ ਜੇ ਹੋਵੇ, ਉਹ ਵੀ ਬਹੁਤ ਵੱਡੀ ਇੱਕ ਸਹੂਲਤ ਬਣ ਜਾਣੀ ਆ ਟੂ ਬੂਸਟ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ। ਸੋ ਅੱਜ ਜਿਹੜੇ ਟੈਰਿਫ ਵਾਲੇ ਪੈਕੇਜ ਨੂੰ ਲੈ ਕੇ ਜਾਂ ਟੈਰਿਫ ਦੇ ਖਿਲਾਫ ਉਹਨੂੰ ਨਜਿੱਠਣ ਦੇ ਲਈ ਸਟਿਮੂਲਸ ਕਿਹੋ ਜਿਹਾ ਦੇਣਾ ਸਰਕਾਰ ਨੇ, ਅੱਜ ਆਪਸ ਦੇ ਵਿੱਚ ਗੱਲਾਂ ਕਰਨਗੇ, ਉਹਦੇ ਵਿੱਚੋਂ ਕੀ ਕੋਈ ਗੱਲ ਸਾਹਮਣੇ ਆਉਂਦੀ ਆ, ਕੀ ਕੋਈ ਪ੍ਰੀਮੀਅਰ ਬਾਅਦ 'ਚ ਗੁੱਸੇ ਹੋ ਕੇ ਬਾਗੀ ਹੋ ਕੇ ਪ੍ਰੈਸ ਕਾਨਫਰੰਸ ਕਰਕੇ ਫੈਡਰਲ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਉਂਦਾ ਕਿ ਨਹੀਂ, ਇਹ ਦੇਖਣਾ ਹੋਏਗਾ। ਸੋ ਲੈਟਸ ਸੀ ਵਾਟ ਹੈਪਨਸ।
ਕੌਣ ਬੋਲਦਾ, ਡੈਨੀਅਲ ਸਮਿਥ, ਸਕਾਟ ਮੋ ਜਾਂ ਫਿਰ
ਫ੍ਰਾਂਸ ਵਾਲੇ ਕੋ ਬਾਕੀ
ਜਾਂ ਫਿਰ ਡਾਕਫੋਰਡ
ਜਾਂ ਫਿਰ ਹਾਂ
ਡਾਕਫੋਰਡ ਉਹਦੇ ਇਲੈਕਸ਼ਨ ਵੀ ਆ,
ਉਹਨੇ ਇਲੈਕਸ਼ਨ ਕਾਲ ਕਰਾਤਾ ਯਾਰ, ਹੈ ਨਾ, ਅੱਜ ਤੋਂ ਕੈਂਪੇਨ ਸ਼ੁਰੂ ਹੋ ਗਈ ਉੱਥੇ
ਯਾ ਅਤੇ 27 ਫਰਵਰੀ ਨੂੰ ਇਲੈਕਸ਼ਨ ਹੋਣਾ ਅਤੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਵਿਲ ਨੀਡ ਟੂ ਬੀ ਇੰਜੈਕਟਡ ਇਨ ਟੂ ਦਾ ਇਕੋਨਮੀ, ਸੋ ਸਪੋਰਟਸ ਪ੍ਰਦਾਨ ਕਰਨੀਆਂ ਪੈਣਗੀਆਂ। $200 ਦੇ ਚੈੱਕ ਉਹਨਾਂ ਨੇ ਪਿਛਲੇ ਸਾਲ ਅਕਤੂਬਰ 'ਚ ਹੀ ਕਹਿਤਾ ਸੀ ਭੇਜਣੇ ਨੇ, ਉਹ ਭੇਜੇ ਜਾ ਰਹੇ ਨੇ।
ਵਾਸੂ ਜੀ, ਡੱਗ ਫੋਰਡ ਦੀ ਨਾ ਕੁਝ ਲੋਕਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਚਲੋ ਐਟਲੀਸਟ ਕਹਿੰਦੇ ਨੇ ਵੀ ਜੇ ਡੱਗ ਫੋਰਡ ਕਹਿੰਦੇ ਨੇ ਕਿ ਸਟਿਮੂਲਸ ਦੇਣਾ ਪੈਣਾ, ਬਹੁਤ ਪੈਸੇ ਖਰਚਣੇ ਪੈਣਗੇ, ਐਟਲੀਸਟ ਉਹ ਇਸ ਚੀਜ਼ ਵੱਲ ਵੀ ਧਿਆਨ ਦੇ ਰਹੇ ਨੇ ਕਿ ਜਿਹੜੇ ਕੋਈ ਪ੍ਰੋਜੈਕਟਸ ਬਣਾਉਣੇ ਨੇ, ਕੁਝ ਚੀਜ਼ਾਂ ਉਸਾਰਨੀਆਂ ਨੇ, ਵੀ ਰੈਡ ਟੇਪ ਘਟਾਈ ਜਾਵੇ ਸੋ ਦੈਟ ਥਿੰਗਸ ਕੈਨ ਬੀ ਡਨ ਫੈਸਟਰ ਐਂਡ ਮੋਰ ਐਫੀਸ਼ੀਐਂਟਲੀ। ਪਰ ਨੀਡਲੈਸ ਟੂ ਸੇ ਕਿ ਸੱਚੀ ਡੱਗ ਫੋਰਡ ਨੂੰ ਇਲੈਕਸ਼ਨ ਕਰਵਾਉਣ ਦੀ ਜ਼ਰੂਰਤ ਸੀਗੀ, ਅਜੇ ਉਹਨਾਂ ਦੀ ਸੁਪਰ ਮੈਜੋਰਿਟੀ ਵਾਲੀ ਸਰਕਾਰ ਦੇ ਅਜੇ 1.5 ਸਾਲ ਤਕਰੀਬਨ ਹੋਰ ਪਿਆ ਸੀ, ਉਤਾਰ ਲਈ ਇਲੈਕਸ਼ਨ ਕਰਾ ਰਹੇ ਨੇ। ਇਹ ਵਾਸੂ ਜੀ ਇਸ ਗੱਲ ਦਾ ਵੀ ਸੰਕੇਤ ਹੈ ਵੈਸੇ ਕਿ ਕੀ ਡੱਗ ਫੋਰਡ ਨੂੰ ਅਤੇ ਉਹਨਾਂ ਦੇ ਜਿਹੜੇ ਆਲੇ ਦੁਆਲੇ ਸਲਾਹੀਏ ਨੇ, ਉਹਨਾਂ ਨੂੰ ਇਹ ਲੱਗਦਾ ਵੀ ਭਾਈ ਜਦੋਂ 1.5 ਸਾਲ ਦੇ ਵਿੱਚ ਇਲੈਕਸ਼ਨ ਦੀ ਸਥਿਤੀ ਆਉਣੀ ਆ ਓਨਟੈਰੀਓ ਦੇ ਵਿੱਚ, ਉਦੋਂ ਤੱਕ ਇਕਨੋਮਿਕ ਸਿਚੁਏਸ਼ਨ ਇਹੋ ਜਿਹੀ ਡਾਵਾਂਡੋਲ ਹੋਈ ਹੋਣੀ ਆ, ਲੋਕ ਜਦੋਂ ਇਕੋਨਮੀ ਡਾਵਾਂਡੋਲ ਹੁੰਦੀ ਆ ਲੋਕ ਸਰਕਾਰ 'ਤੇ ਗੁੱਸੇ ਹੁੰਦੇ ਨੇ, ਸਮੇਂ ਦੀ ਸਰਕਾਰ 'ਤੇ ਵੀ, ਜੇ ਉਦੋਂ ਇਲੈਕਸ਼ਨ ਕਰਵਾਇਆ ਜੋ ਪ੍ਰੋਜੈਕਸ਼ਨਸ ਨੇ ਤਾਂ ਸਮੱਸਿਆ ਬਹੁਤ ਹੋਊਗੀ, ਲੋਕ ਅਜੇ ਉੱਤੇ ਕਰਕੇ ਘਬਰਾਏ ਹੋਏ ਨੇ ਵੀ ਹੁਣ ਇਲੈਕਸ਼ਨ ਕਰਾਓ ਵੀ ਲੋਹਾ ਗਰਮ ਹੈ ਮਾਰ ਦਿਓ ਥੋੜਾ ਮੌਕੇ ਤੇ ਚੌਕਾ ਮਾਰਨ ਦੀ ਉਹਨਾਂ ਦੀ ਕੋਸ਼ਿਸ਼ ਹੈ
ਪੜੋਸੀ ਮੁਲਕ ਸੇ ਖਤਰਾ ਹੈ
ਬਸ ਇਹ ਆ
ਖਤਰਾ ਆ ਗਿਆ ਇਲੈਕਸ਼ਨ ਕਰਾ ਲਓ
ਹਾਂ
ਇਲੈਕਸ਼ਨ ਜਿੱਤ ਲਓ ਵੋਟਾਂ ਮਿਲ ਜਾਣਗੀਆਂ
ਹਾਂ
ਤੇ ਵਿਜੇ ਜੀ ਇਹ ਹੁਣ ਇੱਕ ਪਿਰਤ ਪੈ ਗਈ ਸਾਡੇ ਮੁਲਕ ਦੇ ਵਿੱਚ ਕਿ ਪੈਸੇ ਵੰਡੋ ਇਲੈਕਸ਼ਨ ਕਰਾਓ ਕਿ ਸਰਕਾਰ ਬਣ ਜਾਂਦੀ ਹੈ ਇਹ ਮਲਟੀਪਲ ਟਾਈਮਸ ਹੋ ਗਿਆ ਅਸੀਂ ਬੀਸੀ ਵਾਲਿਆਂ ਨੇ ਤਾਂ ਫੈਡਰਲੀ ਵੀ ਵੇਖ ਲਿਆ ਪ੍ਰੋਵਿੰਸ਼ਲੀ ਵੀ ਵੇਖ ਲਿਆ ਓਨਟੈਰੀਓ ਵਾਲੇ ਵੀ ਹੁਣ ਇਹੀ ਟਰਾਈ ਕਰ ਰਹੇ ਨੇ 124 ਦੇ ਵਿੱਚੋਂ 79 ਸੀਟਾਂ ਨੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਪ੍ਰੋਗਰੈਸਿਵ ਕੰਸਰਵੇਟਿਵਸ ਦੇ
ਹਾਂਜੀ ਹਾਂਜੀ
ਓਨਟੈਰੀਓ ਚਾਂ ਤੇ ਉਹਨਾਂ ਨੂੰ ਇਸ ਤੋਂ ਜ਼ਿਆਦਾ ਵੱਡੀ ਮੈਂਡੇਟ ਹੋਰ ਕਿਹੜੀ ਚਾਹੀਦੀ ਹੈ
ਸਹੀ ਗੱਲ ਹੈ
ਕਹਿੰਦੇ ਲਾਰਜੈਸਟ ਮੈਂਡੇਟ ਕਿਉਂ ਤੁਸੀਂ ਕਿਤੇ ਕੋਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਲਿਖਾਣਾ
ਹੈ ਉਹਨਾਂ ਦਾ ਇਹ ਕਹਿਣਾ ਕਹਿੰਦੇ ਹੁਣ ਅਸੀਂ ਪੈਸੇ ਬਹੁਤ ਖਰਚਣੇ ਨੇ ਕਿਉਂਕਿ ਜੇ ਪੈਸੇ ਬਹੁਤ ਖਰਚਣੇ ਤਾਂ ਕਰਕੇ ਸਾਨੂੰ ਨਵਾਂ ਮੈਂਡੇਟ ਚਾਹੀਦਾ
ਜਿਵੇਂ ਪਹਿਲਾਂ ਕਦੇ ਪੈਸੇ ਖਰਚੇ ਨਹੀਂ ਕੈਨੇਡਾ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਕਿਸੇ ਸਰਕਾਰ ਨੇ
ਪਹਿਲਾਂ ਕਦੇ ਕਿਸੇ ਵੀ ਪੋਲੀਟੀਸ਼ੀਅਨ ਨੇ ਪੈਸੇ ਖਰਚੇ ਤਾਂ ਉਹ ਕਹਿੰਦਾ ਵੀ ਆ ਲੋਕਾਂ ਤੋਂ ਇੱਕ ਹੋਰ ਫਤਵਾ ਦੁਆਰਾ ਲੈ ਲਈਏ
ਵਾਹ ਜੀ ਵਾਹ ਸੋ ਇਹ ਤਾਂ ਵਿਜੇ ਜੀ ਹੁਣ ਐਵੇਂ ਬਸ ਇਹ ਗੱਲਾਂ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਹੁਣ ਜਿਹੜੀ ਉਹ ਗੱਲ ਹੈ ਕਿ ਜੀ ਉਹ ਪ੍ਰੋਜੈਕਟ ਬਣਾਉਣ ਦੀ ਗੱਲ ਕਰ ਰਹੇ ਨੇ ਪ੍ਰੋਡਕਟੀਵਿਟੀ ਦੀ ਗੱਲ ਕਰ ਰਹੇ ਨੇ ਉਹ ਕਿਹੜਾ ਪਹਿਲੀ ਵਾਰ ਉਹਨਾਂ ਨੇ ਉਹ ਕੋਈ ਅਜੇ ਤੱਕ ਉਹ ਆਪੋਜੀਸ਼ਨ ਵਿੱਚ ਸੀਗੇ
ਹਾਂਜੀ
ਉਹ ਪਹਿਲਾਂ ਪ੍ਰੀਮੀਅਰ ਉਹੀ ਨੇ
ਕਰੈਕਟ
ਅਜੇ ਤੱਕ ਕਿਉਂ ਨਾ ਹੋ ਗਏ ਉਹ ਪ੍ਰੋਜੈਕਟ ਤੁਹਾਨੂੰ ਹੁਣ ਹੀ ਕਿਉਂ ਯਾਦ ਆਏ ਇਲੈਕਸ਼ਨ ਤੋਂ ਪਹਿਲਾਂ
ਜਿਹੜਾ ਉੱਥੇ ਓਨਟੈਰੀਓ 'ਚ ਗ੍ਰੀਨ ਬੈਲਟ ਤੇ ਘਰਾਂ ਦੀ ਉਸਾਰੀ ਦਾ ਉਹ ਸੀਗਾ ਨਾ ਵੀ ਪਲਾਟ ਕੱਟਣ ਦੀ ਜਿਹੜੀ ਗੱਲ ਸੀ ਉਹ ਸਾਰੀ ਕੰਟਰੋਵਰਸੀ ਨਿਕਲੀ ਸੀ ਉਹ ਵੀ ਤੇ ਡੱਗ ਫੋਰਡ ਦੀ ਮੈਜੋਰਿਟੀ ਸਰਕਾਰ ਵੇਲੇ ਚੀਜ਼ਾਂ ਨਿਕਲੀਆਂ ਨੇ ਉਦੋਂ ਨਾ ਕਹਿ ਤਾ ਵੀ ਸਾਡੇ ਤੋਂ ਗਲਤੀ ਹੋ ਗਈ ਲੋਕਾਂ ਤੋਂ ਫਤਵਾ ਦੁਆਰਾ ਲੈ ਲਈਏ ਵੀ ਕੀ ਤੁਹਾਨੂੰ ਲੱਗਦਾ ਵੀ ਅਸੀਂ ਚੰਗੇ ਬੰਦੇ ਹੈਗੇ ਹਾਂ ਸਾਡੀ ਚੰਗੀ ਸਰਕਾਰ ਆ ਸੋ ਚਲੋ ਖੈਰ
ਉਦੋਂ ਗੱਲਾਂ ਇਹ ਹੋਈਆਂ ਸੀ ਕਿ ਗ੍ਰੀਨ ਬੈਲਟ ਦੇ ਵਿੱਚੋਂ ਇਹਨਾਂ ਨੇ ਜਗ੍ਹਾ ਕੱਢੀ ਸੀ ਹਾਊਸਿੰਗ ਸਪਲਾਈ ਵਧਾਉਣ ਵਾਸਤੇ ਕਹਿੰਦੇ ਉੱਥੇ ਘਰ ਉਸਾਰਾਂਗੇ
ਤੇ ਜਿਹੜੀ ਜ਼ਮੀਨ ਸੀ ਆਪਣੇ ਕੋਲ ਜਿਹੜੇ ਚਹੇਤੇ ਡੋਨਰ ਸੀ ਜਿਹੜੇ ਕਿ ਡਿਵੈਲਪਰ ਡੱਗ ਫੋਰਡ ਦੇ ਕਰੀਬੀ ਦੱਸੇ ਜਾਂਦੇ ਸੀ ਉਹਨਾਂ ਨੂੰ ਦੇ ਦਿੱਤੀ ਸੀ ਸਸਤੇ ਭਾਅ
ਤੇ ਉਹਨਾਂ ਨੂੰ ਪਹਿਲਾਂ ਇਨਫੋਰਮ ਕਰ ਦਿੱਤਾ ਗਿਆ ਸੀ ਉਹਨਾਂ ਦੇ ਆਪਣੇ ਸਟਾਫਰਸ ਵੱਲੋਂ ਚੀਫ ਆਫ ਸਟਾਫ ਵੱਲੋਂ ਜਾਂ ਕੋਈ ਹੋਰ ਸੀਗੇ ਸੋ ਸਟਾਫਰ ਸੀਗੇ ਉਹਨਾਂ ਦੇ ਆਪਣੇ ਜਿਨ੍ਹਾਂ ਨੇ ਪਹਿਲਾਂ ਹੀ ਉਹਨਾਂ ਡਿਵੈਲਪਰਸ ਨੂੰ ਦੱਸਤਾ ਕਿ ਇਹ ਫੈਸਲਾ ਹੋਣ ਲੱਗਾ ਜ਼ਮੀਨ ਖਰੀਦ ਲਓ ਉਹਨਾਂ ਨੇ ਪਹਿਲਾਂ ਸਸਤੇ ਭਾਅ ਜ਼ਮੀਨ ਖਰੀਦ ਲਈ ਬਾਅਦ ਚੋਂ ਉਹਨੂੰ ਗ੍ਰੀਨ ਬੈਲਟ ਚੋਂ ਕੱਢ ਲਿਆ ਗਿਆ ਇਸ ਤਰ੍ਹਾਂ ਦੇ ਦੋਸ਼ ਲੱਗੇ ਸਨ ਸੋ ਉਦੋਂ ਨਹੀਂ ਇਹਨਾਂ ਨੇ ਫਿਰ ਉਦੋਂ ਇਲੈਕਸ਼ਨ ਅਰਲੀ ਕਾਲ ਕਰਾਇਆ ਸੋ ਦੇਖੋ ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਬੈਠੇ ਹਾਂ ਉੱਥੇ ਦੀ ਜਿਹੜੀ ਰਾਜਨੀਤੀ ਆ ਹੋਰ ਵੀ ਗੱਲਾਂ ਇਹਦੇ ਵਿੱਚ ਹੋਣਗੀਆਂ ਜ਼ਰੂਰ ਪਰ ਓਵਰਆਲ ਕੈਨੇਡਾ ਦੇ ਵਿੱਚ ਇਹ ਹੁਣ ਕਹਿ ਲਓ ਵੀ ਸ਼ੇਰ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਉਹਨਾਂ ਨੂੰ ਇਹ ਸਵਾਦ ਪੈ ਗਿਆ ਚਸ ਪੈ ਗਿਆ ਕਿ ਇਸ ਤਰ੍ਹਾਂ ਕੋਈ ਮੁੱਦਾ ਬਣਾ ਕੇ ਕੋਈ ਥ੍ਰੈਟ ਕੋਵਿਡ-19 ਹੁਣ ਡੋਨਲਡ ਟਰੰਪ ਤੇ ਫਿਰ ਚੈੱਕ ਭੇਜ ਕੇ ਪੈਸੇ ਭੇਜ ਕੇ ਇਲੈਕਸ਼ਨ ਕਰਾ ਲਓ ਸਰਕਾਰ ਬਣ ਜਾਂਦੀ ਹੈ
ਪਹਿਲਾਂ ਕੋਵਿਡ
ਠੀਕ ਨਹੀਂ ਹੈ
ਹਾਂ ਇਹ ਠੀਕ ਨਹੀਂ ਪਹਿਲਾਂ ਕੋਵਿਡ-19 ਫਿਰ ਉਸ ਤੋਂ ਬਾਅਦ ਇਨਫਲੇਸ਼ਨ ਦਾ ਦੈਂਤ ਹੁਣ ਆ ਗਿਆ ਡੋਨਲਡ ਟਰੰਪ ਹੁਣ ਟੈਰਿਫ ਦਾ ਦੈਂਤ ਇੱਧਰ ਵਟਸਐਪ ਤੇ ਮੈਸੇਜ ਆਇਆ ਆਪਾਂ ਗੱਲ ਕਰਦੇ ਸੀ ਨਾ ਜਿਹੜੀ ਕਹਿੰਦੇ ਦਾਲ ਤੇ ਲੱਗਦਾ ਥੱਲੇ ਹੀ ਲੱਗ ਗਈ ਆ ਇੱਥੇ ਹਾਲ ਹੈ
ਦਾਲ ਮੇ ਕੁਛ ਕਾਲਾ ਹੈ
ਦਾਲ ਮੇ ਕੁਛ ਕਾਲਾ ਹੈ ਵਾਸੂ ਜੀ ਕਿਊਬੈਕ ਦੇ ਵਿੱਚ ਜਿਹੜੀ ਉਹਨਾਂ ਦੀ ਵਿਧਾਨ ਸਭਾ ਹੈ ਉੱਥੇ ਕੱਲ੍ਹ ਨੂੰ ਇੱਕ ਲੈਜਿਸਲੇਸ਼ਨ ਪੇਸ਼ ਕੀਤੀ ਜਾਣੀ ਆ ਕਿਊਬੈਕ ਵਾਲਿਆਂ ਦਾ ਕਹਿਣਾ ਵੀ ਇੱਕ ਸੋਸ਼ਲ ਕੰਟਰੈਕਟ ਕਹਿੰਦੇ ਸਾਨੂੰ ਬਣਾਉਣਾ ਪੈਣਾ ਕਿਊਬੈਕ ਦੇ ਵਿੱਚ ਜਿਹੜੇ ਲੋਕ ਨਵੇਂ ਆ ਰਹੇ ਨੇ ਉਹਨਾਂ ਨੂੰ ਇਹ ਸਮਝਣਾ ਪੈਣਾ ਕਿ ਕਿਊਬੈਕ ਰੈਸਟ ਆਫ ਕੈਨੇਡਾ ਤੋਂ ਬਾਕੀ ਦੇ ਕੈਨੇਡਾ ਤੋਂ ਬੜਾ ਵੱਖਰਾ ਹੈ ਅਤੇ ਕਹਿੰਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਐਥਨਿਕ ਭਾਈਚਾਰੇ ਦੇ ਵੱਖੋ ਵੱਖਰੇ ਬੈਕਗਰਾਊਂਡ ਦੇ ਲੋਕ ਕਿਊਬੈਕ ਦੇ ਵਿੱਚ ਆ ਰਹੇ ਨੇ ਉਹ ਆਪੋ ਆਪਣੇ ਕਹਿ ਲਓ ਵੀ ਕਲਚਰਲ ਕੋਕੂਨਸ ਦੇ ਵਿੱਚ ਜਾਂ ਗੈਟੋਜ਼ ਦੇ ਵਿੱਚ ਰਹਿੰਦੇ ਰਹਿਣ ਵੀ ਸਾਰੇ ਰਲ ਮਿਲ ਕੇ ਰਹਿਣ ਇੱਕ ਜਿਹੜਾ ਕਾਮਨ ਕਲਚਰ ਹੈ ਕਿਊਬੈਕ ਦਾ ਉਹ ਪ੍ਰਮੋਟ ਕਰਨਾ ਲਾਜ਼ਮੀ ਹੈ ਉਹਨਾਂ ਨੇ ਹਵਾਲਾ ਦਿੱਤਾ ਇੱਕ ਰੀਸੈਂਟ ਇੱਕ ਸਰਵੇ ਦਾ ਕਹਿੰਦੇ ਕਿਊਬੈਕ ਦੇ ਜਿਹੜੇ ਫ੍ਰੈਂਚ ਲੈਂਗੁਏਜ ਕਮਿਸ਼ਨਰ ਨੇ ਇੱਕ ਸਰਵੇਖਣ ਕੀਤਾ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਜਿਹੜੇ ਇਮੀਗ੍ਰੈਂਟਸ ਦੇ ਬੱਚੇ ਨੇ ਜਿਹੜੇ ਕਿਊਬੈਕ 'ਚ ਇਮੀਗ੍ਰੈਂਟਸ ਨੇ ਉਹਨਾਂ ਦੇ ਬੱਚੇ ਆਪਣੇ ਆਪ ਨੂੰ ਲੈਸ ਆਫ ਅ ਕਿਊਬੈਕਰ ਵਜੋਂ ਆਈਡੈਂਟੀਫਾਈ ਕਰਦੇ ਨੇ
ਯਾ ਸੋ ਬੇਸਿਕਲੀ ਉਹ ਕਹਿ ਰਹੇ ਨੇ ਵੀ ਜੇ ਕਿਊਬੈਕ ਵਿੱਚ ਆ ਕੇ ਰਹਿਣਾ ਤਾਂ ਕਿਊਬੈਕ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਰਹਿਣਾ ਪਏਗਾ ਜਿਹੜਾ ਉੱਥੇ ਦਾ ਫ੍ਰੈਂਕੋਫੋਨ ਕਲਚਰ ਆ ਉਹਨੂੰ ਅਪਣਾਉਣਾ ਪਏਗਾ ਉੱਥੇ ਦੇ ਇਮੀਗ੍ਰੇਸ਼ਨ ਮਿਨਿਸਟਰ ਤੇ ਫ੍ਰੈਂਚ ਲੈਂਗੁਏਜ ਮਿਨਿਸਟਰ ਇੱਕੋ ਹੀ ਵਿਅਕਤੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਹੁਣ ਸਾਨੂੰ ਗੈਟੋਜ਼ ਨਹੀਂ ਚਾਹੀਦੇ ਕਿਊਬੈਕ ਦੇ ਵਿੱਚ ਸਾਨੂੰ ਵੀ ਵਾਂਟ ਅ ਸਿੰਗਲ ਵਨ ਸੋਸਾਇਟੀ ਕਹਿੰਦੇ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਐਥਨਿਕ ਜਿਹੜੇ ਆਪਣੇ ਆਪ ਨੂੰ ਮਾਈਨੋਰਿਟੀ ਵਜੋਂ ਆਈਡੈਂਟੀਫਾਈ ਕਰਦੇ ਨੇ ਕਹਿੰਦੇ ਉਹ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਕਮਿਊਨਿਟੀਜ਼ ਚੋਂ ਬਾਹਰ ਨਿਕਲਣ ਸਾਡੇ ਫੰਕਸ਼ਨ ਸਾਡੇ ਇਵੈਂਟਸ ਸਾਡੀਆਂ ਮੂਵੀਜ਼ ਸਾਡੇ ਸ਼ੋਜ਼ ਨੂੰ ਅਟੈਂਡ ਕਰਨ ਸਾਡੇ ਨਾਲ ਰਲਣ ਮਿਲਣ ਤੇ ਕਹਿੰਦੇ ਉਹ ਅਸੀਂ ਨਹੀਂ ਚਾਹੁੰਦੇ ਵੀ ਉਹ ਆਪਣੇ ਆਪ ਦੇ ਵਿੱਚ ਹੀ ਰਹਿਣ ਤੇ ਉਹਨਾਂ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਕਹਿੰਦੇ ਕਿ ਸਾਡੇ ਮੈਨ ਐਂਡ ਵਿਮੈਨ ਆਰ ਇਕੁਅਲ ਇਨ ਕਿਊਬੈਕ ਤੇ ਕਹਿੰਦੇ ਵੀ ਤੁਹਾਨੂੰ ਉਹ ਚੀਜ਼ ਐਕਸੈਪਟ ਕਰਨੀ ਪੈਣੀ ਜੇ ਕਿਊਬੈਕ ਵਿੱਚ ਆ ਕੇ ਰਹਿਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਹਿੰਦੇ ਸੋ ਬੇਸਿਕਲੀ ਵਿਜੇ ਜੀ ਕੈਨੇਡਾ ਦੇ ਵਿੱਚ ਅਸੀਂ ਮਲਟੀਕਲਚਰਲਿਜ਼ਮ ਦੀ ਗੱਲ ਕਰਦੇ ਹਾਂ
ਉਹ ਕਹਿੰਦੇ ਸਾਨੂੰ ਪਸੰਦ ਹੀ ਨਹੀਂ ਹੈ
ਕਿਊਬੈਕ ਦੇ ਵਿੱਚ ਹੈ ਇੰਟਰਕਲਚਰਲਿਜ਼ਮ ਉਹ ਕਹਿੰਦੇ ਵੀ ਠੀਕ ਆ ਪਲੂਰਲ ਸੋਸਾਇਟੀ ਹੈ ਬਟ ਜੋ ਸਾਡਾ ਫ੍ਰੈਂਕੋਫੋਨ ਕਲਚਰ ਹੈ ਦੈਟਸ ਪ੍ਰਾਈਮ, ਉਹਦੀ ਪ੍ਰਾਈਮਸੀ ਹੈ
ਜੀ,
ਤੁਹਾਨੂੰ ਉਹਨੂੰ ਰਿਸਪੈਕਟ ਕਰਨਾ ਪੈਣਾ, ਉਹਦੇ ਮੁਤਾਬਕ ਤੁਹਾਨੂੰ ਉਹਨੂੰ ਐਕਸੈਪਟ ਕਰਨਾ ਹੀ ਪੈਣਾ।
ਉਹਨਾਂ ਦਾ ਵਾਸੂ ਜੀ ਇਹ ਕਹਿਣਾ ਵੀ ਕੈਨੇਡਾ ਦੀ ਸਰਕਾਰ ਨੇ ਫੈਡਰਲੀ ਕੀ ਗੱਲ ਕਹਿ ਦਿੱਤੀ ਵੀ ਅਸੀਂ ਮਲਟੀਕਲਚਰਲ ਸੋਸਾਇਟੀ ਹਾਂ, ਕਹਿੰਦੇ ਠੀਕ ਆ, ਪਰ ਇੱਕ ਕਾਮਨ ਕਲਚਰ ਤਾਂ ਡਿਫਾਈਨ ਕੀਤਾ ਨਹੀਂ, ਕੈਨੇਡੀਅਨ ਕਲਚਰ ਕੀ ਆ? ਕਹਿੰਦੇ ਸਾਡੇ ਕਿਊਬੈਕ ਦਾ ਵੱਖਰਾ ਆਪਣਾ ਡਿਸਟਿੰਕਟ ਕਲਚਰ ਆ ਅਤੇ ਅਸੀਂ ਲਹਿਦਾ ਨੇਸ਼ਨ ਆ। ਉਹਨਾਂ ਨੇ ਇਹ ਵੀ ਗੱਲ ਆਖੀ ਅਤੇ ਕਹਿੰਦੇ ਵੀ ਅਸੀਂ ਇਸ ਕਰਕੇ ਚਾਹੁੰਦੇ ਹਾਂ ਵੀ ਜਿਹੜੇ ਲੋਕਾਂ ਨੇ ਕਿਊਬੈਕ ਦੇ ਵਿੱਚ ਆ ਕੇ ਰਹਿਣਾ ਉਹ ਕਿਊਬੈਕ ਦਾ ਇੱਕ ਕਾਮਨ ਕਹਿੰਦੇ ਅਸੀਂ ਕਲਚਰ ਡਿਫਾਈਨ ਕਰਨਾ ਚਾਹੁੰਦੇ ਹਾਂ ਤਾਂ ਕਿ ਉਹਨੂੰ ਲੋਕ ਫੋਲੋ ਕਰਨ, ਕਿਉਂਕਿ ਜਦੋਂ ਤੁਸੀਂ ਓਵਰਆਲ ਕੈਨੇਡੀਅਨ ਕਲਚਰ ਦੀ ਗੱਲ ਕਰਦੇ ਹੋ, ਫੈਡਰਲ ਸਰਕਾਰ ਇਸ ਚੀਜ਼ ਦੇ ਵਿੱਚ ਫੇਲ ਹੋਈ ਆ ਟੂ ਡਿਫਾਈਨ ਕਿ ਕੈਨੇਡੀਅਨ ਕਲਚਰ ਹੈ ਕੀ।
ਜਿਹੜੀ ਯੂਨੀਫਾਰਮ ਸਿਵਲ ਕੋਡ ਉਹੀ ਚੀਜ਼ ਹੈ। ਤੇ ਨਾਲ ਸੋ ਇਹ ਕਹਿ ਰਹੇ ਨੇ ਵੀ ਸਾਡੀ ਇਹ ਪਾਲਿਸੀ ਤਾਂ ਸ਼ੁਰੂ ਤੋਂ ਹੀ ਹੈ, ਚੱਕਰ ਇਹ ਹੈ ਕਹਿੰਦੇ ਸਾਡੇ ਕੋਲ ਕੋਈ ਲੀਗਲ ਬੈਕਿੰਗ ਨਹੀਂ ਹੈ। ਸੋ ਉਹੀ ਹੁਣ ਕੱਲ੍ਹ ਨੂੰ ਟੁਮੋਰੋ ਇੱਕ ਬਿੱਲ ਪੇਸ਼ ਕਰਨ ਜਾ ਰਹੇ ਨੇ, ਕਹਿੰਦੇ ਅਸੀਂ ਕਾਨੂੰਨ ਹੀ ਬਣਾ ਦੇਣਾ ਕਿ ਦੈਨ ਵੀ ਵਿਲ ਹੈਵ ਲੀਗਲ ਬੈਕਿੰਗ ਟੂ ਇਨਫੋਰਸ ਇਟ, ਇਨਫੋਰਸ ਇੰਟਰਕਲਚਰਲਿਜ਼ਮ।
ਸੋ ਦੇਖੋ ਬਸ ਜੀ ਕੀ ਹੁੰਦਾ, ਕਿਊਬੈਕ ਵਾਲੇ ਦੇਖੋ ਇਸ ਤਰ੍ਹਾਂ ਦੇ ਬਿੱਲ, ਭਾਵੇਂ ਉਹ ਲੈਂਗੁਏਜ ਵਾਲਾ ਲਾਅ ਸੀ ਜਾਂ ਜਿਹੜਾ ਬਿੱਲ 21 ਆ ਉਹਦੇ ਉੱਪਰ, ਤੇ ਹੁਣ ਅਦਾਲਤ ਨੇ ਕਹਿ ਵੀ ਦਿੱਤਾ ਨਾ ਜਿਹੜਾ ਸਟੇਟ ਸੈਕੂਲਰਿਜ਼ਮ ਵਾਲਾ ਬਿੱਲ ਆ ਕਿ ਉੱਤੇ ਹੁਣ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਆ ਕਿ ਉਹ ਬਿੱਲ ਕੌਨਸਟੀਟਿਊਸ਼ਨਲ ਹੈ ਕਿ ਨਹੀਂ। ਸੋ ਇਹਦਾ ਬਿੱਲ ਪਾਸ, ਕਿਉਂਕਿ ਉੱਤੇ ਨੋਟ ਵਿਦ ਸਟੈਂਡਿੰਗ ਕਲੋਜ਼ ਇਨਵੋਕ ਕਰਕੇ ਇਸ ਬਿੱਲ ਨੂੰ 2019 ਦੇ ਵਿੱਚ ਲਾਗੂ ਕੀਤਾ ਗਿਆ ਸੀ, ਨੋਟ ਵਿਦ ਸਟੈਂਡਿੰਗ ਕਲੋਜ਼ 5 ਸਾਲਾਂ ਮਗਰੋਂ ਰਿਨਿਊ ਕਰਨਾ ਪੈਂਦਾ, ਹੁਣ ਰਿਨਿਊਅਲ ਦੀ ਕਗਾਰ 'ਤੇ ਆ।
ਪਿਛਲੇ
ਸਾਲ 2024 'ਚ ਰਿਨਿਊ ਹੋਇਆ 5 ਸਾਲ ਮਗਰੋਂ। ਹੁਣ ਉਹਦੇ ਉੱਪਰ ਜਿਹੜੀ ਅਦਾਲਤੀ ਕਾਰਵਾਈ ਆ, ਅਦਾਲਤ ਨੇ ਇਸ ਗੱਲ ਨੂੰ ਹੁਣ ਦੇਖਣਾ, ਜਾਇਜ਼ਾ ਲੈਣਾ ਮੁੜ ਤੋਂ। ਪਹਿਲਾਂ ਵੀ ਕਿੰਨੇ ਕੋਰਟ ਪ੍ਰੋਸੈਸ ਦੇ ਵਿੱਚੋਂ ਉਹ ਬਿੱਲ 21 ਨਿਕਲ ਚੁੱਕਾ ਹੋਇਆ, ਪਰ ਉਹਦੇ ਬਾਵਜੂਦ ਕਿਊਬੈਕ ਵਾਲਿਆਂ ਨੇ ਲਾਗੂ ਕਰਵਾ ਲਿਆ ਸੀ। ਸੋ ਅਸੀਂ ਇਹ ਵੀ ਚੀਜ਼ ਵੇਖੀ ਆ, ਜਦੋਂ ਕਿਊਬੈਕ ਵਾਲੇ ਕੋਈ ਇਸ ਤਰ੍ਹਾਂ ਦਾ ਕਲਚਰ ਨੂੰ ਡਿਫਾਈਨ ਕਰਨ ਵਾਲਾ ਕੋਈ ਵੀ ਇਹੋ ਜਿਹਾ ਪੈਂਤਲਾ ਜਾਂ ਕੋਈ ਵੀ ਇਹੋ ਜਿਹਾ ਕਦਮ ਚੁੱਕਦੇ ਨੇ, ਫਿਰ ਆਲ ਆਫ ਅ ਸਡਨ ਸਾਰਿਆਂ ਦੇ ਹੱਕਾਂ ਦੀ ਬਰਾਬਰਤਾ ਦੀ ਗੱਲ ਕਰਨ ਵਾਲੀਆਂ ਜਿਹੜੀਆਂ ਫੈਡਰਲ ਪਾਰਟੀਆਂ ਨੇ ਉਹ ਚੁੱਪ ਵੱਟ ਜਾਂਦੀਆਂ ਨੇ, ਫਿਰ ਉਹ ਕੋਈ ਬਹੁਤਾ ਨਹੀਂ ਨੁਕਤਾਚੀਨੀ ਕਰਦੇ ਕਿਊਬੈਕ ਦੀ
ਜਾਂ ਕਿਊਬੈਕ ਵਾਲਿਆਂ ਦੀ ਨਹੀਂ ਕਰਦੇ।
ਹਾਂ
ਯਾ, ਸੋ ਵਿਜੇ ਜੀ ਦੇਖੋ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਇੱਕ ਕਾਮਨ ਕਿਊਬੈਕ ਵੈਲਿਊਜ਼ ਹੋਣੀਆਂ ਚਾਹੀਦੀਆਂ ਨੇ
ਜੀ,
ਇੱਕ ਕਾਮਨ ਕਲਚਰ ਹੋਣਾ ਚਾਹੀਦਾ, ਉਹਦੀ ਗੱਲ ਜਦੋਂ ਹੁਣ ਡੋਨਲਡ ਟਰੰਪ ਨੇ ਸਾਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕੀਤੀ ਸੀ ਕੈਨੇਡਾ ਨੂੰ, ਉਦੋਂ ਬੜੀ ਗੱਲ ਚੱਲੀ ਸੀ ਕਿ ਕੈਨੇਡਾ ਦੇ ਵਿੱਚ ਪੈਟਰੀਓਟਿਜ਼ਮ ਦੀ ਘਾਟ ਹੈ, ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਹੈ ਕਿ ਕਾਮਨ ਕੈਨੇਡੀਅਨ ਕਲਚਰ ਅਸੀਂ ਡਿਫਾਈਨ ਨਹੀਂ ਕਰ ਸਕੇ ਅਜੇ ਤੱਕ, ਵਾਟ ਇਜ਼ ਇਟ ਟੂ ਬੀ ਅ ਕੈਨੇਡੀਅਨ।
ਜਸਟਿਨ ਟਰੂਡੋ ਨੇ ਤੇ 2015 ਤੋਂ ਬਾਅਦ ਕਹਿ ਦਿੱਤਾ ਸੀ ਕੈਨੇਡਾ ਦੁਨੀਆ ਦੀ ਪਹਿਲੀ ਪੋਸਟ ਨੈਸ਼ਨਲ ਸਟੇਟ ਹੋਏਗਾ ਕਿ ਜਿਹਦੇ ਵਿੱਚ ਤੁਹਾਨੂੰ ਵੀ ਨੈਸ਼ਨਲਿਜ਼ਮ ਵਾਲੀਆਂ ਗੱਲਾਂ ਕਹਿੰਦੇ ਪੁਰਾਣੀਆਂ ਹੋ ਗਈਆਂ, ਜਦੋਂ ਲੜਾਈਆਂ ਲੱਗਦੀਆਂ ਸੀ ਲੋਕੀ ਕਹਿੰਦੇ ਸੀ ਵੀ ਦੇਸ਼ ਵਾਸਤੇ ਜਾਨਾਂ ਵਾਰ ਦਿਆਂਗੇ, ਹੁਣ ਅਸੀਂ ਵੱਖਰੇ ਇੱਕ ਦੌਰ ਦੇ ਵਿੱਚ ਜਿਉਂ ਰਹੇ ਹਾਂ, ਹੁਣ ਤੁਹਾਨੂੰ ਉਸ ਤਰ੍ਹਾਂ ਦੇ ਪੈਟਰੀਓਟਿਜ਼ਮ ਦੀ ਲੋੜ ਨਹੀਂ, ਅਸੀਂ ਪਹਿਲੀ ਪੋਸਟ ਨੈਸ਼ਨਲ ਸਟੇਟ ਹੋਵਾਂਗੇ। ਅਤੇ ਉਸ ਗੱਲ ਦੀ ਬਹੁਤ ਜ਼ਿਆਦਾ ਹੁਣ ਆਲੋਚਨਾ ਹੁੰਦੀ ਹੈ ਕਿ ਜਿਹੜਾ ਉਹ ਸਟੈਂਡ ਸੀ ਉਹ ਗਲਤ ਸੀ,
ਕਿਉਂਕਿ ਉਸ ਤੋਂ ਬਾਅਦ ਕੋਵਿਡ-19 ਆ ਗਿਆ ਤੇ ਕੋਵਿਡ-19 ਨੇ ਉਸ ਦੌਰਾਨ ਜਿਸ ਤਰ੍ਹਾਂ ਸਪਲਾਈ ਚੇਨਸ ਪ੍ਰਭਾਵਿਤ ਹੋਈਆਂ, ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਨੈਸ਼ਨਲਿਜ਼ਮ ਬਿਕੇਮ ਪਾਪੂਲਰ। ਸਾਰੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਪਹਿਲਾਂ ਆਪਣਾ ਸੋਚੋ, ਸੋ ਜਿਹੜਾ ਇੱਕ ਨੈਸ਼ਨਲ ਫਰਵਰ, ਜਿਹੜਾ ਇੱਕ ਨੈਸ਼ਨਲਿਜ਼ਮ ਉਹ ਇੱਕ ਵਾਰੀ ਫਿਰ ਤੋਂ ਬਹੁਤ ਬੁਲੰਦ ਹੋਇਆ, ਤੇ ਜਸਟਿਨ ਟਰੂਡੋ ਦੀ ਜਿਹੜੀ ਉਹ ਸੋਚ ਸੀ ਉਹ ਕਿਤਾਬੀ ਸੋਚ ਸੀ, ਥਿਓਰੈਟੀਕਲੀ ਉਹ ਗੱਲ ਬੜੀ ਸੋਹਣੀ ਲੱਗਦੀ ਹੈ, ਪਰ ਪ੍ਰੈਕਟੀਕਲ ਦੁਨੀਆਂ ਦੇ ਵਿੱਚ ਉਹ ਗੱਲ ਪੁੱਠੀ ਪੈ ਗਈ। ਸੋ ਨੈਸ਼ਨਲਿਜ਼ਮ ਇਜ਼ ਪਾਪੂਲਰ ਵੰਸ ਅਗੇਨ, ਤੇ ਇਹ ਹੁਣ ਸਾਡੇ ਇੱਥੇ ਬੜੀ ਗੱਲ ਹੁੰਦੀ ਸੀ ਕਿ ਸਾਡੇ ਨੈਸ਼ਨਲਿਜ਼ਮ ਦੀ ਘਾਟ ਹੈ ਕੈਨੇਡਾ ਦੇ ਵਿੱਚ, ਤੇ ਕਿਊਬੈਕ ਵਾਲੇ ਜਿਹੜੀ ਗੱਲ ਕਰ ਰਹੇ ਨੇ ਕਿ ਇੱਕ ਕਾਮਨ ਵੈਲਿਊ ਹੋਵੇ ਕਿਊਬੈਕ ਦੀ, ਕੋਈ ਕਾਮਨ ਕਲਚਰ ਹੋਵੇ, ਉਹ ਗੱਲ ਉੱਥੇ ਤੱਕ ਤਾਂ ਸੋਹਣੀ ਹੈ, ਪਰ ਚੱਕਰ ਇਹ ਹੈ ਕਿ ਫਿਰ ਇਹ ਜਦੋਂ ਕਰਦੇ ਕਰਦੇ ਅੱਤ ਕਰ ਜਾਂਦੇ ਨੇ,
ਇਹੀ ਤਾਂ ਪ੍ਰੋਬਲਮ ਹੈ। ਸੋ ਔਨ ਆਈਦਰ ਸਾਈਡ ਆਫ ਦ ਸਪੈਕਟ੍ਰਮ ਹੁੰਦਾ ਕੀ ਹੈ ਕਿ ਜੇ ਗੱਲ ਆਖੀ ਗਈ ਕਿ ਜੀ ਪੋਸਟ ਨੈਸ਼ਨਲ ਸਟੇਟ ਹੋਣੀ ਚਾਹੀਦੀ ਹੈ, ਪੋਸਟ ਨੈਸ਼ਨਲ ਸਟੇਟ ਦੇ ਨਤੀਜੇ ਵਜੋਂ ਕੀ ਹੋਇਆ ਕਿ ਅਸੀਂ ਵੇਖ ਰਹੇ ਹਾਂ ਕੈਨੇਡਾ ਦੇ ਵਿੱਚ ਵੱਖੋ ਵੱਖਰੇ ਕਿਸਮ ਦੇ ਜਿਹੜੇ ਪ੍ਰੋਟੈਸਟ ਨੇ, ਹੁਣ ਪਿਛਲੇ ਸਾਲਾਂ 'ਚ ਕਿੰਨੀਆਂ ਗੱਲਾਂ ਚੱਲੀਆਂ ਕਿ ਪ੍ਰੋਟੈਸਟ ਜਿਹੜੇ ਕੈਨੇਡੀਅਨ ਧਰਤੀ 'ਤੇ ਕਈ ਹੋ ਰਹੇ ਨੇ, ਉਹਨਾਂ ਦਾ ਕੈਨੇਡੀਅਨ ਪੋਲੀਟਿਕਸ ਦੇ ਨਾਲ, ਕੈਨੇਡੀਅਨ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਪੋਸਟ ਨੈਸ਼ਨਲ ਸਟੇਟ ਨਾਲ ਜੁੜੀਆਂ ਗੱਲਾਂ ਨੇ। ਇੱਦਾਂ ਨਹੀਂ ਆ ਪ੍ਰੋਟੈਸਟ ਪਹਿਲਾਂ ਨਹੀਂ ਸਨ ਹੁੰਦੇ, ਪਹਿਲਾਂ ਵੀ ਹੁੰਦੇ ਰਹੇ ਨੇ, ਫਰੀ ਸਪੀਚ ਦਾ ਸਤਿਕਾਰ ਕੀਤਾ ਜਾਂਦਾ, ਪਰ ਪ੍ਰੋਟੈਸਟ ਦੀ ਰੰਗਤ, ਪ੍ਰੋਟੈਸਟ ਦਾ ਤੌਰ ਤਰੀਕਾ ਇਹੋ ਜਿਹਾ ਨਹੀਂ ਸੀ ਜਿਹੋ ਜਿਹਾ ਪਿਛਲੇ 2-3 ਸਾਲਾਂ ਦੇ ਵਿੱਚ ਵੇਖਿਆ ਗਿਆ। ਸੋ ਉਹ ਵਾਲੇ ਪਾਸੇ ਨੂੰ ਇੱਕ ਤਾਂ ਉਹ ਵਾਲਾ ਕੰਸਰਨ ਆ, ਦੂਜੀ ਗੱਲ ਇਹ ਆ, ਸੋ ਉੱਧਰ ਉਹ ਕੰਸਰਨ ਬਣ ਜਾਂਦਾ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਦੋਂ ਇਸ ਤਰ੍ਹਾਂ ਦੇ ਕਾਮਨ ਕਲਚਰ ਦੀਆਂ ਗੱਲਾਂ ਚੱਲਦੀਆਂ ਨੇ, ਜਿਹੜੇ ਫਿਰ ਸੱਜੇ ਪੱਖੀ ਬਹੁਤ ਜ਼ਿਆਦਾ ਐਕਸਟ੍ਰੀਮ ਵਿਅਕਤੀ ਨੇ, ਉਹਨਾਂ ਨੂੰ ਧੂਲ ਮਿਲ ਜਾਇਆ ਕਰਦੀ ਆ, ਉਹ ਫਿਰ ਹਰ ਮਾੜੀ ਮਾੜੀ ਗੱਲ 'ਤੇ, ਜਿਹੜੀ ਗੱਲ ਹੁਣ ਕਾਮਨ ਕਲਚਰ ਤੋਂ ਸ਼ੁਰੂ ਹੋਈ ਆ ਕਿ ਫਿਰ ਉਹ ਅੱਗੇ ਚੱਲ ਕੇ ਇੱਕ ਕਾਮਨ ਦਿੱਖ, ਫਿਰ ਇੱਕ ਕਾਮਨ ਚਮੜੀ ਦੇ ਰੰਗ 'ਤੇ ਜਾ ਕੇ ਇੱਕ ਕਾਮਨ ਕਿਸਮ ਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਪਰ ਜਾ ਕੇ ਰੁਕੇਗੀ, ਕਿਉਂਕਿ ਅਲਟੀਮੇਟਲੀ ਡਜ਼ ਮੋਰਫ ਇਨ ਟੂ ਆਲ ਦੋਜ਼ ਥਿੰਗਸ, ਅਨਲੈਸ ਕਿ ਸਰਕਾਰ ਇਸ ਤਰ੍ਹਾਂ ਦੀ ਗੱਲ ਕਰਕੇ ਫਿਰ ਉਹਦੇ ਉੱਪਰ ਬਹੁਤ ਜ਼ਿਆਦਾ ਮੁਸਤੈਦ ਰਹੇ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਜਿਹੜੀ ਹੋਰ ਡਿਵੀਜ਼ਨ ਕ੍ਰੀਏਟ ਕਰਨ ਵਾਲਾ ਨੈਰੇਟਿਵ ਆ ਉਹ ਅਸੀਂ ਪਨਪਣ ਨਹੀਂ ਦੇਣਾ।
19 ਸੋ COVID-19 ਤੋਂ ਪਹਿਲਾਂ ਤੱਕ ਸਾਡਾ ਮੁਲਕ ਪੂਰੇ ਵਿਸ਼ਵ ਦੇ ਵਿੱਚ ਇੱਕ ਅਨੋਮਲੀ ਰਿਹਾ। ਸਾਡੀ ਇੱਕ ਇੱਥੇ ਸੈਂਟਰਿਸਟ ਸਰਕਾਰ ਸੀ, ਲਿਬਰਲ ਪਾਰਟੀ ਦੀ ਸਰਕਾਰ ਸੀ, ਭਾਵੇਂ ਉਹ ਬਾਅਦ ਵਿੱਚ ਮਾਇਨੋਰਿਟੀ ਚ ਆ ਗਏ ਪਰ ਫਿਰ ਵੀ ਇੱਕ ਸੈਂਟਰਿਸਟ ਸਰਕਾਰ ਸੀ। ਜਦੋਂ ਮਾਇਨੋਰਿਟੀ ਵਿੱਚ ਆਏ, ਜਿਹੜਾ ਇਹਨਾਂ ਦਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਹੋਇਆ NDP ਦੇ ਨਾਲ, ਉਹ ਫਿਰ ਸਰਕਾਰ ਨੂੰ ਧੂ ਕੇ ਥੋੜਾ ਜਿਹਾ ਖੱਬੇ ਪੱਖੀ ਸਰਕਾਰ ਬਣਾਤਾ ਉਹਨਾਂ ਨੇ, ਥੋੜਾ ਜਿਹਾ ਲੈਫਟ ਵੱਲ ਖਿੱਚ ਕੇ ਲੈ ਗਏ। ਇਸ ਵੇਲੇ ਉਹਦੇ ਨਾਲ ਵਿਜੇ ਜੀ ਕੈਨੇਡਾ ਦਾ ਬੜਾ ਨੁਕਸਾਨ ਹੋਇਆ। ਸੋ ਇਹਦੇ ਚ ਮੈਂ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰ ਰਿਹਾ, ਸੋ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਸਪੈਕਟ੍ਰਮ ਦੇ ਇੱਧਰ ਉੱਧਰ ਘੁੰਮਦੀਆਂ ਰਹਿੰਦੀਆਂ ਨੇ, ਬਟ ਵੀ ਬੈਡਲੀ ਨੀਡ ਅ ਸੈਂਟਰਿਸਟ ਪਾਰਟੀ ਇਨ ਕੈਨੇਡਾ। ਇੱਕ ਸੈਂਟਰਿਸਟ ਸਰਕਾਰ ਚਾਹੀਦੀ ਹੈ ਜਿਹੜੀ ਸਹਿੰਦੀ ਸਹਿੰਦੀ ਗੱਲ ਕਰੇ ਕਿ ਹੁੰਦਾ ਕੀ ਪਿਆ, ਦੋਨੋਂ ਪਾਸੇ ਅੱਤ ਹੋ ਰਹੀ ਹੈ,
ਦੋਨੋਂ ਪਾਸੇ ਅੱਤ ਹੋ ਰਹੀ ਹੈ। ਯੈਸ, ਤੇ ਵਾਸੂ ਜੀ, ਵੈਸੇ ਜਦੋਂ 2008-09 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਹੁੰਦੀ ਹੈ ਨਾ, ਉਦੋਂ ਜ਼ਿਕਰ ਬੜਾ ਆ ਜਾਂਦਾ, ਹੁਣ ਮਾਰਕ ਕਾਰਨੀ ਇਸ ਚੀਜ਼ ਨੂੰ ਆਪਣਾ ਬੜਾ ਕ੍ਰੈਡੈਂਸ਼ੀਅਲਸ ਨੂੰ ਪ੍ਰਮੋਟ ਕਰ ਰਹੇ ਨੇ ਕਿ ਲਿਬਰਲ ਲੀਡਰ ਉਹ ਇਸ ਕਰਕੇ ਬਣਨੇ ਚਾਹੀਦੇ ਨੇ ਕਿਉਂਕਿ 2008-09 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵੇਲੇ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ, ਬੜੀ ਵਧੀਆ ਕਾਰਗੁਜ਼ਾਰੀ ਸੀ। ਇਹ ਨਾ ਭੁੱਲੀਏ ਉਦੋਂ ਫੈਡਰਲ ਲੈਵਲ 'ਤੇ ਕੰਜ਼ਰਵੇਟਿਵ ਦੀ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਸੀਗੇ ਜਿਮ ਫਲੈਰਟੀ। ਜਿਮ ਫਲੈਰਟੀ ਨੇ ਵਾਸਤੂ ਜੀ ਫਾਈਨੈਂਸ਼ੀਅਲੀ ਕੁਝ ਇਹੋ ਜਿਹੀਆਂ ਵਧੀਆ ਪੋਲਿਸੀਜ਼ ਲੈ ਕੇ ਆਉਂਦੀਆਂ ਸੀ। ਆ ਜਿਹੜਾ TFSA ਆ, ਟੈਕਸ ਫਰੀ ਸੇਵਿੰਗਸ ਅਕਾਊਂਟ, ਇਹ ਉਦੋਂ ਹੀ ਸ਼ੁਰੂ ਕੀਤਾ ਗਿਆ ਸੀ। ਇਹਦਾ ਪਰਪਸ ਇਹ ਸੀਗਾ ਕਿ ਕਿਉਂਕਿ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ, ਲੋਕਾਂ ਦਾ ਓਵਰਆਲ ਸਟਾਕ ਮਾਰਕੀਟ ਦੇ ਵਿੱਚ ਵਿਸ਼ਵਾਸ ਡਾਵਾਡੋਲ ਹੋ ਰਿਹਾ ਸੀ, ਇੱਕ ਅਜਿਹਾ ਵਸੀਲਾ ਪ੍ਰਦਾਨ ਕਰ ਦਿੱਤਾ ਤਾਂ ਕਿ ਜਿਹੜੀ ਲੋਕਾਂ ਨੂੰ ਇੱਕ ਇਨਵੈਸਟਮੈਂਟ ਦਾ ਸਾਧਨ ਮਿਲੇ, ਉਹਦੇ ਵਿੱਚੋਂ ਟੈਕਸ ਫਰੀ ਤੁਹਾਨੂੰ ਬੈਨੀਫਿਟ ਮਿਲ ਸਕੇ। ਫਿਰ ਜਿਹੜੀਆਂ ਕੁਝ ਹੋਰ ਤਬਦੀਲੀਆਂ ਉਸ ਵੇਲੇ ਕੀਤੀਆਂ ਗਈਆਂ ਨਾ, ਕਿ ਰਿਟਾਇਰਮੈਂਟ ਏਜ 65 ਤੋਂ ਵਧਾ ਕੇ 67 ਕਰ ਦਿੱਤੀ ਸੀ। ਰੀਜ਼ਨ ਕੀ ਸੀ? ਦਿਸਦਾ ਸੀ ਆਉਂਦੇ ਸਾਲਾਂ ਦੇ ਵਿੱਚ ਵਰਕਫੋਰਸ ਘਟਣੀ ਆ, ਵਰਕਫੋਰਸ ਤਾਂ ਕਿ ਜਿਹੜੇ ਲੋਕ ਕੰਮ ਲੱਗੇ ਹੋਏ ਨੇ ਉਹ 2 ਸਾਲ ਹੋਰ ਕੰਮ ਕਰ ਲੈਣ। ਉਦੋਂ ਲੈ ਕੇ ਬੈਕਲੈਸ਼ ਬੜੀ ਹੋ ਗਈ ਵੀ ਸਾਡੀ ਪੈਨਸ਼ਨ ਡਿਲੇ ਕਰਦੀ ਪਈ ਹੈ ਕੰਜ਼ਰਵੇਟਿਵ ਸਰਕਾਰ, ਪਰ ਦੇਖੋ ਉਹਦਾ ਸਿੱਟਾ ਹੁਣ ਕੀ ਨਿਕਲਿਆ। ਜਦੋਂ ਟਰੂਡੋ ਗਵਰਨਮੈਂਟ ਆਈ, ਇਹਨਾਂ ਨੇ ਪੈਨਸ਼ਨ ਰਿਟਾਇਰਮੈਂਟ ਏਜ ਦੁਆਰਾ ਰੋਲ ਬੈਕ ਕਰਕੇ 65 'ਤੇ ਕਰ ਦਿੱਤੀ। ਉਹਦੇ ਕਰਕੇ ਸਾਡੇ ਕੋਲ ਜਿਹੜੀ ਵਰਕਰਸ ਦੀ ਸ਼ੋਰਟੇਜ ਹੋਈ, ਹੁਣ ਕਿੰਨੇ ਇਮੀਗ੍ਰੇਸ਼ਨ ਦੇ ਰਾਹ ਜਦੋਂ ਖੋਲ੍ਹੇ, ਵਧੀ ਹੋਈ ਇਮੀਗ੍ਰੇਸ਼ਨ ਦਾ ਕੀ ਅਸਰ ਹੋਇਆ ਉਹ ਸਾਰਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਵੇਖ ਹੀ ਲਿਆ। ਸੋ ਉਹ ਬਿਲਕੁਲ ਸਹੀ ਗੱਲ ਆ ਕਿ ਸੈਂਟਰਿਸਟ ਜਿਹੜੀ ਸਰਕਾਰ ਕੋਈ ਇਹੋ ਜਿਹੀ ਹੋਵੇ ਜਿਹੜੀ ਦੂਰ ਅੰਦੇਸ਼ੀ ਦੇ ਨਾਲ ਅਗਲੇ 10-15 ਸਾਲ ਦੀਆਂ ਪ੍ਰੋਜੈਕਸ਼ਨਸ ਨੂੰ ਵੇਖਦੇ ਹੋਏ ਉਹ ਫੈਸਲੇ ਲਏ ਵੀ ਕੀ ਕੀਤਾ ਜਾਣਾ ਚਾਹੀਦਾ ਅੱਜ। ਇੱਦਾਂ ਨਹੀਂ ਕਿ ਨੀ ਜਰਕ ਰਿਐਕਸ਼ਨ, ਗੱਲ ਉੱਥੇ ਆਪਾਂ ਵੀ ਲੂਪ ਬੈਕ ਕਿ ਜਿੰਨੀ ਵੱਡੀ ਪ੍ਰੋਬਲਮ ਉਨਾ ਵੱਡਾ ਚੈੱਕ, ਤੇ ਠੀਕ ਹੈ ਜੀ ਅਸੀਂ ਦੇਖੋ ਆਪਣਾ ਕੰਮ ਕਰਤਾ। ਦੈਟਸ ਨਾਟ ਦ ਵੇ ਟੂ ਡੂ ਥਿੰਗਸ।
ਇਸ ਵੇਲੇ ਸੋ ਦੇਖੋ ਆਮ ਤੌਰ 'ਤੇ ਇੱਕ ਧਾਰਨਾ ਕੀ ਹੈ ਕਿ ਜਿਹੜੀ ਕੋਈ ਕੰਸਰਵੇਟਿਵ ਸਟ੍ਰਾਈਪ ਦੀ ਜਿਹੜੀ ਕੋਈ ਵੀ ਸਰਕਾਰ ਆ ਉਹ ਬਿਜ਼ਨਸ ਦੀ ਗੱਲ ਕਰਦੀ ਆ, ਉਹ ਇਕਾਨਮੀ ਦੀ ਗੱਲ ਕਰਦੀ, ਇਕਾਨਮੀ ਵਾਸਤੇ ਚੰਗੀ ਆ ਜੀ ਕੰਸਰਵੇਟਿਵ ਸਰਕਾਰ, ਪਰ ਪ੍ਰੋਬਲਮ ਇਹ ਹੁੰਦੀ ਹੈ ਫਿਰ ਉਹ ਨਾਲ ਧਰਮ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਉਹ ਥੋੜਾ ਜਿਹਾ ਨੈਸ਼ਨਲਿਜ਼ਮ ਨੂੰ ਲੈ ਕੇ ਥੋੜੇ ਕੈਰਿਡ ਅਵੇ ਹੋ ਜਾਂਦੇ ਨੇ। ਸੋ ਉਹਦੇ ਵਿੱਚ ਉਹ ਸਾਈਡ ਇਫੈਕਟ ਹੁੰਦਾ। ਜਿਹੜੀ ਫਿਰ ਕਹਿੰਦੇ ਜਿਹੜੀ ਲਿਬਰਲ ਸਰਕਾਰ ਆ ਉਹ ਹਮੇਸ਼ਾ ਜਿਹੜੀ ਕੋਈ ਥੋੜੀ ਕਹਿ ਲਓ ਵੀ ਲੈਫਟ ਆਫ ਸੈਂਟਰ ਕਿਸਮ ਦੀ ਜਿਹੜੀ ਵੀ ਕੋਈ ਸਰਕਾਰ ਹੈ ਕਿਸੇ ਵੀ ਮੁਲਕ ਦੇ ਵਿੱਚ, ਵੀ ਉਹ ਧਰਮ ਨਿਰਪੱਖਤਾ ਦੀ ਗੱਲ ਕਰਦੀ ਹੈ, ਸੋਹਣੀਆਂ ਸੋਹਣੀਆਂ ਇਕੁਆਲਿਟੀ ਦੀਆਂ ਗੱਲਾਂ ਕਰਦੀ ਹੈ, ਪਰ ਉਹ ਇਕਾਨਮੀ ਬਾਰੇ ਨਹੀਂ ਸੋਚਦੇ। ਆਮ ਤੌਰ 'ਤੇ ਧਾਰਨਾ ਇਹ ਹੁੰਦੀ ਹੈ। ਇਸ ਵੇਲੇ ਕੀ ਹੋ ਰਿਹਾ, ਹੁਣ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਹੈ, ਉਹਦੇ ਵਿੱਚ ਆ ਗਏ ਮਾਰਕ ਕਾਰਨੀ। ਸੋ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਬਾਈ ਡਿਫਾਲਟ ਉਹ ਪ੍ਰਧਾਨ ਮੰਤਰੀ ਬਣਨਗੇ, ਹੈਗੇ ਨੇ ਇਕਾਨਮਿਸਟ, ਗੱਲਾਂ ਇਕਾਨਮੀ ਦੀਆਂ ਕਰਨਗੇ, ਹੋਣਗੇ ਲਿਬਰਲ ਵਿਚਾਰਧਾਰਾ ਵਾਲੇ। ਸੋ ਉਹ ਇੱਕ ਬੜਾ ਅਟਰੈਕਟਿਵ ਇੱਕ ਆਲਟਰਨੇਟਿਵ ਇਸ ਕਰਕੇ ਲੱਗ ਰਿਹਾ ਸਾਰਾ। ਸੋ ਜਿਹੜਾ ਇੱਕਦਮ ਹੋਇਆ ਨੀ ਕਿ ਵੇਵ ਜੀ ਬਣ ਗਈ ਕਿ ਜੀ ਮਾਰਕ ਕਾਰਨੀ ਹੋਈ ਪਈ ਆ, ਉਹਦਾ ਰੀਜ਼ਨ ਅਸਲ 'ਚ ਇਹ ਹੈ ਜੇ ਅਸੀਂ ਉਹਨੂੰ ਉਹਦੀਆਂ ਪਰਤਾਂ ਨੂੰ ਅਸੀਂ ਤਹਿਾਂ ਨੂੰ ਖੋਲ ਕੇ ਦੇਖੀਏ, ਸਮਝਣ ਦੀ ਕੋਸ਼ਿਸ਼ ਕਰੀਏ, ਰੀਜ਼ਨ ਇਹ ਹੈ ਅੰਦਰੋਂ ਸਾਰੇ ਚਾਹੁੰਦੇ ਨੇ ਕਿ ਇੱਕ ਸੈਂਟਰਿਸਟ ਕਿਸਮ ਦੀ ਸਰਕਾਰ ਹੋਵੇ ਕਿ ਬਹੁਤੀ ਅੱਤ ਨਾ ਕਰੇ, ਨਾ ਖੱਬੇ ਪੱਖੀ ਨਾ ਸੱਜੇ ਪੱਖੀ, ਪਰ ਇਕਾਨਮੀ ਦਾ ਵੀ ਧਿਆਨ ਰੱਖੇ,
ਲੌਂਗ ਟਰਮ ਵਿਜ਼ਨ ਹੋਵੇ ਨਾ।
ਹਾਂ, ਸੋ ਜਿਹੜਾ ਇਹ ਕੰਬੀਨੇਸ਼ਨ ਆ
ਲੌਂਗ ਟਰਮ ਵਿਜ਼ਨ ਲੀਡਰ
ਜਿਹੜਾ ਇਕਾਨਮਿਸਟ ਹੈ, ਇਸ ਕਰਕੇ ਉਹ ਅਟਰੈਕਟਿਵ ਲੱਗ ਰਿਹਾ,
ਯੂਅਰ ਰਾਈਟ।
ਸੋ ਆਮ ਨਾਟ ਇੰਡੋਰਸਿੰਗ ਮਾਰਕ ਕਾਰਨੀ, ਅਜੇ ਦੀਸ ਆਰ ਅਰਲੀ ਡੇਜ਼,
ਐਂਡ ਵੀ ਆਰ ਨਾਟ ਇੰਡੋਰਸਿੰਗ ਜੇ ਕੰਜ਼ਰਵੇਟਿਵਸ ਦੀ ਪੁਰਾਣੀ ਗੱਲ ਵੀ ਜੇ ਕਰ ਰਹੇ ਹਾਂ, ਵੀ ਜਸਟ ਟ੍ਰਾਈਂਗ ਟੂ ਬ੍ਰਿੰਗ ਆਲ ਦੋਸ ਐਲੀਮੈਂਟਸ ਇਨਟੂ ਦੀ ਕਨਵਰਸੇਸ਼ਨ।
ਨਾ ਹੀ ਅਸੀਂ ਇਹ ਕਹਿ ਰਹੇ ਹਾਂ ਵੀ ਕੰਜ਼ਰਵੇਟਿਵਸ ਮਾੜੇ ਨੇ ਜਾਂ ਲਿਬਰਲਸ ਚੰਗੇ ਨੇ, ਵੀ ਜਸਟ ਟਾਕਿੰਗ ਅਬਾਊਟ ਦ ਪੋਲੀਟੀਕਲ ਸਪੈਕਟ੍ਰਮ ਰਾਈਟ ਨਾਓ। ਤੇ ਜਿਹੜਾ ਇੱਕ ਇਹ ਤਾਂ ਗੱਲ ਪੱਕੀ ਹੈ ਵੀ ਬਹੁਤ ਲੋਕਾਂ ਨੂੰ ਮਾਰਕ ਕਾਰਨੀ ਦੀ ਕੈਂਪੇਨ ਬੜੀ ਚੰਗੀ ਲੱਗ ਰਹੀ ਆ, ਉਹਦਾ ਬੁਨਿਆਦੀ ਰੀਜ਼ਨ ਇਹ ਹੈ, ਇਸ ਕਰਕੇ ਚੰਗੀ ਲੱਗ ਰਹੀ ਆ ਕਿਉਂਕਿ ਕੋਈ ਵੀ ਕੈਨੇਡੀਅਨ ਚਾਹੇ ਉਹ ਖੱਬੇ ਪੱਖੀ ਵਿਚਾਰਧਾਰਾ ਦਾ ਭਾਵੇਂ ਉਹ ਸੱਜੇ ਪੱਖੀ ਵਿਚਾਰਧਾਰਾ ਦਾ ਅੱਤ ਕੋਈ ਵੀ ਨਹੀਂ ਚਾਹੁੰਦਾ
ਜੀ। ਵਾਸੂ ਜੀ, ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਜੀ ਫੈਡਰਲ NDP ਦੀ ਸਪੋਰਟ ਨਾਲ ਹੀ ਕੈਨੇਡਾ 'ਚ ਡੈਂਟਲ ਪਲਾਨ ਅਤੇ ਯੂਨੀਵਰਸਲ ਹੈਲਥ ਕੇਅਰ, ਚਲੋ ਉਹ ਪੁਰਾਣੀ ਗੱਲ ਆ ਜਿਹੜਾ 1970s ਉਹ, ਪਰ ਆਪਾਂ ਹੁਣ ਦੀ ਸਰਕਾਰ ਦੀ ਗੱਲ ਕਰੀਏ ਵੀ ਡੈਂਟਲ ਪਲਾਨ ਜਿਹੜਾ ਲਾਗੂ ਹੋਇਆ, ਕੀ ਸੈਂਟਰਿਸਟ ਪਾਰਟੀ ਇਹ ਕੁਝ ਕਰ ਸਕਦੀ ਸੀ? ਸੋ ਇੱਦਾਂ ਨਹੀਂ ਹੈ ਵੀ ਇਹਨਾਂ ਨੇ ਨੀਤੀਆਂ ਚੰਗੀਆਂ ਲਾਗੂ ਨਹੀਂ ਕਰਵਾਈਆਂ, ਪਰ ਤੁਸੀਂ ਇਹ ਦੇਖੋ ਜਿਹੜੀ ਟਾਈਮਿੰਗ ਉਸ ਵੇਲੇ ਜਦੋਂ ਹੋਈ, ਜਿਹੜਾ $multi-billion ਦਾ ਹੁਣ ਡੈਂਟਲ ਕੇਅਰ ਪਲਾਨ ਵੀ ਆ, ਅੱਗੇ ਹਲੇ ਵੀ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਜਿਹੜੇ ਵਾਸੂ ਜੀ ਇਸ ਸਾਲ ਲੋਕਾਂ ਨੂੰ ਉਹਦਾ ਬਣਿਆ ਕੀ?
ਫਾਰਮਾ ਕੇਅਰ ਵਿਜੇ ਜੀ, ਫਾਰਮਾ ਕੇਅਰ ਦਾ ਕੀ ਬਣਿਆ? ਸੋ ਬੀਸੀ ਦੇ ਨਾਲ ਭਾਵੇਂ ਇੱਕ ਅਗਰੀਮੈਂਟ ਹੋਇਆ ਸੀ, ਬੀਸੀ ਬਿਕੇਮ ਦ ਫਸਟ ਪ੍ਰੋਵਿੰਸ, ਤੇ ਅਸੀਂ ਡੀਲ ਕਰ ਲਈ, ਪਰ ਉਹ ਫਾਰਮਲਾਈਜ਼ ਨਹੀਂ ਹੋਈ ਅਜੇ ਤੱਕ, ਕਿਸੇ ਵੀ ਸੂਬੇ ਦੇ ਨਾਲ ਫਾਰਮਾ ਕੇਅਰ ਦੀ ਡੀਲ ਅਜੇ ਤੱਕ ਫਾਰਮਲਾਈਜ਼ ਨਹੀਂ ਹੋ ਸਕੀ. ਠੀਕ ਹੈ, ਜੋ ਇਹੀ ਗੱਲ ਹੈ ਨਾ ਵਿਜੇ ਜੀ, ਕਿ ਕਿਸੇ ਵੀ ਅਸੀਂ ਪਾਰਟੀ ਨੂੰ ਬੁਰਾ ਜਾਂ ਭਲਾ ਨਹੀਂ ਕਹਿ ਰਹੇ. ਸੋ ਇਹਦੇ ਵਿੱਚ ਸਮਝਣ ਦੀ ਲੋੜ ਇਹ ਹੈ ਕਿ ਬੈਲੈਂਸ ਇਜ਼ ਵੈਰੀ ਇੰਪੋਰਟੈਂਟ, ਕਿ ਹੁਣ ਜੇ ਇੱਕ ਜਿਹੜੀ ਕੋਈ ਜਿਹੜੀ ਖੱਬੇ ਪੱਖੀ ਪਾਰਟੀ ਹੈ, ਉਹਨੇ ਸਿਰਫ ਤੇ ਸਿਰਫ ਜੇ ਸੋਸ਼ਲ ਸਰਵਿਸਿਜ਼ ਦੀ ਗੱਲ ਕਰਨੀ ਹੈ,
ਕਰੈਕਟ,
ਭਾਈ ਪੈਸੇ ਕਿੱਥੋਂ ਆਉਣਗੇ?
ਪੈਸੇ ਕਿੱਥੋਂ ਆਉਣੇ ਨੇ? ਹੁਣ ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ,
ਮੇਰਾ ਬੇਟਾ ਮੈਨੂੰ ਕਹਿੰਦਾ ਮੈਨੂੰ ਪਲੇ ਸਟੇਸ਼ਨ ਲੈ ਕੇ ਦਿਓ, ਬੇਟੀ ਮੈਨੂੰ ਕਹਿੰਦੀ ਡੋਲ ਹਾਊਸ ਲੈ ਕੇ ਦਿਓ, ਮੈਂ ਜਾਂ ਤੇਰਾ ਪਲੇ ਸਟੇਸ਼ਨ ਵੀ ਆ ਗਿਆ, ਤੇਰਾ ਡੋਲ ਹਾਊਸ ਵੀ ਆ ਗਿਆ, ਕੰਮ ਤੇ ਮੈਂ ਜਾਂਦਾ ਨੀ, ਕਰਜ਼ਾ ਲੈ ਕੇ ਮੈਂ ਉਹ ਚੀਜ਼ਾਂ ਲੈ ਕੇ ਦੇ ਰਿਹਾ, ਬੱਚਿਆਂ ਨੂੰ ਮੈਂ ਸਮਝਾ ਨਹੀਂ ਰਿਹਾ ਕਿ ਪੈਸੇ ਦੀ ਵੈਲਿਊ ਕੀ ਹੈ.
ਹਾਊ ਇਜ਼ ਦੈਟ ਸਸਟੇਨੇਬਲ?
ਹਾਊ ਇਜ਼ ਦੈਟ ਸਸਟੇਨੇਬਲ? ਬੱਚੇ ਵੱਡੇ ਹੋ ਕੇ ਕਿਸ ਤਰ੍ਹਾਂ ਦੇ ਬਣਨਗੇ, ਉਹਨਾਂ ਨੂੰ ਫਿਸਕਲ ਸੈਂਸ ਹੋਏਗੀ ਕਿ ਨਹੀਂ ਹੋਏਗੀ, ਰਿਸਪੋਂਸੀਬਲ ਬਣਨਗੇ ਕਿ ਉਹ ਇਰਰਿਸਪੋਂਸੀਬਲ ਬਣਨਗੇ, ਇਹ ਤਾਂ ਮੈਨੂੰ ਦੇਖਣਾ ਪੈਣਾ ਨਾ.
ਬਿਲਕੁਲ.
ਸੋ ਐਜ਼ ਦਾ ਹੈਡ ਆਫ ਦਾ ਫੈਮਿਲੀ, ਐਜ਼ ਦਾ ਹੈਡ ਆਫ ਦਾ ਨੇਸ਼ਨ, ਸਰਕਾਰ ਨੂੰ ਦੇਖਣਾ ਪੈਣਾ. ਸਰਕਾਰ ਜੇ ਤੁਹਾਡੀ ਇਹ ਚੀਜ਼ਾਂ ਦੇਖਦੀ ਨਹੀਂ, ਸਿਰਫ ਸੋਸ਼ਲ ਸਰਵਿਸਿਜ਼ ਤੇ ਹੀ ਜੇ ਫੋਕਸ ਰੱਖੇਗੀ, ਉਹ ਤਾਂ ਲੋਪਸਾਈਡਿਡ ਸਰਕਾਰ
ਹੈ.
ਜਿਹੜੀ ਕੋਈ ਬਹੁਤ ਹੀ ਸੱਜੇ ਪੱਖੀ ਸਰਕਾਰ ਹੈ, ਉਹ ਕਹਿੰਦੀ ਸਾਰੀਆਂ ਸੋਸ਼ਲ ਸਰਵਿਸਿਜ਼ ਮੈਂ ਖਤਮ ਕਰਦੀ ਹਾਂ, ਤੇ ਕੋਈ ਤੇ ਸਿਰਫ ਅਸੀਂ ਬਿਜ਼ਨਸਿਸ ਨੂੰ ਸਪੋਰਟ ਕਰਨਾ,
ਟ੍ਰਿਕਲ ਡਾਊਨ ਇਕਨੋਮਿਕਸ ਬਿਲੀਵ ਕਰਦੇ ਨੇ, ਬਿਜ਼ਨਸਿਸ ਨੂੰ
ਹੁੰਦੇ 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 ਹੋਏਗਾ. ਸੋ ਉਹ ਵੀ ਠੀਕ ਨਹੀਂ,
ਠੀਕ ਨਹੀਂ.
ਸੋ ਮੈਂ ਇਸੇ ਕਰਕੇ ਕਹਿ ਰਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਅੱਤ ਹੈ ਉਹ ਠੀਕ ਨਹੀਂ,
ਉਹ ਠੀਕ ਨਹੀਂ.
ਹੁਣ ਜੇ ਕੋਈ ਕੰਸਰਵੇਟਿਵ ਲੀਡਰ ਕੱਲ ਨੂੰ ਆ ਕੇ ਬੜੀ ਬੈਲੈਂਸਡ ਗੱਲ ਕਰਦਾ ਕਿ ਜੀ ਮੈਂ ਸਰਵਿਸਿਜ਼ ਸਾਰੀਆਂ ਚੱਲਦੀਆਂ ਰੱਖਾਂਗਾ ਪਰ ਬਿਜ਼ਨਸ ਦੇ ਉੱਤੇ ਫੋਕਸ ਕਰਾਂਗਾ, ਉਹਨੂੰ ਵੋਟ ਪਾਓ. ਜਿਹੜਾ ਕੋਈ ਲਿਬਰਲ ਲੀਡਰ ਆ ਕੇ ਇਦਾਂ ਦੀ ਗੱਲ ਕਰਦਾ ਉਹਨੂੰ ਵੋਟ ਪਾਓ. ਕੱਲ ਨੂੰ ਜੇ ਐਨਡੀਪੀ ਵਾਲੇ ਬਿਜ਼ਨਸ ਦੀ ਗੱਲ ਕਰਕੇ, ਰਿਸਪੋਂਸੀਬਲ ਇਕਨੋਮੀ ਦੀ ਗੱਲ ਕਰਕੇ, ਨਾ ਸੋਸ਼ਲ ਸਰਵਿਸਿਜ਼ ਦੀ ਗੱਲ ਕਰਨ, ਉਹਨਾਂ ਨੂੰ ਵੋਟ ਪਾਓ.
ਕਰੈਕਟ.
ਇਟਸ ਨਾਟ ਅਬਾਊਟ ਅ ਪੋਲੀਟੀਕਲ ਪਾਰਟੀ, ਇਟਸ ਅਬਾਊਟ ਦ ਪਾਲਿਸੀ, ਇਟਸ ਅਬਾਊਟ ਪੋਲੀਟੀਕਲ ਸਪੈਕਟ੍ਰਮ, ਉਹ ਅਸੀਂ ਡਿਸਕਸ਼ਨ ਕਰ ਰਹੇ
ਹਾਂ. ਐਂਡ ਲੌਂਗ ਟਰਮ ਵਿਜ਼ਨ, ਕਿ ਸਿਰਫ ਇਹ ਹੈ ਜਿਹੜਾ ਫੋਕਸ ਆ ਉਹ ਅਗਲੀ ਜਨਰੇਸ਼ਨ ਤੇ ਹੋਵੇ, ਸਿਰਫ ਅਗਲੇ ਇਲੈਕਸ਼ਨ ਤੇ ਨਾ ਹੋਵੇ. ਸਾਡੀ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਹੁਣ ਸਿਆਸਤਦਾਨਾਂ ਦਾ ਫੋਕਸ ਸਿਰਫ ਤੇ ਸਿਰਫ ਅਗਲਾ ਇਲੈਕਸ਼ਨ ਬਣ ਗਿਆ ਵੀ ਉਹ ਕਿਵੇਂ ਜਿੱਤਣਾ,
ਪੈਸੇ ਵੰਡੋ,
ਪੈਸੇ ਵੰਡੋ, ਬਾਕੀ ਬਾਅਦ ਦੀ ਬਾਅਦ ਚ ਵੇਖੀ ਜਾਓ. ਵਾਸੂ ਜੀ, ਇਸੇ ਰੌਂ ਦੇ ਵਿੱਚ ਇੱਕ ਨਾ ਸਰਵੇਖਣ ਆਇਆ, ਜਿਹੜਾ ਨੈਨੋਜ਼ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਕਿ ਹੁਣ ਜ਼ਿਆਦਾਤਰ ਕੈਨੇਡੀਅਨਸ ਇਹ ਬਿਲੀਵ ਕਰਦੇ ਨੇ ਕਿ ਕੈਨੇਡਾ ਦੀ ਜਿਹੜੀ ਗਲੋਬਲ ਰੈਪੂਟੇਸ਼ਨ ਆ ਉਹਨੂੰ ਬਹੁਤ ਵੱਡੀ ਢਾਹ ਲੱਗੀ ਹੈ ਪਿਛਲੇ ਸਾਲ ਦੇ ਵਿੱਚ. ਕਹਿੰਦੇ ਅਸੀਂ ਡੋਨਲਡ ਟਰੰਪ ਦਾ ਪੰਚਿੰਗ ਬੈਗ ਬਣ ਕੇ ਰਹਿ ਗਏ ਹਾਂ, ਅਤੇ 2 in 3 ਕੈਨੇਡੀਅਨਸ ਬਿਲੀਵ. ਸੋ ਪਿਛਲੇ ਇੱਕ ਸਾਲ ਦੇ ਵਿੱਚ ਜਿਹੜੀ ਕੈਨੇਡਾ ਦੀ ਰੈਪੂਟੇਸ਼ਨ ਆ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ. ਸੋ ਹੋਰ ਵੀ ਇਸ ਸਰਵੇਖਣ ਦੇ ਵਿੱਚ ਬਹੁਤ ਸਾਰੇ ਪਹਿਲੂ ਨੇ. ਵਾਸੂ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਹਾਡਾ ਵਕਤ ਦੇਣ ਲਈ. ਬਹੁਤ ਬਹੁਤ ਧੰਨਵਾਦ.
ਥੈਂਕ ਯੂ ਵਿਜੇ ਜੀ.